ਜੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਣੀਆਂ ਨੂੰ ਧੀਆਂ ਤਿਆਣੀਆਂ ਨੂੰ ਬਜ਼ੁਰਗਾਂ ਨੂੰ ਖਾਸ ਕਰ ਬੱਚਿਆਂ ਨੂੰ ਜੀਆਂ ਆਖਦੇ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ 3:50 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਔਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਜੀ ਸੋ ਸਾਡਾ ਸਟੂਡੀਓ ਦਾ ਫੋਨ ਨੰਬਰ 815-8100 ਤੇ ਲੋਫੇ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਉਸ ਪੰਜਾਬੀ ਖਬਰਾਂ 'ਚ ਜਿੱਥੇ ਕਿ ਪਾਲੀ ਰਾਏਪੁਰ ਜੀ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਨੇ ਪੰਜਾਬ ਤੋਂ ਤਾਜ਼ਾ ਰਿਪੋਰਟ ਲੈ ਕੇ
ਸਿਕਲ ਦੋਸਤੋ ਮੈਂ ਹਾਂ ਪਾਲੀ ਰਾਏਪੁਰ ਪੰਜਾਬ ਤੋਂ ਔਰ ਨੱਚਦਾ ਪੰਜਾਬ ਰੇਡੀਓ ਸਟੇਸ਼ਨ ਤੇ ਆਪ ਸਭ ਦਾ ਸਵਾਗਤ 4 ਜੁਲਾਈ ਦਿਨ ਮੰਗਲਵਾਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਚੀਨ ਦੇ ਵੱਲੋਂ ਭਾਰਤ ਉੱਤੇ ਸਰਹੱਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਆਖਿਆ ਕਿ ਭਾਰਤ ਫੌਜਾਂ ਨੂੰ ਵਾਪਸ ਬੁਲਾਵੇ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੇ ਵਿੱਚ ਪੱਗਾਂ ਦੇ ਰੰਗ ਬਦਲੇ ਨੇ ਲੋਕਾਂ ਦੀ ਲੁੱਟ ਹਾਲੇ ਵੀ ਜਾਰੀ ਹੈ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਾਰ ਦੇ ਲਈ ਹਾਲੇ ਤੱਕ ਨਹੀਂ ਬਣੀ ਵਿਧਾਨ ਸਭਾ ਕਮੇਟੀ GST ਦਾ ਅਸਰ 22 ਸੂਬਿਆਂ ਨੇ ਹਟਾਏ ਆਪਣੇ ਬੈਰੀਅਰ ਵਿਜੀਲੈਂਸ ਦੇ ਵੱਲੋਂ ਸੁਰਿੰਦਰ ਪਹਿਲਵਾਨ ਦੇ ਖਿਲਾਫ ਇੱਕ ਹੋਰ ਕੇਸ ਦਰਜ ਟਰੱਕ ਯੂਨੀਅਨਾਂ ਦੇ ਵੱਲੋਂ ਚੱਕਾ ਜਾਮ ਦਾ ਐਲਾਨ ਸਿੱਖਸ ਫਾਰ ਜਸਟਿਸ ਦੇ ਵੱਲੋਂ ਪੰਜਾਬ ਭਾਜਪਾ ਨੂੰ ਤਾੜਨਾ ਤੇ ਹੁਣ ਖਬਰਾਂ ਦਾ ਵਿਸਥਾਰ ਭਾਰਤ ਅਤੇ ਚੀਨ ਦੇ ਦਰਮਿਆਨ ਜਾਰੀ ਲਫਜ਼ੀ ਜੰਗ ਕੱਲ੍ਹ ਉਦੋਂ ਹੋਰ ਭੱਗ ਗਈ ਜਦੋਂ ਗੁਆਂਢੀ ਮੁਲਕ ਨੇ ਦੋਸ਼ ਲਾਇਆ ਕਿ ਭਾਰਤ ਨੇ ਉਸ ਦੇ ਫੌਜੀਆਂ ਨੂੰ ਸਿੱਕਮ ਦੇ ਨੇੜੇ ਸੜਕ ਉਸਾਰੀ ਤੋਂ ਰੋਕ ਕੇ ਭਾਰਤ ਦੀਆਂ ਪਿਛਲੀਆਂ ਸਰਕਾਰਾਂ ਦੇ ਰੁੱਖ ਦਾ ਉਲੰਘਣ ਕੀਤਾ ਹੈ ਚੀਨ ਨੇ ਕਿਹਾ ਕਿ ਭਾਰਤ ਨੂੰ ਉਥੋਂ ਆਪਣੇ ਫੌਜੀ ਲਾਜ਼ਮੀ ਹਟਾ ਲੈਣੇ ਚਾਹੀਦੇ ਨੇ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਗੇਂਗ ਸੁਆਂਗ ਨੇ ਕਿਹਾ ਕਿ ਸਿੱਕਮ ਸੈਕਟਰ ਦੇ ਵਿਚ ਭਾਰਤ ਚੀਨੀ ਸਰਹੱਦ ਸਹੀ ਨਿਸ਼ਾਨਦੇਹੀ ਵਾਲੀ ਹੈ ਉਨ੍ਹਾਂ ਕਿਹਾ ਕਿ ਚੀਨੀ ਇਲਾਕੇ ਦੇ ਵਿਚ ਦਾਖਲ ਹੋ ਕੇ ਤੇ ਚੀਨੀ ਫੌਜੀਆਂ ਦੀ ਆਮ ਸਰਗਰਮੀ ਰੋਕ ਕੇ ਭਾਰਤ ਨੇ ਮੌਜੂਦਾ ਸਰਹੱਦੀ ਸਮਝੌਤੇ ਅਤੇ ਕੌਮਾਂਤਰੀ ਕਾਨੂੰਨਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ ਕੀਤਾ ਹੈ ਅਤੇ ਸਰਹੱਦੀ ਖੇਤਰ ਦੇ ਅਮਨ ਤੇ ਸਥਿਰਤਾ ਦੇ ਵਿਚ ਰੁਕਾਵਟ ਪਾਈ ਹੈ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਭਾਰਤ ਦੇ ਵੱਲੋਂ ਆਪਣੀਆਂ ਫੌਜਾਂ ਨੂੰ ਸਰਹੱਦ ਤੇ ਭਾਰਤ ਵਾਲੇ ਪਾਸੇ ਵਾਪਸ ਸੱਦਿਆ ਜਾਵੇ ਅਤੇ ਸਬੰਧਤ ਇਲਾਕੇ ਦੇ ਵਿਚ ਅਮਨ ਤੇ ਸਥਿਰਤਾ ਦੀ ਬਹਾਲੀ ਦਾ ਮਾਹੌਲ ਬਣਾਇਆ ਜਾਵੇ ਗੌਰਤਲਬ ਹੈ ਕਿ ਭਾਰਤ ਤੇ ਚੀਨ ਦੇ ਦਰਮਿਆਨ ਦੋਹਾਂ ਮੁਲਕਾਂ ਅਤੇ ਭੂਟਾਨ ਦੀ ਸਰਹੱਦੀ ਤਕਾਉਣ ਵਾਲੇ ਇਲਾਕੇ ਡੋਕਾਲਾ ਦੇ ਵਿਚ ਕਰੀਬ 1 ਮਹੀਨੇ ਤੋਂ ਟਕਰਾਅ ਬਣਿਆ ਹੋਇਆ ਹੈ ਇਹ 1962 ਜਦੋਂ ਦੋਵਾਂ ਮੁਲਕਾਂ ਨੇ ਸੰਖੇਪ ਜੰਗ ਲੜੀ ਸੀ ਤੋਂ ਬਾਅਦ ਦੋਵੇਂ ਏਸ਼ੀਆਈ ਸ਼ਕਤੀਆਂ ਦਰਮਿਆਨ ਹੁਣ ਤੱਕ ਦਾ ਸਭ ਤੋਂ ਵੱਡਾ ਰੇੜਕਾ ਦੱਸਿਆ ਜਾ ਰਿਹਾ ਹੈ ਸਿੱਕਮ ਜੋ ਕਿ 1976 ਦੇ ਵਿਚ ਭਾਰਤ ਦਾ ਹਿੱਸਾ ਬਣਿਆ ਸੀ ਵਿਚ ਹੀ ਭਾਰਤ ਤੇ ਚੀਨ ਦੀ ਸਹੀ ਨਿਸ਼ਾਨਦੇਹੀ ਵਾਲੀ ਸਰਹੱਦ ਹੈ ਜੋ 1890 ਦੇ ਵਿਚ ਚੀਨ ਤੇ ਅੰਗਰੇਜ਼ ਹਕੂਮਤ ਦੇ ਦਰਮਿਆਨ ਹੋਏ ਇਕਰਾਰਨਾਮੇ ਦੇ ਉੱਤੇ ਆਧਾਰਿਤ ਹੈ ਇਸੇ ਦੌਰਾਨ ਭਾਰਤੀ ਫੌਜ ਨੇ ਅੱਜ ਸਾਫ਼ ਕੀਤਾ ਹੈ ਕਿ ਚੀਨੀ ਫੌਜ ਨੇ ਸਿੱਕਮ ਸਰਹੱਦ ਉੱਤੇ ਭਾਰਤੀ ਬੰਕਰ ਢਾਉਣ ਦੇ ਲਈ ਬੁਲਡੋਜ਼ਰਾਂ ਦੀ ਵਰਤੋਂ ਨਹੀਂ ਕੀਤੀ ਭਾਰਤ ਨੇ ਚੀਨ ਦੇ ਨਾਲ ਜਾਰੀ ਮੌਜੂਦਾ ਰੇੜਕੇ ਨੂੰ 1962 ਤੋਂ ਬਾਅਦ ਸਭ ਤੋਂ ਲੰਮਾ ਕਰਾਰ ਦਿੰਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਹੈ ਫੌਜ ਦੇ ਇਕ ਤਰਜਮਾਨ ਨੇ ਕਿਹਾ ਕਿ ਇਹ ਘਟਨਾ ਦੋਵਾਂ ਮੁਲਕਾਂ ਦੇ ਦਰਮਿਆਨ ਸਭ ਤੋਂ ਲੰਬਾ ਰੇੜਕਾ ਨਹੀਂ ਹੈ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਨੇ ਕੱਲ੍ਹ ਸੁਨਾਮ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਵੀਂ ਸਰਕਾਰ ਬਣਨ ਦੇ ਨਾਲ ਸਿਰਫ਼ ਪੱਗਾਂ ਦੇ ਰੰਗ ਹੀ ਬਦਲੇ ਨੇ ਜਦੋਂ ਕਿ ਲੋਕਾਂ ਦੀ ਲੁੱਟ ਤਾਂ ਪਹਿਲਾਂ ਵਾਂਗ ਹੀ ਲਗਾਤਾਰ ਜਾਰੀ ਹੈ ਉਨ੍ਹਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੇ 3 ਮਹੀਨਿਆਂ ਦੇ ਵਿਚ ਚੋਣ ਮਨੋਰਥ ਪੱਤਰ ਅਨੁਸਾਰ ਆਪਣੇ ਵਾਅਦਿਆਂ ਤੇ ਖਰਾ ਨਾ ਉਤਰ ਕੇ ਸੂਬੇ ਦੇ ਹਰ ਵਰਗ ਦੇ ਨਾਲ ਧੋਖਾ ਕੀਤਾ ਹੈ ਰੇਤਾ ਟਰਾਂਸਪੋਰਟ ਤੇ ਕੇਬਲ ਮਾਫੀਆ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਸਰਗਰਮ ਹੈ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਬਦਲਾਖੋਰੀ ਦੀ ਭਾਵਨਾ ਦੇ ਖਿਲਾਫ਼ ਹੈ ਪਰ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਨ੍ਹਾਂ ਆਖਿਆ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਦਾ ਜੋ ਰੌਲਾ ਪਾਇਆ ਜਾ ਰਿਹਾ ਹੈ ਉਸ ਦਾ ਬੁਰੀ ਤਰ੍ਹਾਂ ਟੁੱਟ ਚੁੱਕੀ ਕਿਸਾਨੀ ਨੂੰ ਕੋਈ ਵੀ ਲਾਭ ਹੋਣ ਵਾਲਾ ਨਹੀਂ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਮੁਲਕ ਭਰ ਦੇ ਵਿਚ ਕਿਸਾਨਾਂ ਦੇ ਹੱਕਾਂ ਦੇ ਲਈ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ 9 ਸਤੰਬਰ ਨੂੰ ਪੰਜਾਬ ਦੇ ਵਿਚ ਕਿਸਾਨ ਸੰਮੇਲਨ ਕਰਾਇਆ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਮੁਆਫ਼ੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੁਕਣ ਦੀ ਬਜਾਏ ਲਗਾਤਾਰ ਵੱਧ ਗਈਆਂ ਨੇ ਮੁੱਖ ਮੰਤਰੀ ਦੇ ਐਲਾਨ ਤੋਂ ਲਗਭਗ 15 ਦਿਨਾਂ ਬਾਅਦ ਵੀ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਦੇ ਲਈ ਕਾਇਮ ਕੀਤੀ ਜਾਣ ਵਾਲੀ ਵਿਧਾਨ ਸਭਾ ਕਮੇਟੀ ਹਾਲੇ ਤੱਕ ਵਜੂਦ ਦੇ ਵਿਚ ਨਹੀਂ ਆਈ ਹੈ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੇ ਕਿਹਾ ਕਿ ਕਮੇਟੀ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਇੱਥੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ 19 ਜੂਨ ਨੂੰ 2.5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਅਤੇ ਕੇਵਲ 2 ਲੱਖ ਰੁਪਏ ਦੇ ਫਸਲੀ ਕਰਜ਼ੇ ਵਾਲੇ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਖੁਦਕੁਸ਼ੀ ਪੀੜਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਅਤੇ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਦੇ ਲਈ ਵਿਧਾਨ ਸਭਾ ਦੀ ਕਮੇਟੀ ਕਾਇਮ ਕਰਨ ਲਈ ਸਪੀਕਰ ਨੂੰ ਅਪੀਲ ਵੀ ਕੀਤੀ ਸੀ। ਸਪੀਕਰ ਰਾਣਾ ਕੇ ਪੀ ਸਿੰਘ ਨੇ ਕਮੇਟੀ ਗਠਿਤ ਕਰਨ ਦੀ ਸਹਿਮਤੀ ਦੇ ਦਿੱਤੀ ਸੀ। ਇੱਥੇ ਦੱਸ ਦਈਏ ਕਿ ਖੇਤ ਮਜ਼ਦੂਰਾਂ ਨੂੰ ਕਰਜ਼ਾ ਮਾਫ਼ੀ ਤੋਂ ਬਾਹਰ ਰੱਖਣ ਦੇ ਸਵਾਲ ਉੱਤੇ ਵੀ ਮੁੱਖ ਮੰਤਰੀ ਨੇ ਸਪਸ਼ਟੀਕਰਨ ਦਿੰਦਿਆਂ ਇਨ੍ਹਾਂ ਦੇ ਕਰਜ਼ੇ ਦਾ ਅਨੁਮਾਨ ਲਗਾਉਣ ਦੀ ਜ਼ਿੰਮੇਵਾਰੀ ਵਿਧਾਨ ਸਭਾ ਕਮੇਟੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਦਿੱਲੀ, ਪੱਛਮੀ ਬੰਗਾਲ, ਮਹਾਰਾਸ਼ਟਰ ਸਮੇਤ 22 ਸੂਬਿਆਂ ਨੇ ਵਸਤੂ ਅਤੇ ਸੇਵਾਵਾਂ ਟੈਕਸ ਯਾਨੀ ਕਿ GST ਲਾਗੂ ਹੋਣ ਦੇ 3 ਦਿਨਾਂ ਦੇ ਅੰਦਰ ਅੰਦਰ ਹੀ ਬੈਰੀਅਰਾਂ ਨੂੰ ਹਟਾ ਦਿੱਤਾ ਹੈ। ਵਿੱਤ ਮੰਤਰਾਲੇ ਦੇ ਬਿਆਨ ਦੇ ਵਿਚ ਕਿਹਾ ਗਿਆ ਹੈ ਕਿ ਆਸਾਮ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਕੁਝ ਉੱਤਰ ਪੂਰਬੀ ਰਾਜਾਂ ਸਮੇਤ 8 ਸੂਬੇ ਵੀ ਬੈਰੀਅਰ ਹਟਾਉਣ ਦਾ ਅਮਲ ਸ਼ੁਰੂ ਕਰ ਚੁੱਕੇ ਨੇ। ਇੱਥੇ ਦੱਸ ਦਈਏ ਕਿ ਬੈਰੀਅਰਾਂ ਦੇ ਉੱਤੇ ਪਹਿਲਾਂ ਮਾਲ ਅਤੇ ਟੈਕਸ ਭਰਨ ਸਬੰਧੀ ਪੜਤਾਲ ਕੀਤੀ ਜਾਂਦੀ ਸੀ, ਜਿਸ ਦੇ ਨਾਲ ਮਾਲ ਦੀ ਡਿਲੀਵਰੀ ਦੇਣ ਦੇ ਵਿਚ ਕਾਫ਼ੀ ਜ਼ਿਆਦਾ ਦੇਰੀ ਹੋ ਜਾਂਦੀ ਸੀ। ਇਸ ਤੋਂ ਇਲਾਵਾ ਟਰੱਕਾਂ ਦੀਆਂ ਵੱਡੀਆਂ ਵੱਡੀਆਂ ਕਤਾਰਾਂ ਲੱਗਣ ਦੇ ਨਾਲ ਪ੍ਰਦੂਸ਼ਣ ਵੀ ਕਾਫ਼ੀ ਜ਼ਿਆਦਾ ਫੈਲਦਾ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਮੰਡੀ ਬੋਰਡ ਤੇ ਗਮਾਡਾ ਦੇ ਵਿਚ ਤਾਇਨਾਤ ਰਹੇ ਚਰਚਿਤ ਨਿਗਰਾਨ ਇੰਜੀਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਦੇ ਖਿਲਾਫ਼ ਵਿਜੀਲੈਂਸ ਥਾਣਾ ਫੇਸ 8 ਮੋਹਾਲੀ ਦੇ ਵਿਚ IPC ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਇਕ ਹੋਰ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਜੀਨੀਅਰ ਸੁਰਿੰਦਰਪਾਲ ਤੇ ਗਲਤ ਜਨਮ ਪ੍ਰਮਾਣ ਪੱਤਰ ਪੇਸ਼ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਦੇ ਵਿਚ ਪੰਜਾਬ ਮੰਡੀ ਬੋਰਡ, ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੇ ਸਬੰਧਤ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੰਜੀਨੀਅਰ ਸੁਰਿੰਦਰਪਾਲ ਸਿੰਘ ਇਸ ਸਮੇਂ ਨਿਆਇਕ ਹਿਰਾਸਤ ਦੇ ਵਿਚ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦਸਿਆ ਕਿ ਸੁਰਿੰਦਰਪਾਲ ਸਿੰਘ ਨੇ 28 ਜਨਵਰੀ 1993 ਨੂੰ ਪੰਜਾਬ ਮੰਡੀ ਬੋਰਡ ਦੇ ਵਿਚ ਖਿਡਾਰੀ ਕੋਟੇ ਦੇ ਤਹਿਤ ਬਤੌਰ ਜੂਨੀਅਰ ਇੰਜੀਨੀਅਰ ਦੀ ਨੌਕਰੀ ਹਾਸਲ ਕੀਤੀ ਸੀ ਅਤੇ ਇਸ ਸਮੇਂ ਉਸ ਵੱਲੋਂ ਆਪਣੀ ਜਨਮ ਮਿਤੀ ਅਸਲ ਜਨਮ ਮਿਤੀ ਨਾਲੋਂ 4 ਸਾਲ ਘੱਟ ਭਾਵ 11 ਦਸੰਬਰ 1971 ਦਰਸਾਈ ਗਈ ਸੀ, ਜਦੋਂ ਕਿ ਉਸਦੀ ਅਸਲ ਜਨਮ ਮਿਤੀ 11 ਦਸੰਬਰ 1967 ਬਣਦੀ ਹੈ। ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ 6 ਅਤੇ 9 ਜੁਲਾਈ ਨੂੰ ਸੂਬੇ ਭਰ ਦੇ ਵਿਚ 93,000 ਟਰੱਕਾਂ ਦਾ ਚੱਕਾ ਜਾਮ ਰਹੇਗਾ। ਜਥੇਬੰਦੀ ਦੇ ਪ੍ਰਧਾਨ ਹੈਪੀ ਸੰਧੂ ਨੇ ਆਖਿਆ ਕਿ 6 ਅਤੇ 9 ਜੁਲਾਈ ਨੂੰ ਇਹ ਟਰੱਕ ਨਾ ਤਾਂ ਸਰਕਾਰੀ ਮਾਲ ਦੀ ਢੋਆ ਢੁਆਈ ਕਰਨਗੇ ਅਤੇ ਨਾ ਹੀ ਸਪੈਸ਼ਲ ਰੇਲ ਗੱਡੀਆਂ ਦੀ ਭਰਾਈ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨਾ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਟਰੱਕਾਂ ਵਾਲਿਆਂ ਦੇ ਲਈ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਦਾ ਸਭ ਤੋਂ ਮਾਰੂ ਫੈਸਲਾ ਹੈ। ਉਨ੍ਹਾਂ ਦੱਸਿਆ ਕਿ 1954 ਦੇ ਵਿਚ ਟਰੱਕ ਯੂਨੀਅਨ ਹੋਂਦ ਦੇ ਵਿਚ ਆਈ ਸੀ ਤੇ 63 ਸਾਲਾਂ ਦੇ ਬਾਅਦ ਸਰਕਾਰ ਇਸ ਨੂੰ ਭੰਗ ਕਰਕੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 6 ਜੁਲਾਈ ਨੂੰ ਪਟਿਆਲਾ ਦੀ ਅਨਾਜ ਮੰਡੀ ਦੇ ਵਿਚ ਸੂਬਾ ਪੱਧਰੀ ਟਰੱਕ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਦਿਨ ਸੜਕਾਂ ਤੇ 93,000 ਟਰੱਕ ਨਹੀਂ ਦੌੜਨਗੇ। ਇਸ ਤਰ੍ਹਾਂ 9 ਜੁਲਾਈ ਨੂੰ ਵੀ ਪੰਜਾਬ ਭਰ ਦੇ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਸ ਦਿਨ ਵੀ ਸੜਕਾਂ ਤੇ ਟਰੱਕ ਨਹੀਂ ਜਾਣਗੇ ਅਤੇ ਨਾ ਹੀ ਸਰਕਾਰੀ ਮਾਲ ਦੀ ਢੋਆ ਢੁਆਈ ਹੀ ਕੀਤੀ ਜਾਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰੀਬੀਆਂ ਨੂੰ ਰੇਤੇ ਦੀਆਂ ਖੱਡਾਂ ਦੇਣ ਦੇ ਮਾਮਲੇ ਦੀ ਜਾਂਚ ਕਰ ਰਹੇ ਸੇਵਾ ਮੁਕਤ ਜੱਜ JS ਨਰੰਗ ਦੀ ਅਗਵਾਈ ਵਾਲੇ ਇਕ ਮੈਂਬਰੀ ਕਮਿਸ਼ਨ ਦੀ ਮਿਆਦ ਵਧਾਈ ਜਾਣੀ ਲਗਭਗ ਤੈਅ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 31 ਮਈ ਨੂੰ ਕਾਇਮ ਇਸ ਕਮਿਸ਼ਨ ਨੇ 30 ਜੂਨ ਤੱਕ ਆਪਣੀ ਰਿਪੋਰਟ ਦੇਣੀ ਸੀ। ਜਾਣਕਾਰੀ ਦੇ ਅਨੁਸਾਰ ਕਮਿਸ਼ਨ ਆਪਣਾ ਜਾਂਚ ਦਾ ਕੰਮ ਮੁਕੰਮਲ ਨਹੀਂ ਕਰ ਸਕਿਆ ਤੇ ਇਸ ਕਰਕੇ ਕਮਿਸ਼ਨ ਨੇ ਮਿਆਦ ਵਧਾਉਣ ਸਬੰਧੀ ਕੈਪਟਨ ਸਰਕਾਰ ਨੂੰ ਲਿਖਿਆ ਹੈ। ਕਮਿਸ਼ਨ ਦੀ ਮਿਆਦ ਦੇ ਵਿਚ ਅੱਜ ਵਾਧਾ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਸਰਕਾਰ ਨੇ ਕਮਿਸ਼ਨ ਨੂੰ ਆਪਣਾ ਕੰਮਕਾਜ ਛੇਤੀ ਮੁਕੰਮਲ ਕਰਨ ਲਈ ਅਧੀਨ ਸਕੱਤਰ ਸਮੇਤ 9 ਮੈਂਬਰੀ ਸਟਾਫ ਵੀ ਦਿੱਤਾ ਹੋਇਆ ਹੈ। ਅਮਰੀਕਾ ਦੇ ਆਧਾਰਿਤ ਸੰਸਥਾ ਸਿੱਖਸ ਫਾਰ ਜਸਟਿਸ ਨੇ ਪੰਜਾਬ ਭਾਰਤ ਪੰਜਾਬ ਭਾਜਪਾ ਨੂੰ ਤਾੜਨਾ ਕਰਦਿਆਂ ਪੰਜਾਬ ਰੈਫਰੈਂਡਮ 2020 ਦੇ ਲਾਏ ਹੋਰਡਿੰਗਸ ਉਤਾਰਨ ਦੀ ਸੂਰਤ ਦੇ ਵਿਚ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਸਿੱਖਸ ਫਾਰ ਜਸਟਿਸ ਦੇ ਵੱਲੋਂ ਰਾਜ ਭਰ ਵਿਚ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020 ਦੇ ਹੋਰਡਿੰਗਸ ਲਾਏ ਗਏ ਨੇ। ਪੰਜਾਬ ਭਾਜਪਾ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਸੀ ਕਿ ਇਨ੍ਹਾਂ ਹੋਰਡਿੰਗਸ ਨੂੰ ਹਟਾਇਆ ਜਾਵੇ। ਭਾਰਤੀ ਜਨਤਾ ਪਾਰਟੀ ਨੇਤਾਵਾਂ ਨੇ ਸਰਕਾਰ ਵੱਲੋਂ ਪੋਸਟਰ ਨਾ ਹਟਾਉਣ ਦੀ ਸੂਰਤ ਦੇ ਵਿਚ ਆਮ ਆਦਮੀ ਪੋਸਟਰ ਨਾ ਹਟਾਉਣ ਦੀ ਸੂਰਤ ਵਿਚ ਆਪ ਪੋਸਟਰ ਉਤਾਰਨ ਦੀ ਧਮਕੀ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਜਵਾਬ ਦੇ ਵਿਚ ਸਿੱਖਸ ਫਾਰ ਜਸਟਿਸ ਨੇ ਆਪਣੇ ਟਵਿੱਟਰ ਅਕਾਊਂਟ ਦੇ ਰਾਹੀਂ ਅੰਗਰੇਜ਼ੀ ਦੇ ਵਿਚ ਭਾਜਪਾ ਨੂੰ ਪੋਸਟਰਾਂ ਨੂੰ ਹੱਥ ਨਾ ਲਾਉਣ ਦੀ ਚੇਤਾਵਨੀ ਦਿੰਦਿਆਂ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ ਦੀ ਤਾੜਨਾ ਕੀਤੀ ਹੈ। ਵਟਸਐਪ ਸੁਨੇਹੇ ਦੇ ਵਿਚ ਵੀ ਪੋਸਟਰਾਂ ਨਾਲ ਛੇੜਛਾੜ ਕਰਨ ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਇਕਬਾਲ ਸਿੰਘ ਲਾਲਪੁਰਾ ਦੇ ਸਮੇਤ ਸਕੱਤਰ ਵਨੀਤ ਜੋਸ਼ੀ ਅਤੇ ਅਜੇ ਪੁਰੀ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਵਲ ਵੱਖਰੇ ਰਾਜ ਦੀ ਸੁਰ ਅਲਾਪ ਦੇ ਪੋਸਟਰ ਉਤਾਰਨੇ ਹੀ ਨਹੀਂ ਚਾਹੀਦੇ, ਸਗੋਂ ਇਸ ਨੂੰ ਡਿਜ਼ਾਇਨ ਅਤੇ ਪ੍ਰਿੰਟ ਕਰਨ ਵਾਲਿਆਂ ਦੇ ਖਿਲਾਫ਼ ਵੀ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ। ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟਦਿਆਂ ਕਿਹਾ ਕਿ ਇਕ ਪਾਸੇ ਉਹ ਖਾਲਿਸਤਾਨੀ ਸੰਸਥਾਵਾਂ ਦੇ ਵਿਰੁੱਧ ਬੋਲਦੇ ਨੇ, ਦੂਜੇ ਪਾਸੇ ਪੰਜਾਬ ਭਰ ਵਿਚ ਲਾਏ ਜਾ ਰਹੇ ਰਾਏਸ਼ੁਮਾਰੀ ਦੇ ਪੋਸਟਾਂ ਦੇ ਵੱਲ ਅੱਖਾਂ ਬੰਦ ਕਰੀ ਬੈਠੇ ਨੇ। ਇਕ ਵੱਖਰੀ ਜਾਣਕਾਰੀ ਦੇ ਮੁਤਾਬਕ ਭਾਜਪਾ ਨੇ ਆਪਣਾ ਪੈਂਤੜਾ ਬਦਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਖਲ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਜੀ ਦੋਸਤੋ, ਇਹ ਸਨ ਅੱਜ ਦੀਆਂ ਮੁੱਖ ਖਬਰਾਂ ਤੇ ਹੁਣ ਗੱਲ ਕਰਦੇ ਹਾਂ ਗੀਤ ਸੰਗੀਤ ਦੀ ਔਰ ਮੌਸਮ ਦੀ। ਗੀਤ ਸੰਗੀਤ ਦੇ ਵਿਚ ਕੁਝ ਸਿੰਗਲ ਟਰੈਕਸ ਰਿਲੀਜ਼ ਹੋਏ ਨੇ, ਜਿਨ੍ਹਾਂ ਦੇ ਵਿਚ ਬੱਬੂ ਮਾਨ ਦਾ ਬਾਰਿਸ਼ ਕੇ ਬਹਾਨੇ ਔਰ ਜੱਸੀ ਗਿੱਲ ਦਾ ਦਿਲ ਟੁੱਟਦਾ ਔਰ ਨਿਮਰਤ ਖਹਿਰਾ ਦਾ ਭੰਗੜਾ ਤੇ ਗਿੱਧਾ, ਬੱਬਲ ਰਾਏ ਦਾ ਡਰੀਮ ਬੁਆਏ ਔਰ ਮਹਿਤਾਬ ਵਿਰਕ ਦਾ ਮੰਗਣਾ ਸਿੰਗਲ ਟਰੈਕ ਕਾਫੀ ਜ਼ਿਆਦਾ ਸਰੋਤਿਆਂ ਵੱਲੋਂ ਪਸੰਦ ਕੀਤੇ ਜਾ ਰਹੇ ਨੇ। ਤੇ ਗੱਲ ਕਰਦੇ ਹਾਂ ਮੌਸਮ ਦੀ। ਮੌਸਮ ਦੇ ਵਿਚ ਪਿਛਲੇ ਇਕ ਹਫ਼ਤੇ ਦਾ ਘੱਟ ਤੋਂ ਘੱਟ ਤਾਪਮਾਨ ਜਿੱਥੇ 26 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਸਵੇਰ ਦਾ ਨੋਟ ਕੀਤਾ ਗਿਆ ਹੈ, ਉੱਥੇ ਦੁਪਹਿਰ ਦਾ ਤਾਪਮਾਨ 32 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਨੋਟ ਕੀਤਾ ਗਿਆ। ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ, ਮੌਸਮ ਤੇ ਗੀਤ ਸੰਗੀਤ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖ਼ਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏ
ਪੰਜਾਬ ਆਸਟ੍ਰੇਲੀਆ, ਜਿਹੜੇ ਕਿ ਆਪਣੇ ਕੁਆਲਿਟੀ ਪ੍ਰੋਡਕਟਸ ਜਿਵੇਂ ਕਿ ਆਟਾ, ਬਦਾਮ ਅਤੇ ਬੇਸਨ ਕਰਕੇ ਜਾਣੇ ਜਾਂਦੇ ਨੇ।
ਪੰਜਾਬ ਦੀ ਤਾਜ਼ਾ ਖਬਰ,
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102258।
ਜੀ ਬਿਲਕੁਲ ਦੋਸਤੋ, ਤੇ ਫਿਰ ਆਣ ਜੁੜਿਆ ਜੀ ਤੁਹਾਡੇ ਨਾਲ, ਤੇ ਨਾਲ ਨਾਲ ਸਰਦਾਰ ਪਰਮਿੰਦਰ ਸਿੰਘ ਵੀ ਹਾਜ਼ਰ ਨੇ ਜੀ ਸਟੂਡੀਓ ਦੇ ਵਿਚ। ਪਰਮਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਮਿੱਤਰ ਪਿਆਰਾਂ ਨੂੰ ਜਿੱਥੇ ਤੱਕ ਆਵਾਜ਼ ਪਹੁੰਚ ਰਹੀ ਹੈ। ਕੁਝ ਨਹੀਂ ਘਟਦਾ, ਸਭ ਨੂੰ ਹੱਸ ਕੇ ਮਿਲ ਮਿੱਤਰਾ, ਇਸ ਦੁਨੀਆਂ ਵਿਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ। ਸੋ ਜ਼ਿੰਦਗੀ ਦੇ ਇਸ ਕਾਫਲੇ ਦੇ ਵਿਚ ਜਿੱਥੇ ਕਿਤੇ ਵੀ ਬੈਠੇ ਤੁਸੀਂ ਸਾਨੂੰ ਸੁਣ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਖੁਸ਼ ਆਮਦੀਦ। ਸਿਆਲਾਂ ਦੀ ਇਸ ਗਿੱਲੇ ਗਿੱਲੇ ਮੌਸਮ ਦੇ ਵਿਚ ਤੁਹਾਨੂੰ ਸਾਰਿਆਂ ਨੂੰ, ਜੀ ਆਇਆਂ ਨੂੰ। ਔਰ ਔਨ ਏਅਰ ਸਾਡੇ ਨਾਲ ਜਿੱਥੇ ਅੱਜ ਵਿਸ਼ੇਸ਼ ਮਹਿਮਾਨ ਰਹਿਣਗੇ, ਔਰ ਯੂਰਪ ਦੇ ਜਾਣੇ ਪਛਾਣੇ ਪੱਤਰਕਾਰ ਨੇ, ਇਹਨਾਂ ਦੇ ਨਾਲ ਬਹੁਤ ਥੋੜ੍ਹੇ ਸਮੇਂ ਬਾਅਦ ਅਸੀਂ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਾਂਗੇ। ਲੇਕਿਨ ਕੁਝ ਇੱਕ ਹੋਰ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਾਂਗੇ ਇੱਥੋਂ ਦੀ ਕਮਿਊਨਿਟੀ ਦੇ ਬਾਰੇ। ਬਹੁਤ ਸਾਰੇ ਈਵੈਂਟਸ ਨੇ ਜਿਹੜੇ ਪਲਾਨ ਕੀਤੇ ਗਏ ਨੇ, ਜਿਸ ਦੇ ਵਿੱਚ ਸਾਡਾ ਇੱਥੋਂ ਦਾ ਨਿਊਜ਼ੀਲੈਂਡ ਦਾ ਯੂਥ ਅਤੇ ਨਾਲ ਨਾਲ ਧਾਰਮਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰ ਦੇ ਵਿੱਚ ਕਾਫੀ ਕੁਝ ਅਜਿਹਾ ਜਿਹਦੇ ਬਾਰੇ ਤੁਹਾਡੇ ਨਾਲ ਡਿਸਕਸ਼ਨ ਜਿਹੜੀ ਹੈ ਉਹ ਅੱਗੇ ਚੱਲ ਕੇ ਅਸੀਂ ਜ਼ਰੂਰ ਕਰਦੇ ਚੱਲਾਂਗੇ। ਸੋ ਦੋਸਤੋ, ਬਲਦੇਵ ਸਿੰਘ ਬੂਰੇ ਜੱਟਾਂ ਇੱਕ ਜਾਣਿਆ ਪਛਾਣਿਆ ਨਾਮ ਹੈ, ਖਾਸ ਤੌਰ 'ਤੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਬੀਤੇ 2 ਦਹਾਕੇ ਹੋ ਗਏ ਨੇ ਉਹਨਾਂ ਨੂੰ ਸਰਗਰਮ ਹੋਇਆ। ਬਾਕੀ ਉਹਨਾਂ ਦੀ ਜ਼ਬਾਨੀ ਸੁਣਦੇ ਚੱਲਦੇ ਹਾਂ ਕਿ ਕਿਸ ਤਰ੍ਹਾਂ ਉਹ ਇਸ ਖੇਤਰ ਦੇ ਵਿੱਚ ਆਏ ਅਤੇ ਉਹਨਾਂ ਦੇ ਕਾਰੋਬਾਰ ਇਟਲੀ ਦੇ ਵਿੱਚ, ਪੰਜਾਬੀਆਂ ਦੇ ਬਾਰੇ। ਸਾਡੇ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇਟਲੀ ਤੋਂ ਇੱਥੇ ਆ ਕੇ ਵਸੇ ਹੋਏ ਨੇ, ਉਹਨਾਂ ਦੀ ਗੱਲਬਾਤ ਵੀ ਜਿਹੜੀ ਜ਼ਰੂਰ ਅਸੀਂ ਸਾਂਝੀ ਕਰਦੇ ਚੱਲਾਂਗੇ। ਸੋ ਸਟੂਡੀਓ ਦੇ ਵਿੱਚ ਵੀਰ ਅਮਰੀਕ ਸਿੰਘ ਉਹਨਾਂ ਵੱਲੋਂ ਅਤੇ ਨਾਲ ਨਾਲ ਮੇਰੇ ਵੱਲੋਂ ਪਰਮਿੰਦਰ ਪਾਪਾ ਟੋਏ ਵੱਲੋਂ, ਬਲਦੇਵ ਸਿੰਘ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਜੀ ਤੇ ਪਲੈਨਟ ਐਫ ਐਮ 104.6 ਤੇ ਸੁਣ ਰਹੇ ਸਾਰੇ ਸਾਡੇ ਸਰੋਤੇ, ਸਾਰਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਬਲਦੇਵ ਸਿੰਘ ਜੀ, ਜਿਵੇਂ ਪਹਿਲਾਂ ਮੈਂ ਜਾਣ ਪਛਾਣ ਕਰਵਾ ਰਿਹਾ ਸੀ ਕਿ ਲਗਭਗ ਦੋ ਦਹਾਕੇ ਹੋ ਗਏ ਪੱਤਰਕਾਰੀ ਦੇ ਖੇਤਰ 'ਚ ਜੁੜਿਆ ਹੋਇਆ, ਪੰਜਾਬ ਦੇ ਨਾਮਵਰ ਅਖਬਾਰ ਅਜੀਤ ਦੇ ਨਾਲ ਤੁਹਾਡੀ ਸਾਂਝ ਹੈ, ਇਹ ਸਾਰਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਟ੍ਰਾਂਜ਼ਿਸ਼ਨ ਲੈ ਗਏ ਪੰਜਾਬ ਦੇ ਇੱਕ ਖੂਬਸੂਰਤ ਪਿੰਡ ਤੋਂ ਇਟਲੀ ਦੇ ਖੂਬਸੂਰਤ ਸ਼ਹਿਰ ਦੇ ਵਿੱਚ, ਉਹ ਸਾਰੀ ਗੱਲਬਾਤ ਜਿਹੜੀ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
ਬਿਲਕੁਲ ਸਰਦਾਰ ਪਰਮਿੰਦਰ ਸਿੰਘ ਜੀ, ਇਹ ਮੈਂ ਆਪਣਾ ਸਫ਼ਰ ਜੋ ਇਟਲੀ ਦਾ ਹੈਗਾ 2001 ਤੋਂ ਸਟਾਰਟ ਕੀਤਾ ਸੀਗਾ
ਜੀ।
2001 ਦੇ ਵਿੱਚ ਮੈਂ ਉਸ ਦੇਸ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਆਪਣੇ ਬ੍ਰਦਰ ਸਰਦਾਰ ਮਲਕੀਤ ਸਿੰਘ ਬੁਰੇਟਾ, ਉਹਨਾਂ ਦੀ ਬਦੌਲਤ ਮੇਰੇ ਵੱਡੇ ਬ੍ਰਦਰ ਨੇ ਉਹਨਾਂ ਨੇ ਬੁਲਾਇਆ ਸੀ, ਰੁਜ਼ਗਾਰ ਦੀ ਖਾਤਰ ਕਹਿ ਸਕਦੇ ਹਾਂ ਅਸੀਂ ਉੱਥੇ ਗਏ ਸੀਗੇ
ਜੀ।
ਅਤੇ ਉਸ ਤੋਂ ਬਾਅਦ ਮੈਨੂੰ ਇੰਗਲੈਂਡ ਦੇ ਵਿੱਚ ਦੋ ਵੀਕਲੀ ਪੇਪਰ ਚੱਲਦੇ ਨੇ, ਪੰਜਾਬ ਟਾਈਮਜ਼ ਐਂਡ ਦੇਸ਼ ਪ੍ਰਦੇਸ਼।
ਅੱਛਾ,
ਬਹੁਤ ਹੀ ਪੁਰਾਣੇ ਜਿਹੜੇ ਸਾਡੇ ਯੂਰਪ ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ ਪੰਜਾਬੀ ਵੀਰ ਵੱਸਦੇ ਆ, ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਕਾਫ਼ੀ ਸੰਘਰਸ਼ ਕੀਤਾ ਉਸ ਟਾਈਮ ਦੇ ਵਿੱਚ ਕਿ ਉਹ ਪੇਪਰ ਕਾਫ਼ੀ ਮਕਬੂਲ ਸੀ। ਅਤੇ ਪੰਜਾਬ ਟਾਈਮ ਦੇ ਮਾਲਕ ਸਰਦਾਰ ਰਜਿੰਦਰ ਸਿੰਘ ਭੋਰੇਵਾਲ, ਉਹਨਾਂ ਨਾਲ ਮੁਲਾਕਾਤ ਹੋਈ ਸਵਿਟਜ਼ਰਲੈਂਡ ਦੀ ਧਰਤੀ 'ਤੇ ਇੱਕ ਦਿਨ, ਅਤੇ ਉਹਨਾਂ ਨੇ ਉਹਨਾਂ ਨੇ ਦੱਸਿਆ ਆਪਣੇ ਬਾਰੇ, ਮੈਂ ਕਿ ਇਸ ਤਰ੍ਹਾਂ ਮੈਂ ਪੰਜਾਬ ਵਿੱਚ ਮੀਡੀਆ ਨਾਲ ਕੰਮ ਕਰ ਰਿਹਾ ਸੀ ਅਤੇ ਹੁਣ ਇੱਥੇ ਸੈਟਲ ਰਹਾਂ, ਅਤੇ ਮੈਂ ਆਪਣੀ ਸ਼ੁਰੂਆਤ ਜਿਹੜੀ ਇਟਲੀ ਵਿੱਚ ਸੀਗੀ 2002 ਵਿੱਚ, ਉਹ ਪੰਜਾਬ ਟਾਈਮਜ਼ ਤੋਂ ਸਫ਼ਰ ਸ਼ੁਰੂ ਕੀਤਾ ਪੱਤਰਕਾਰੀ ਦਾ ਯੂਰਪ ਦੀ ਗੱਲ ਕਰੀਏ ਤਾਂ। ਅਤੇ ਉਹਨਾਂ ਤੋਂ ਇਲਾਵਾ ਫਿਰ ਇੱਕ ਸਾਲ ਬਾਅਦ ਮੈਂ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਉਹਨਾਂ ਨਾਲ ਮੁਲਾਕਾਤ ਹੋਈ ਇੰਡੀਆ ਗਿਆ ਜਦੋਂ ਮੈਂ,
ਅਤੇ
ਉਹਨਾਂ ਨੇ ਮੈਨੂੰ ਇਟਲੀ ਵਿੱਚ ਅਜੀਤ ਦੀ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਿਆ। ਅਤੇ ਇਸੇ ਤਰ੍ਹਾਂ ਮੇਰਾ ਅਜੀਤ ਦਾ ਸਫ਼ਰ 2002 ਤੋਂ ਇਟਲੀ ਵਿੱਚ ਤੋਂ ਸਟਾਰਟ ਕੀਤਾ ਮੈਂ
ਜੀ।
ਅਤੇ ਉਦੋਂ ਤੋਂ ਚੱਲਦੇ ਰੈਗੂਲਰ ਚੱਲਦੇ ਆ ਰਹੇ ਹਾਂ ਜੀ, 15 ਸਾਲ ਹੋ ਗਏ ਆ ਅਦਾਰਾ ਅਜੀਤ ਨਾਲ ਜੁੜਿਆ ਹੋਇਆ, ਅਤੇ ਬਹੁਤ ਹੀ ਪਿਆਰ ਸਤਿਕਾਰ ਪਬਲਿਕ ਤੋਂ, ਸਾਰੇ ਪਾਸੇ ਤੋਂ, ਆਪਣੀ ਅਖਬਾਰ ਤੋਂ, ਮੀਡੀਆ ਪਰਸਨ ਤੋਂ, ਸਾਰਿਆਂ ਤੋਂ ਮਿਲਿਆ ਹੈਗਾ।
ਠੀਕ ਹੈ, ਇਟਲੀ 'ਚ ਵਾਸਤੇ ਪੰਜਾਬੀਆਂ ਦੇ ਕਾਰੋਬਾਰ, ਉਹਨਾਂ ਦੇ ਰੁਜ਼ਗਾਰ ਅਤੇ ਉਹਨਾਂ ਦੀ ਰਫ਼ਤਾਰ ਦੇ ਬਾਰੇ ਵੀ ਅਸੀਂ ਬਹੁਤ ਜਲਦ ਗੱਲਾਂ ਬਾਤਾਂ ਕਰਾਂਗੇ। ਕੁਝ ਹੋਰ ਸੰਜੀਦਾ ਗੱਲਾਂ ਬਾਤਾਂ ਹੋਣਗੀਆਂ ਕਿ ਜਿਹਨੇ ਦਿਨ ਹੀ ਬਲਦੇਵ ਸਿੰਘ ਹੋਣਾ ਨੇ ਆਪਣਾ ਸੰਘਰਸ਼, ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਰੁਜ਼ਗਾਰ ਦੇ ਤੌਰ 'ਤੇ ਉੱਥੇ ਆਪਣੇ ਵੱਡੇ ਭਰਾਤਾ ਦੇ ਕੋਲ ਗਏ, ਉਸ ਤੋਂ ਬਾਅਦ ਦੀਆਂ ਗੱਲਾਂ ਵੀ ਹੋਣਗੀਆਂ। ਲੇਕਿਨ ਉਸ ਤੋਂ ਪਹਿਲਾਂ ਜਿਵੇਂ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ, ਬਾਹੂਪੁਰ ਜੱਟਾਂ ਵਾਲਾ ਮੁੰਡਾ ਪ੍ਰੀਤ ਹਰਪਾਲ ਇਕੱਲਾ ਹੀ ਨਹੀਂ, ਇਸ ਵਾਰ ਆਪਣੇ ਨਾਲ ਦੋ ਹੋਰ ਸਿੰਗਰ ਲੈ ਕੇ ਆ ਰਿਹਾ। ਇੱਕ ਮੁੰਡਾ ਅਖਿਲ ਹੈ ਜੀ, ਜਿਹੜਾ ਬੈਕਗਰਾਊਂਡ ਸਿੰਗਿੰਗ ਦੇ ਵਿੱਚ ਬਹੁਤ ਵੱਡਾ ਨਾਮ ਬਣਾ ਰਿਹਾ, ਅਤੇ ਨਾਲ ਨਾਲ ਗੁਰਦਾਸਪੁਰ ਡਿਸਟ੍ਰਿਕਟ ਦੇ ਨਾਲ ਹੀ ਸੰਬੰਧਿਤ ਸੁਨੰਦਾ ਸ਼ਰਮਾ ਵੀ ਉਹਨਾਂ ਦੇ ਨਾਲ ਇਸ ਵਾਰ ਤਸ਼ਰੀਫ਼ ਲਿਆਉਣਗੇ। 15 ਜੁਲਾਈ ਨੂੰ ਇਹ ਪ੍ਰੋਗਰਾਮ ਜਿਹੜਾ ਹੈ ਉਹ ਔਕਲੈਂਡ ਦੇ ਵਿੱਚ ਹੋਣਾ ਤੈਅ ਹੋਇਆ, ਔਰ ਇਸ ਦੀ ਐਡਵਰਟਾਈਜ਼ਮੈਂਟ ਅਤੇ ਨਾਲ ਨਾਲ ਕੁਝ ਗੀਤ ਸੰਗੀਤ ਅਤੇ ਦੋ ਟਿਕਟਾਂ ਜਿਹੜੀਆਂ ਅਮਰੀਕ ਭਾਜੀ ਜਿੱਦ ਫੜ ਕੇ ਬੈਠੇ, ਕਹਿੰਦੇ ਵੀ ਦੋ ਟਿਕਟਾਂ ਜ਼ਰੂਰ ਗਿਵ ਅਵੇ ਕਰਨੀਆਂ ਅੱਜ।
ਜੀ ਜੀ ਬਿਲਕੁਲ ਜ਼ਰੂਰ ਦੇਵਾਂਗੇ। ਸੋ ਪਾਲ ਵੀਰ ਜੀ ਦੇ ਫੋਨ ਦੀ ਵੀ ਅਸੀਂ ਉਡੀਕ ਕਰਦੇ ਹਾਂ, ਸ਼ਾਇਦ ਸੁਨੰਦਾ ਸ਼ਰਮਾ ਜਾਂ ਫਿਰ ਅਖਿਲ ਦੇ ਨਾਲ ਕੋਈ ਗੱਲਬਾਤ ਵੀ ਕਰੀਏ ਕਿ ਉਹਨਾਂ ਦਾ ਜਿਹੜਾ ਉਹ ਨਿਊਜ਼ੀਲੈਂਡ ਆਉਣਾ ਕਿਵੇਂ ਸੁਭਾਵਕ ਹੈ, ਜਾਂ ਉਹਨਾਂ ਨੇ ਕਿਹੜੀ ਤਿਆਰੀ ਕੀਤੀ ਹੈ, ਉਸ ਦੀ ਵੀ ਗੱਲ ਜ਼ਰੂਰ ਕਰਾਂਗੇ। ਲੇਕਿਨ ਕੁਝ ਸਪੋਂਸਰ ਨੇ ਸਾਡੇ ਪਰਮਿੰਦਰ ਜੀ, ਪਹਿਲਾਂ ਉਹ ਵੀ ਦੋਸਤਾਂ ਤੱਕ ਪਹੁੰਚਾ ਦਈਏ
ਜੀ,
ਫਿਰ ਆਣ ਜੋੜਦੇ ਜੀ। ਨੱਚਦਾ ਪੰਜਾਬ ਪ੍ਰੋਗਰਾਮ ਤੇ ਕੋਈ ਵੀ ਗੀਤ ਸੁਣਨਾ ਹੈ 815-8100 ਸਟੂਡੀਓ ਦਾ ਫੋਨ ਨੰਬਰ
ਨਾਲ ਪੇਸ਼ ਕਰ ਰਹੇ ਨੇ ਇੱਕ ਸ਼ਾਨਦਾਰ ਸ਼ਾਮ ਦੇਸੀ ਸਵੈਗ 2017 ਅਤੇ ਦੇਸੀ ਸਵੈਗ ਦੇ ਵਿੱਚ ਜਲਵਾ ਬਖੇਰਨ ਦੇ ਲਈ ਪਹੁੰਚ ਰਹੇ ਨੇ ਪ੍ਰੀਤ ਹਰਪਾਲ। ਅਖਿਲ,
ਮੈਂ ਜਦੋਂ ਤੇਰੇ ਖੁਆਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ,
ਅਤੇ ਸੁਨੰਦਾ ਸ਼ਰਮਾ। In association with Travel Point and even managed by Paul Productions, 15 July di sham Logan Campbell Center Greenland vikhe, and tickets available on eventfinder.co.nz ja fir tu sampark kar sakde ho Paul Productions di team nu
02 Old Papato vich St George Street te sthit Papato Atoy Town Hall de vich harik veerwar shami 6:30 baje, zyada jankari layi sampark kar sakde ho Navtej Randhawa ji nu phone 021-0813634 ਤੇ, ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ। ਵਿਰਸਾ ਅਕੈਡਮੀ
ਜਿੱਥੇ ਕੀ ਤੁਸੀਂ ਮਾਨ ਸਕਦੇ ਹੋ।
ਹਰ ਤਰ੍ਹਾਂ ਦੀ ਗਰੋਸਰੀ ਅਤੇ ਵੈਸਟਰਨ ਯੂਨੀਅਨ ਦੀ ਸਹੂਲਤ ਵਾਸਤੇ ਪਹੁੰਚੋ ਇੰਡੋ ਸਪਾਈਸ ਦੀ ਪਾਪਾ ਟੋਏ ਅਤੇ ਮੈਨਰੇਵਾ ਬ੍ਰਾਂਚ ਤੇ
ਜਿੱਥੇ ਕਿ ਹੁਣ ਤੁਸੀਂ ਤਾਜ਼ੇ ਫਲਾਂ ਤੇ ਸਬਜ਼ੀਆਂ ਦੇ ਨਾਲ ਨਾਲ ਪ੍ਰਾਪਤ ਕਰ ਸਕਦੇ ਹੋ ਬਿਹਤਰੀਨ ਕੁਆਲਿਟੀ ਮੀਟ।
ਸਾਊਥ ਆਕਲੈਂਡ ਵਿੱਚ ਇਹਨਾਂ ਦੀਆਂ 4 ਬ੍ਰਾਂਚਿਸ ਨੇ, ਸ਼ਾਲੀ ਰੋਡ ਅਤੇ ਪੁਹਿਲੇ ਰੋਡ ਪਾਪਾ ਟੋਏ, ਮਾਇਰ ਰੋਡ ਮੈਨੂਰੇਵਾ ਅਤੇ ਕੈਲਵਿਨ ਰੋਡ ਪਾਪਾਕੁਰਾ।
100 ਗੱਲਾਂ ਦੀ ਇੱਕੋ ਗੱਲ, ਸੁਣ ਲਓ ਗੱਲ ਸਾਡੀ, ਕੈਲਵਿਨ ਦੇ ਵੈਜੀ ਤੇ ਮੀਟ ਖਾ ਕੇ ਕਾਇਮ ਰਹੇਗੀ ਬਾਡੀ।
ਦੇਖ ਲਓ ਤਿੰਨ ਵਾਰੀ ਫੇਲ ਹੋ ਗਿਆ ਤੇ ਗੀਤਕਾਰ ਤੇ ਫਿਰ ਗਾਇਕ ਬਣ ਕੇ ਦੁਨੀਆਂ ਭਰ ਦੇ ਵਿੱਚ ਚਰਚਾ ਹੋਇਆ ਔਰ ਤੁਸੀਂ ਪਸੰਦ ਕੀਤਾ ਜੀ ਸਦਕੇ ਤੁਹਾਡੇ ਕੋਈ ਵੀ ਫਨਕਾਰ ਕੋਈ ਵੀ ਕਲਾਕਾਰ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕਿਤੇ ਆਪਣੀ ਪਹੁੰਚ ਬਣਾ ਸਕਦਾ ਤਾਂ ਉਹਦੇ ਵਿੱਚ ਵੱਡਾ ਯੋਗਦਾਨ ਉਸੇ ਚਾਹੁਣ ਵਾਲਿਆਂ ਦਾ ਹੁੰਦਾ ਸ਼ੁਭ ਚਿੰਤਕਾਂ ਦਾ ਹੁੰਦਾ ਬਹੁਤ ਸਾਰੇ ਖੇਤਰ ਅਜਿਹੇ ਨੇ ਜਿਸ ਦੇ ਵਿੱਚ ਪੰਜਾਬੀ ਕਲਾਕਾਰੀ ਦੇ ਵਿੱਚ ਉਹ ਲੋਕ ਜਿਨ੍ਹਾਂ ਦਾ ਅਸੀਂ ਹੁਣ ਆਫ ਏਅਰ ਵੀ ਚਰਚਾ ਕਰ ਰਹੇ ਸੀ ਅਮਰੀਕ ਭਾਜੀ ਜਿਨ੍ਹਾਂ ਨੇ ਆਪਣੀ ਪਛਾਣ ਆਪਣੇ ਸਿਰ ਖੁਦ ਬਣਾਈ ਆਪਣੀ ਖੁਦਦਾਰੀ ਦੇ ਨਾਲ ਉਹ ਅੱਗੇ ਵਧੇ ਨੇ ਸੋ ਅਸੀਂ ਇਹੀ ਚਾਹੁੰਦੇ ਹਾਂ ਵੀ ਇੱਕ ਕਲਾਕਾਰ ਜਿਹੜਾ ਪਬਲਿਕ ਫਿਗਰ ਬਣ ਜਾਂਦਾ ਉਹ ਕੋਸ਼ਿਸ਼ ਕਰਿਆ ਕਰੇ ਪਿਓ ਆਪਣੇ ਪੱਧਰ ਦੇ ਉੱਤੇ ਜਿਹੜੀ ਸਮਾਜਿਕ ਜ਼ਿੰਮੇਵਾਰੀ ਹੈ ਉਹ ਵੀ ਨਾਲ ਲੈ ਕੇ ਚੱਲੇ, ਜਿਵੇਂ ਹਰਪ੍ਰੀਤ ਹਰਪਾਲ ਦੇ ਗੀਤ 'ਚ ਅਸੀਂ ਸੁਣ ਰਹੇ ਸੀ ਕਿ ਜਿਹੜੀ ਇਮਾਨਦਾਰੀ ਆ ਇਹ ਠੀਕ ਹੈ ਕਿ ਉਹਦਾ ਰਸਤਾ ਬਹੁਤ ਲੰਮਾ ਹੈ, ਸ਼ਾਰਟਕੱਟ ਰਸਤੇ ਦੁਨੀਆਂ ਦੇ ਵਿੱਚ ਅਜਮਾਉਣ ਵਾਲੇ ਬਹੁਤ ਲੋਕ ਨੇ, ਲੇਕਿਨ ਪ੍ਰੇਰਿਤ ਤੁਸੀਂ ਉਹਨਾਂ ਤੋਂ ਹੋਣਾ ਜਿਨ੍ਹਾਂ ਨੇ ਮਿਹਨਤ ਦੇ ਨਾਲ ਕਰਮਯੋਗੀ ਹੋ ਕੇ ਇਸ ਦੁਨੀਆਂ ਦੇ ਵਿੱਚ ਆਪਣਾ ਨਾਂ ਪੈਦਾ ਕੀਤਾ। ਖੈਰ ਦੋਸਤੋ, ਗੱਲਾਂ ਹੋਰ ਵੀ ਬਹੁਤ ਨੇ, ਲੇਕਿਨ ਅਸੀਂ ਆਪਣੀਆਂ ਗੱਲਾਂ ਰੋਕ ਕੇ ਬਲਦੇਵ ਸਿੰਘ ਬੂਰੇ ਜੱਟਾਂ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਲ ਦਾ ਵੇ ਇਟਲੀ ਤੋਂ। ਬਲਦੇਵ ਸਿੰਘ ਜੀ, ਗੱਲਾਂ ਚੱਲ ਰਹੀਆਂ ਸੀ ਤੁਹਾਡੇ ਮੁਲਕ ਦੀਆਂ, ਤੁਸੀਂ ਉਸ ਨੂੰ ਆਪਣੀ ਗਰਮ ਭੂਮੀ ਬਣਾ ਲਿਆ ਹੁਣ ਤੋਂ 16 ਵਰੇ ਪਹਿਲਾਂ। ਸ਼ੁਰੂ ਜਦੋਂ ਆਏ ਤਾਂ ਕਿੰਨੇ ਕੁ ਪੰਜਾਬੀ ਗਿਣਤੀ ਪੱਖੋਂ ਵੀ ਕਹੀਏ, ਕੰਮਾਂ ਕਾਰਾਂ ਦੇ ਪੱਖੋਂ ਵੀ ਕਹੀਏ, ਅਤੇ ਉਹਨਾਂ ਦੀ ਕੀ ਸਿਚੁਏਸ਼ਨ ਸੀ ਅਤੇ ਕਿਹੜੇ ਸ਼ਹਿਰ ਦੇ ਵਿੱਚ ਸ਼ੁਰੂ 'ਚ ਆ ਕੇ ਤੁਸੀਂ ਨਿਵਾਸ ਕੀਤਾ?
ਗੱਲ ਇਸ ਤਰ੍ਹਾਂ ਹੈ ਜੀ ਪਰਮਿੰਦਰ ਜੀ, ਕਿ ਮੈਂ ਸ਼ੁਰੂ ਤੋਂ ਹੀ ਸਾਡੇ ਡਿਸਟ੍ਰਿਕਟ ਬਰੀਸ਼ਾ ਪੈਂਦਾ।
ਹਾਂਜੀ,
ਮੈਂ ਬਰੀਸ਼ਾ ਦੇ ਵਿੱਚ ਹੀ ਹਾਂ। 2001
ਵੱਡੀ ਗਿਣਤੀ ਆ ਪੰਜਾਬੀਆਂ ਦੀ,
ਵੱਡੀ ਗਿਣਤੀ ਦਾ ਇਲਾਕਾ ਉੱਤਰੀ ਇਟਲੀ ਵਿੱਚ ਪੈਂਦਾ ਇਹ। ਇਹਦੇ ਨਾਲ ਬਰੀਸ਼ਾ ਦੇ ਬੈਰਗਾਮੋ, ਕਰੇਮੋਨਾ, ਬਚੇਂਸਾ, ਮਾਨਤੋਵਾ, ਰੇਜੂਮਿਲੀਆ ਸਾਰੇ ਤਕਰੀਬਨ 100 ਕਿਲੋਮੀਟਰ ਦੇ ਆਲੇ ਦੁਆਲੇ ਪੈਂਦਾ ਸਾਨੂੰ ਟ੍ਰੈਵਲ ਵਿੱਚ, ਆਪਾਂ ਸੈਂਟਰ 'ਚ ਬੈਠੇ ਉਹਨਾਂ ਦੇ।
ਓਕੇ,
ਅਤੇ ਇਸ ਏਰੀਏ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਦੀ ਇਸ ਏਰੀਏ ਵਿੱਚ ਆ।
ਅਤੇ
ਜਦੋਂ ਮੈਂ 2001 ਵਿੱਚ ਆਇਆ ਸੀ ਉਸ ਟਾਈਮ ਕਾਫੀ ਗਿਣਤੀ ਪੰਜਾਬੀ ਇੱਥੇ ਵੱਜਦੇ ਸੀ, ਕਾਰੋਬਾਰ ਵਧੀਆ ਸੀ ਸਾਰਿਆਂ ਦੇ, ਕੰਮ ਕਾਰ ਪੱਖੋਂ ਕੋਈ ਘਾਟ ਨਹੀਂ ਕਿਸੇ ਨੂੰ, ਸਾਰੇ ਆਪਣੇ ਆਪਣੇ।
ਤੁਹਾਡੀ ਗੱਲ ਵਿਚਾਲੇ ਹੀ ਆ, ਅਸੀਂ ਨਿਊਜ਼ੀਲੈਂਡ ਪੰਜਾਬੀ ਫਿਲਮ ਫੈਸਟੀਵਲ ਕਰਾਇਆ ਸੀ, ਉਹਦੇ ਵਿੱਚ ਅਸੀਂ ਜਿਹੜੇ ਚੀਜ਼ ਇੰਡਸਟਰੀ ਦੇ ਵਿੱਚ ਪੰਜਾਬੀ ਸ਼ਾਮਲ ਨੇ ਉਹਨਾਂ ਦੇ ਉੱਤੇ ਬੇਸਡ ਇੱਕ ਡਾਕੂਮੈਂਟਰੀ ਇਟਲੀ ਦੀ ਜਿਹੜੇ ਟੀਮ ਹੈ ਉਹਨਾਂ ਨੇ ਬਣਾਈ ਸੀ, ਔਰ ਦੁਨੀਆਂ ਭਰ ਦੇ ਵਿੱਚ ਲੋਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ। ਯੂਟਿਊਬ ਦੇ ਉੱਤੇ ਹਾਲੇ ਵੀ ਮੌਜੂਦ ਹੈ ਜਿਹੜੇ ਇਟਲੀ ਦੇ ਵਿੱਚ ਪੰਜਾਬੀ ਮਾਈਗ੍ਰੈਂਟਸ ਉਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਛੋਟਾ ਜਿਹਾ ਇਸ਼ਾਰਾ ਜਿਹੜਾ ਉਹ ਉੱਥੋਂ ਮਿਲ ਜਾਂਦਾ, ਉਹਨਾਂ ਦੀ ਮਿਹਨਤ ਦਾ ਇੱਕ ਖਾਸਮ ਖਾਸ ਨਜ਼ਰੀਆ ਉਹ ਵੀ ਉਹਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆਉਂਦਾ। ਅੱਛਾ, ਜੇ ਆਪਾਂ ਅੱਗੇ ਵਧੀਏ ਬਲਦੇਵ ਜੀ, ਮੈਨੂੰ ਇਹ ਮਹਿਸੂਸ ਹੁੰਦਾ ਵੀ ਚਾਹੇ ਕਿਰਪਾਨ ਵਾਲਾ ਮੁੱਦਾ ਹੋਵੇ, ਚਾਹੇ ਰਾਜਨੀਤਿਕ ਭਾਈਵਾਲੀ ਦੀ ਗੱਲ ਹੋਵੇ, ਉਹਦੇ ਵਿੱਚ ਆਪਣੇ ਇਟਲੀ ਰਹਿੰਦੇ ਪੰਜਾਬੀ ਪਿੱਛੇ ਕਿਉਂ ਰਹਿ ਗਏ?
ਇਹ ਪੰਜਾਬੀਆਂ ਦੀ ਕਹਿ ਲਓ ਜਿੱਥੇ ਵੀ ਜਾਂਦੇ ਆ ਨਾ ਪੰਜਾਬੀ, ਆਪਣੀ ਜਿਹੜੀ ਭਾਈਚਾਰਾ ਪੰਜਾਬੀ, ਮਿਹਨਤ ਜਿੱਥੇ, ਮਿਹਨਤ ਨਾ ਬਿਨਾਂ ਸ਼ੱਕ ਮਿਹਨਤੀ ਆ। ਔਰ ਇੱਕ ਇਟਲੀ ਇੱਕ ਜਿਹੜਾ ਹੈਗਾ ਨਾ ਸ਼ਾਂਤੀ ਪਸੰਦ ਦੇਸ਼ ਆ
ਜੀ,
ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਆ ਪੰਜਾਬੀਆਂ ਨੂੰ ਬਹੁਤ ਪਸੰਦ ਕਰਦੇ ਆ।
ਓਕੇ,
ਕਿ ਇਹਨਾਂ ਨੇ ਆਪਣੇ ਫੀਲਡ ਵਿੱਚ ਮਿਹਨਤ ਕਰਦੇ ਜਾ ਕੇ ਸਭ ਕੁਛ ਕਰਦੇ, ਲੇਕਿਨ ਜਿੱਥੇ ਮਿਹਨਤੀ ਆ ਉੱਥੇ ਨਾਲ ਨਾਲ ਤੁਹਾਨੂੰ ਪਤਾ ਜਿੱਥੇ ਪੋਜ਼ਿਟਿਵ ਨੈਗੇਟਿਵ ਪੁਆਇੰਟ ਆਪਣੇ ਵਿਚਕਾਰ ਹੈਗਾ ਹੀ ਆ। ਇਹ ਸਾਡੇ ਇਕੱਲੀ ਇਟਲੀ ਦੀ ਗੱਲ ਨਹੀਂ ਆ, ਹੋਲ ਦਾ ਵਰਲਡ ਹੀ ਇਸ ਤਰ੍ਹਾਂ ਹੈਗਾ ਵੀ ਜਿੱਥੇ ਸਾਡੀ ਸੋਚ ਪੋਜ਼ਿਟਿਵ ਆ, ਨੈਗੇਟਿਵ ਸੋਚ ਵਾਲੇ ਵਿਅਕਤੀ ਵੀ ਵਿੱਚ ਹੈਗੇ ਆ ਨਾ
ਜੀ।
ਅਤੇ ਜੇ ਅਸੀਂ ਗੱਲ ਕਰੀ ਕੰਮ ਦੀ, ਕੰਮਾਂ ਕਾਰਾਂ ਦੇ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ, ਬਾਕੀ ਸ੍ਰੀ ਸਾਹਿਬ ਦੀ ਪਰਮਿਸ਼ਨ ਲੈ ਲਓ ਜਾਂ ਆਪਾਂ ਸਿੱਖ ਮੁੱਦੇ ਲੈ ਲਈਏ, ਰਾਜਨੀਤਿਕ ਮੁੱਦੇ ਲੈ ਲਈਏ, ਇਹਨਾਂ ਨੂੰ ਲੈ ਕੇ ਚੱਲੀਏ ਤਾਂ ਆਪਾਂ ਨੂੰ ਕਾਫੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਟਾਈਮ। ਉਹਦਾ ਕਾਰਨ ਇੱਕੋ ਇੱਕ ਵਾ ਕਿ ਸਾਡੀ ਜਿਹੜੀ ਭਾਈਚਾਰਾ ਆ ਧੜੇਬੰਦੀ ਵਿੱਚ ਵੰਡਿਆ ਹੋਇਆ
ਜੀ,
ਮੇਰੇ ਭਾਈਚਾਰਾ ਜਿਹੜਾ ਸਾਡੇ ਧੜੇਬੰਦੀ ਵੰਡਿਆ ਹੋਇਆ, ਅਤੇ ਉਹ ਜਿਹੜੇ ਧੜੇ ਹੈਗੇ ਇਸ ਵੇਲੇ ਇਟਲੀ ਵਿੱਚ ਸਿੱਖ ਕੌਮ ਨੂੰ ਰਜਿਸਟਰਡ ਕਰਨ ਵਾਸਤੇ 3 ਕੇਸ ਲੱਗੇ ਹੋਏ ਆ ਜੀ, 3 ਕੇਸ ਤੇ ਉਹਦੇ ਕਰਕੇ ਹੀ ਸਾਨੂੰ ਕੋਈ, ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਰਹੇ।
ਸੋ ਪੰਜਾਕਾਰਾਂ ਨੂੰ ਮਾਨਤਾ ਦੇਣ ਦੀ ਜੇ ਗੱਲ ਹੋਵੇ ਮੋਟੇ ਤੌਰ ਤੇ,
ਬਿਲਕੁਲ ਜੀ ਪੰਜਾਕਾਰਾਂ ਨੂੰ ਮਾਨਤਾ ਦੇਣ ਦੀ ਗੱਲ ਆ। ਹੁਣ ਪਿੱਛੇ ਆ ਸਾਡੇ ਮੀਡੀਆ ਵਿੱਚ ਤੁਸੀਂ ਖਬਰਾਂ ਪੜ੍ਹਦੇ ਰਹੇ ਨੇ ਸਾਰਾ, ਵੀ ਜੋ ਸਿੱਖ ਕੌਮ ਹੈਗੀ ਆ, ਪਹਿਲਾਂ ਕਿਸੇ ਕੋਈ ਇੱਕ ਵਿਅਕਤੀ ਤੇ ਕੇਸ ਹੋਇਆ ਸੀਗਾ, ਉਹ ਸ੍ਰੀ ਸਾਹਿਬ ਪਾ ਕੇ ਪਬਲਿਕ ਪਲੇਸ ਤੇ ਘੁੰਮ ਰਿਹਾ ਸੀਗਾ, ਉਸਨੂੰ ਪੁਲਿਸ ਨੇ ਫੜ ਲਿਆ, ਉਹਨਾਂ 'ਤੇ ਕੇਸ ਹੋ ਗਿਆ, ਰਜਿਸਟਰਡ ਹੋ ਗਿਆ, ਔਰ ਕੇਸ ਦਾ ਡਿਸੀਜਨ ਵਿੱਚ ਉਹਨਾਂ ਨੂੰ ਆਗਿਆ ਪਹਿਨਣ ਦੀ ਨਹੀਂ ਸੀ,
ਸਾਡੇ
ਕੋਲ ਕੋਈ ਪਰਮਿਸ਼ਨ ਸੀ, ਨੋਰਮਲ ਗੱਲ ਆ ਨਾ।
ਠੀਕ ਹੈ,
ਉਸ ਮੁੱਦੇ ਨੂੰ ਇੰਨਾ ਕੁ ਚੁੱਕਿਆ ਗਿਆ ਕਿ ਇਟਲੀ ਵਿੱਚ ਸ੍ਰੀ ਸਾਹਿਬ 'ਤੇ ਪਾਬੰਦੀ ਲਗਾ ਦਿੱਤੀ ਗਈ ਆ, ਲੇਕਿਨ ਉਹ ਸੱਚ ਨਹੀਂ ਸੀ, ਸਾਨੂੰ ਪਰਮਿਸ਼ਨ ਹੀ ਨਹੀਂ ਸੀ, ਪਾਬੰਦੀ ਕਿਵੇਂ ਲੱਗ ਸਕਦੀ ਆ ਦੱਸੋ?
ਬਿਲਕੁਲ,
ਜਦ ਪਰਮਿਸ਼ਨ ਹੀ ਨਹੀਂ ਆ, ਪਾਬੰਦੀ ਦਾ ਮਤਲਬ ਹੀ ਨਹੀਂ ਨਾ ਬਣਦਾ। ਰੂਲ ਮੁਤਾਬਕ ਅਸੀਂ ਸ੍ਰੀ ਸਾਹਿਬ ਪਾ ਕੇ ਪਬਲਿਕ ਪਲੇਸ ਤੇ ਨਹੀਂ ਜਾ ਸਕਦੇ, ਔਰ ਉਹ ਵਿਅਕਤੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ,
ਉੱਪਰੋਂ ਦੀ ਪਾਈ ਹੋਈ ਸੀ, ਕਲੀਅਰਲੀ ਦੀਦੀ,
ਬਿਲਕੁਲ ਉੱਪਰ ਦੀ ਪਾ ਕੇ ਗਏ ਸੀ। ਸਾਡੇ ਕਈ ਕੱਠੜ ਸਿੱਖ ਜਿਹੜੇ ਹੈਗੇ ਨਾ, ਚਲੋ ਆਪਾਂ ਸਾਰੇ ਸਿੱਖ ਕੌਮ ਨੂੰ
ਰਿਸਪੈਕਟ
ਕਰਦੇ ਹਾਂ, ਰਿਸਪੈਕਟ ਕਰਦੇ ਹਾਂ, ਲੇਕਿਨ ਉਹ ਕਈ ਵਾਰ ਨਾ ਰੂਲ ਫੋਲੋ ਕਰਨ ਦੀ ਬਜਾਏ ਕਹਿ ਦਿੰਦੇ ਕਿ ਨਹੀਂ ਆਪਾਂ ਸਿੱਖ ਪਾਬੰਦੀ ਕਰਨੀ ਆ, ਸਾਡੇ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ, ਲੇਕਿਨ ਸਾਨੂੰ ਇਹ ਵੀ ਨਾਲ ਨਾਲ ਯਾਦ ਰੱਖਣਾ ਚਾਹੀਦਾ ਕਿ ਅਸੀਂ ਪੰਜਾਬ ਵਿੱਚ ਨਹੀਂ, ਅਸੀਂ ਬਗਾਨੀ ਕੰਟਰੀ
ਵਿੱਚ ਜਿਹੜਾ ਲਾਅ ਆਫ ਦਾ ਲੈਂਡ ਆ ਉਹਦੀ ਰਿਸਪੈਕਟ ਕਰਨੀ ਤਾਂ,
ਤੇ ਉਹਨਾਂ ਦੇ ਲਾਅ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ ਨਾ। ਔਰ ਇਹੀ ਕੁਛ ਕਾਰਨ ਹੈਗੇ ਆ, ਕੁਛ ਉੱਥੇ ਸਾਡੇ ਜਿਹੜੀਆਂ ਧੜੇਬੰਦੀਆਂ ਕਾਰਨ ਲੜਾਈਆਂ ਹੁੰਦੀਆਂ ਆ, ਉਹਨਾਂ ਦੇ ਵਿੱਚ ਫਿਰ ਸ੍ਰੀ ਸਾਹਿਬ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ, ਜਦੋਂ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਇਹਨਾਂ ਕੰਮਾਂ ਦੇ ਵਿੱਚ ਕਾਫੀ ਪਿੱਛੇ ਰਹਿ ਗਏ ਹਾਂ। ਸਾਡਾ ਕਹਿ ਲਓ ਆਪਸੀ ਜਿਹੜਾ ਭਾਈਚਾਰਾ ਆ ਵੰਡਿਆ ਹੋਇਆ, ਉਹਦਾ ਮੁੱਖ ਰੀਜ਼ਨ ਇਹੀ ਹੈ।
ਮੈਂ ਦੇਖ ਰਿਹਾ ਸੀ ਜਿਹੜੇ ਪਿਛਲੇ ਦਿਨੀ ਉਹ ਪ੍ਰਚਾਰਕ ਵੀ ਸਬੱਬ ਨਾਲ ਇੱਥੇ ਆ, ਭਾਈ ਪੰਥਪ੍ਰੀਤ ਸਿੰਘ,
ਹਾਂਜੀ ਹਾਂਜੀ,
ਉਹਨਾਂ ਦੇ ਉੱਥੇ ਜਦੋਂ ਦੀਵਾਨ ਸਜ ਰਹੇ ਸੀ ਤੇ ਉਦੋਂ ਵੀ ਇੱਕ ਦੋ ਗੱਲਾਂ ਸੁਣਨ ਚ ਆਈਆਂ ਵੀ ਮੋਟਰਵੇ ਤੇ ਘਮਸਾਉਣ ਪਿਆ ਤੇ ਜਿਹਦਾ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਦੁਨੀਆਂ ਭਰ ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਵੋਇਡ ਕਰਨ ਦੇ ਲਈ ਉੱਥੋਂ ਦੀਆਂ ਸਰਕਾਰਾਂ, ਪੁਲਿਸ ਜਾਂ ਸਿਕਿਉਰਿਟੀ ਏਜੰਸੀ ਜਿਹੜੀਆਂ ਨੇ ਆਪਣੇ ਨੂੰ ਯਤਨ ਬਹੁਤ ਕਰਦੀਆਂ ਹੋਣਗੀਆਂ। ਦੂਸਰੇ ਪਾਸੇ ਤਸਵੀਰ ਦਾ ਪਾਸਾ ਇਹ ਵੀ ਹੈ ਵੀ ਬਲਦੇਵ ਸਿੰਘ ਵਰਗੇ ਜਿਹੜੇ ਪੱਤਰਕਾਰ ਨੇ ਉਹ ਜਦੋਂ ਇਹਨਾਂ ਧੜੇਬੰਦੀਆਂ ਦੇ ਪੁੜ ਚ ਫਸ ਜਾਂਦੇ ਆ ਉਹਨਾਂ ਦਾ ਰੋਲ ਕਿੰਨਾ ਕੁ ਚੁਣੌਤੀਪੂਰਨ ਹੁੰਦਾ?
ਦੇਖੋ, ਜਦੋਂ ਇਹੋ ਜਿਹਾ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਇਹੋ ਜਿਹਾ ਲੀਡਰ ਪੰਥਕ ਨੇਤਾ ਜਾਂ ਆਪਣੇ ਪ੍ਰਚਾਰਕ ਇੰਡੀਆ ਤੋਂ ਆਉਂਦੇ ਆ ਨਾ, ਉਹ ਸਾਡੇ ਲਈ ਕਮਿਊਨਿਟੀ ਸਾਰੀ ਇੱਕੋ ਆ।
ਦੇਖੋ,
ਅਸੀਂ ਮੀਡੀਆ ਨਾਲ ਰਿਲੇਟਡ ਬੰਦੇ ਆ, ਸਾਡੇ ਲਈ ਕਰਵਾਉਣ ਵਾਲੇ ਵੀ ਉਦਾਂ ਦੇ, ਵਿਰੋਧ ਕਰਨ ਵਾਲੇ ਵੀ ਉਦਾਂ ਦੇ ਨਾ, ਲੇਕਿਨ ਅਸੀਂ ਦੇਖਣਾ ਇੱਕ ਪੱਖ ਕਿ ਸਹੀ ਕੀ ਉਹ ਕੌਣ ਆ ਕੀ ਹੈ ਉਹਦੇ ਵਿੱਚ। ਸੈਕਿੰਡਲੀ, ਜਿਹੜੀ ਸਾਡੀ ਸਿੱਖ ਕੌਮ ਦੇ ਪ੍ਰਚਾਰਕ ਆ ਨਾ, ਉਹ ਕਹਿ ਲਓ ਵੀ ਇੱਕੋ ਆਪਣੇ ਸਿੱਖ ਧਰਮ ਦੇ ਪ੍ਰਚਾਰ ਨੂੰ ਲੈ ਕੇ ਹੀ ਉਹ ਵੀ ਵੱਖ ਵੱਖ ਧੜੇ ਚ ਵੰਡੇ ਹੋਏ
ਆ।
ਸਾਡੇ ਜਿਹੜੇ ਪ੍ਰਚਾਰਕ ਹੈਗੇ ਆ, ਕੋਈ ਤੁਹਾਨੂੰ ਪਤਾ ਵੱਖਰੇ ਵੱਖਰੇ, ਹਰੇਕ ਦਾ ਆਪਣਾ ਪ੍ਰਚਾਰ ਆ ਨਾ। ਹੁਣ ਉਹ ਪ੍ਰਚਾਰ ਦੀ ਵਜ੍ਹਾ ਦੇ ਨਾਲ ਹੀ ਕੋਈ ਮੈਂ ਕਿਸੇ ਵੀ ਜਥੇਬੰਦੀ ਜ਼ਿਆਦਾ ਨਾਂ ਲੈ ਤੋਂ ਬਿਨਾਂ ਕਹਿ ਸਕਦਾ ਕਿ ਹਾਂ ਵੀ ਕਹਿਣਾ ਵੀ ਨੀ ਚਾਹੀਦਾ ਕਿਸੇ ਨੂੰ, ਸਾਡੇ ਲਈ ਚਲੋ ਸਿੱਖ ਆ ਸਾਰੇ ਨਾ, ਲੇਕਿਨ ਜੇ ਆਪਾਂ ਸਿੱਖਾਂ ਆਪਾਂ ਇੱਕ ਦੂਜੇ ਰਿਸਪੈਕਟ ਕਰ ਸਕਦੇ, ਸਾਨੂੰ ਉਹਦਾ ਪ੍ਰਚਾਰ ਪਸੰਦ ਨਹੀਂ ਹੈਗਾ ਉਹਨੂੰ ਅਵਾਇਡ ਕੀਤਾ ਜਾ ਸਕਦਾ।
ਉਹਦਾ ਵੀ ਵਿਚਾਰ ਆਪਣੀ
ਆਪਣੀ ਹਰੇਕ ਦੀ ਵਿਚਾਰਧਾਰਾ ਆ, ਅਸੀਂ ਵਿਚਾਰਧਾਰਕ ਤੌਰ ਤੇ ਵੀ ਵੰਡੇ ਹੋਏ ਹਾਂ ਨਾ। ਇਹੀ ਕਾਰਨ ਸੀ ਵਿਰੋਧ ਕਰਨ ਦਾ ਕਿ ਇਹ ਇਸ ਤੋਂ ਪਹਿਲਾਂ ਵੀ ਇੱਕ ਸਾਲ ਉੱਥੇ ਪਹੁੰਚਾ ਆਏ ਸੀ ਭਾਈ ਪੰਥਪ੍ਰੀਤ ਸਿੰਘ ਹੋਣੀ, ਤੇ ਬਰੋਨਾ ਸਿਟੀ ਦੇ ਕੋਲ ਹੈ ਗੁਰਦੁਆਰਾ ਸਾਹਿਬ, ਉੱਥੇ ਇਹਨਾਂ ਦੇ ਪ੍ਰਚਾਰ ਹੋਏ, ਉੱਥੋਂ ਹੀ ਸ਼ੁਰੂਆਤ ਹੋਈ ਸੀ ਇਹਨਾਂ ਦੀ।
ਉਹ ਅੱਛਾ, ਪਹਿਲਾਂ ਵੀ ਇਹ ਥੋੜਾ ਬਹੁਤ
ਲਾਸਟ ਜੀ ਇੱਕ ਸਾਲ ਪਹਿਲਾਂ ਲਾ ਲਓ, ਇੱਕ ਡੇਢ ਸਾਲ ਪਹਿਲਾਂ ਦੀ ਗੱਲ ਆ ਮੇਰੀ ਵੀ, ਤੇ ਉੱਥੋਂ ਸ਼ੁਰੂਆਤ ਹੋਈ ਸੀ। ਉਦੋਂ ਇੱਕੋ ਇੱਕ ਦੀਵਾਨ ਸੀਗਾ, ਉੱਥੇ ਇਹਨਾਂ ਦੀ ਦੀਵਾਨ ਚੱਲਦੇ ਦੇ ਵਿੱਚ ਵਿਰੋਧਤਾ ਹੋਈ, ਤਾਂ ਉਸ ਮੌਕੇ ਤੇ ਪੁਲਿਸ ਨੇ ਆ ਕੇ ਚਲੋ ਇਹਨਾਂ ਨੂੰ ਉੱਥੋਂ ਲੋਕਾਂ ਨੂੰ ਖਦੇੜਿਆ ਸੀਗਾ, ਵਿਰੋਧ ਕਰਨ ਵਾਲਿਆਂ ਨੂੰ ਕਹਿ ਲਓ, ਪ੍ਰਬੰਧਕ ਕਮੇਟੀ ਹੈਲਪ ਲਈ ਆਏ ਸੀਗੇ, ਤੇ ਹੁਣ ਉਹੀ ਵਿਰੋਧ ਵੱਧਦਾ ਵੱਧਦਾ ਗਿਆ। ਉਹੀ ਪ੍ਰਬੰਧਕ ਸੀ, ਲੇਕਿਨ ਉਹਨਾਂ ਨੇ ਆਪਣੇ ਗੁਰੂ ਘਰ ਵਿੱਚ ਨਹੀਂ ਕਰਵਾਇਆ, ਰੋਮ ਸਾਈਡ ਫਸਟ ਪ੍ਰੋਗਰਾਮ ਸੀ ਉਹਨਾਂ ਦਾ, ਉਹਦੇ ਲਈ ਵਿਰੋਧ ਕਰਨ ਵਾਲੇ ਜਿਹੜੇ ਸੀਗੇ ਨੌਰ ਦਿੱਟੇ ਰਹਿੰਦੇ ਸੀਗੇ, ਇੱਥੋਂ
ਕਾਫੀ ਦੂਰੋਂ ਦੂਰੋਂ ਵੀ ਕਹਿੰਦੇ ਕਈ ਲੋਕ
ਬੱਸਾਂ ਭਰ ਕੇ ਗਏ ਜੀ, ਬੱਸਾਂ ਲੈ ਕੇ ਗਏ ਵਿਰੋਧ ਕਰਨ ਵਾਸਤੇ। ਲੇਕਿਨ ਇੱਕ ਮਾੜੀ ਗੱਲ ਵਾ, ਅਸੀਂ ਆਪਣੇ ਹੀ ਸਿੱਖ ਪ੍ਰਚਾਰਕ ਦਾ ਪ੍ਰਚਾਰ ਕਰਨ ਜਾਵਾਂਗੇ ਤਾਂ ਫਿਰ ਅਸੀਂ ਸਿੱਖ ਧਰਮ ਨੂੰ ਰਜਿਸਟਰਡ ਕਿਵੇਂ ਕਰਵਾਵਾਂਗੇ ਉੱਥੇ, ਮੁੱਦੇ ਕਿਵੇਂ ਹੱਲ ਕਰਵਾਵਾਂਗੇ?
ਖੈਰ, ਕਾਫੀ ਸੈਂਸਿਟਿਵ ਮਾਮਲਾ ਹੋ ਜਾਂਦਾ ਜਦੋਂ ਇਸ ਪਾਸੇ ਨੂੰ ਗੱਲ ਚੱਲਦੀ ਹੈ ਤੇ। ਲੇਕਿਨ ਇੱਕ ਪੱਤਰਕਾਰ ਹੋਣ ਦੇ ਨਾਤੇ ਤੁਹਾਡੀ ਵੀ ਜਿਹੜੀ ਜੋਬ ਹੈ ਉਹ ਕਸੌਟੀ ਦੇ ਉੱਤੇ ਪਰਖੀ ਜਾਂਦੀ ਹੈ, ਤੁਸੀਂ ਉਸ ਗੱਲ ਨੂੰ, ਉਸ ਖ਼ਬਰ ਨੂੰ ਕਿਵੇਂ ਕਵਰੇਜ ਕਰਦੇ ਹੋ ਆਪਣੇ ਮੀਡੀਆ ਦੇ ਰਾਹੀਂ ਜਾਂ ਆਮ ਜਿਹੜਾ ਤੁਹਾਡਾ ਲੋਕਲ ਅਦਾਰੇ ਨੇ ਉੱਥੇ ਇਟਲੀ ਦੇ? ਅੱਛਾ, ਉੱਥੇ ਜਿਹੜੀ ਪੱਤਰਕਾਰਤਾ ਦੀ ਜਿਹੜੀ ਸਥਿਤੀ ਹੈ, ਜੇ ਅਖਬਾਰਾਂ, ਰੇਡੀਓ, ਟੀਵੀ ਦੇ ਵਿੱਚ ਪੰਜਾਬੀਆਂ ਦੀ ਕਿੰਨੀ ਕੁ ਭਾਈਵਾਲੀ ਹੈ, ਉਹ ਅਸੀਂ ਜ਼ਰੂਰ ਜਾਣਨਾ ਚਾਹਾਂਗੇ।
ਦੇਖੋ, ਜਿਹੜੀ ਪੱਤਰਕਾਰੀ ਸਾਡੇ ਇਟਲੀ ਵਿੱਚ ਹੈਗੀ ਆ, ਆਪਾਂ ਜੁੜੇ ਹੋਏ ਹਾਂ ਪ੍ਰਿੰਟ ਮੀਡੀਆ ਨਾਲ ਜ਼ਿਆਦਾਤਰ।
ਠੀਕ ਹੈ,
ਜਿਹੜੇ ਚੈਨਲਸ ਵਗੈਰਾ ਹੈਗੇ ਆ, ਟੀਵੀ ਜਾਂ ਰੇਡੀਓ ਦਾ ਸਾਡੇ ਕੋਲ ਉੱਥੇ ਇਟਲੀ ਵਿੱਚ ਪ੍ਰਬੰਧ ਨਹੀਂ ਆ। ਉਹਦਾ ਰੀਜ਼ਨ ਇੱਕ ਇਹ ਹੈ ਕਿ ਸਾਨੂੰ ਉੱਥੋਂ ਦੀ ਸਰਕਾਰ ਵੱਲੋਂ ਪਰਮਿਸ਼ਨ ਨਹੀਂ ਆਪਣੇ ਰੇਡੀਓ ਜਾਂ ਟੀਵੀ ਚੈਨਲ ਖੋਲ੍ਹਣ ਦੀ। ਅਖਬਾਰਾਂ ਵੀ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਜੁੜਿਆ ਹੋਇਆ, ਉਹ ਵਰਲਡ ਦੀਆਂ ਅਖਬਾਰਾਂ ਜੁੜਿਆ। ਲੋਕਲ ਮੀਡੀਆ ਜਿਹੜਾ ਹੈਗਾ ਸਾਡੇ ਬਹੁਤ ਘੱਟ, ਸਾਡੇ ਇੱਕ ਜਾਂ ਦੋ ਅਖਬਾਰਾਂ ਚੱਲਦੀਆਂ ਹੈਗੀਆਂ ਲੋਕਲ ਉੱਥੇ ਪੰਜਾਬੀ ਦੀਆਂ। ਉਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੀਆਂ ਨਿਊਜ਼ ਪੇਪਰ, ਉਹਨਾਂ ਨਾਲ ਪੱਤਰਕਾਰ ਜੁੜੇ ਹੋਏ, ਇੰਗਲੈਂਡ ਦੀਆਂ ਅਖਬਾਰਾਂ ਨਾਲ ਜੁੜੇ ਹੋਏ, ਕੈਨੇਡਾ, ਅਮਰੀਕਾ, ਜਿਹੜੀ ਹੋਰ ਵੱਖਰੇ ਵੱਖਰੇ ਕੰਟਰੀ ਸ਼ਬਦ ਦੀਆਂ, ਉਹਨਾਂ ਅਖਬਾਰਾਂ ਦੇ ਨਾਲ ਨਿਊਜ਼ੀਲੈਂਡ, ਆਸਟ੍ਰੇਲੀਆ ਉੱਥੇ ਆਪਣੀ ਹੈਗੀਆਂ। ਲੇਕਿਨ ਰੇਡੀਓ ਦੇ ਨਾਲ ਤੇ ਟੀਵੀ ਦੇ ਨਾਲ ਅਸੀਂ ਸਿਰਫ ਇੰਗਲੈਂਡ ਦੇ ਮੀਡੀਆ ਨਾਲ ਜੁੜੇ ਹੋਏ ਹਾਂ। ਜਿਹੜੇ ਚੈਨਲ ਜਾਂ ਰੇਡੀਓ ਚੈਨਲ ਉੱਥੋਂ ਚੱਲਦੇ ਨੇ ਇੰਗਲੈਂਡ ਤੋਂ, ਆਪਾਂ ਪੂਰਾ ਯੂਰਪ ਉਹਨਾਂ ਤੇ ਡਿਪੈਂਡ ਕਰਦਾ। ਇਟਲੀ ਐਂਡ ਯੂਰਪ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਰੇਡੀਓ ਚੈਨਲ ਨਹੀਂ ਹੈਗਾ।
ਹੋਰ ਵੀ ਕਾਫੀ ਬੈਰੀਅਰ ਆ ਜਿਹੜੇ ਮੈਂ ਮਹਿਸੂਸ ਕਰਦਾ ਵੀ, ਜਿੰਨੇ ਦਿਨ ਮੈਂ ਇਟਲੀ ਗਿਆ ਸੀ ਲਾਸਟ ਪਿਛਲੇ ਸਾਲ ਈਸਟਰ ਦੇ ਦੌਰਾਨ, ਮੈਂ ਕਾਫੀ ਗੱਲਾਂ ਹੋਰ ਵੀ ਅੰਦਰੂਨੀ ਤੌਰ ਤੇ ਮਹਿਸੂਸ ਕਰਦਾ, ਭਾਸ਼ਾ ਦੇ ਬੈਰੀਅਰ ਨੂੰ ਲੈ ਕੇ, ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜੀ ਇਨਸਿਕਿਉਰਿਟੀ ਹੈ ਫਿਊਚਰ ਨੂੰ ਲੈ ਕੇ, ਉਹਨਾਂ ਦੀ ਅਗਲੀ ਜਨਰੇਸ਼ਨ ਨੂੰ ਲੈ ਕੇ ਕਾਫੀ ਕੁਝ ਅਜਿਹਾ ਜਿਹੜਾ ਨਿਊਜ਼ੀਲੈਂਡ ਤੇ ਇਟਲੀ ਦੇ ਮਾਈਗ੍ਰੈਂਟਸ ਦਾ ਸਾਂਝਾ। ਲੇਕਿਨ ਕਈ ਗੱਲਾਂ ਅਜਿਹੀਆਂ ਵੀ ਨੇ ਜਿਹੜੀਆਂ ਸਾਂਝੀਆਂ ਨਹੀਂ, ਜਿਵੇਂ ਭਾਸ਼ਾ ਦੇ ਵਖਰੇਵੇਂ ਦੀ ਜੇ ਅਸੀਂ ਗੱਲ ਕਰੀਏ, ਇਸ ਨੂੰ ਅਸੀਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਤੇ ਜ਼ਰੂਰ ਛੋਹਦੇ ਚੱਲਾਂਗੇ। ਪ੍ਰੋਗਰਾਮ ਦਾ ਨਾਂ ਹੈ ਜੀ ਨੱਚਦਾ ਪੰਜਾਬ, ਔਰ ਇਸ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਆਲ ਦਾ ਵੇ ਇਟਲੀ ਤੋਂ ਬ੍ਰੇਸ਼ੀਆ ਇਲਾਕੇ ਤੋਂ ਪੱਤਰਕਾਰ ਸਰਦਾਰ ਬਲਦੇਵ ਸਿੰਘ ਗੁਰੇ ਜੱਟਾਂ, ਜਿਹੜੇ ਕਿ ਅਜੀਤ ਦੇ ਪ੍ਰਤੀਨਿਧ ਨੇ ਇਟਲੀ ਤੋਂ, ਉਹ ਸਾਡੇ ਨਾਲ ਸਟੂਡੀਓ ਤੇ ਵਿਰਾਜਮਾਨ ਨੇ। ਤੁਹਾਡੀ ਕੋਈ ਗੱਲਬਾਤ, ਕੋਈ ਖਿਆਲਾਤ ਸਾਂਝੇ ਕਰਨੇ ਹੋਣ ਤਾਂ 815-8100-8150-8100 ਸਾਡਾ ਫੋਨ ਨੰਬਰ ਹੈ। ਤੇ ਗੀਤ ਸੰਗੀਤ ਨੂੰ ਵੀ ਅੱਗੇ ਚਲਾਉਂਦੇ ਚੱਲਦੇ ਹਾਂ, ਤੇ ਅਮਰੀਕ ਭਾਜੀ ਕੋਈ ਕੰਪੀਟੀਸ਼ਨ ਜਿਹੜਾ ਉਹ ਵੀ ਅਸੀਂ ਜ਼ਰੂਰ ਹਲਕਾ ਜਿਹਾ ਕਰਦੇ ਚੱਲੀਏ। ਦੋ ਟਿਕਟਸ ਜਿਹੜੀਆਂ ਨੇ ਉਹ ਪਾਲ ਭਾਜੀ ਹੋਣਾਂ ਦੇ ਸੱਦੇ ਉੱਤੇ ਅਸੀਂ ਗਿਵ ਅਵੇਜ਼ ਕਰਨੀਆਂ ਨੇ। 15 ਜੁਲਾਈ ਨੂੰ ਸ਼ੋਅ ਆਉਣ ਲੱਗਾ ਜੀ। ਟਿਕਟਸ ਜੇ ਤੁਸੀਂ ਲੈਣੀਆਂ ਹੋਣ ਤਾਂ ਇੰਡੋ ਸਪਾਈਸ ਵਰਲਡ, ਜਸਟ ਫਰੈਸ਼ ਪਾਪਟੋਏ, ਪਾਲ ਪ੍ਰੋਡਕਸ਼ਨਸ ਨਿਊਜ਼ੀਲੈਂਡ, ਰਤਨ ਸਪਾਈਸ ਬੋਟਨੀ, ਟਰੈਵਲ ਪੁਆਇੰਟ ਸੈਂਡਰਿੰਗਮ, ਆਪਣਾ ਸਪਾਈਸ ਮੈਨੋਰੇਵਾ, ਖੈਵਰ ਫੂਡ ਹੈਮਿਲਟਨ ਤੋਂ ਵੀ ਇਹ ਟਿਕਟਸ ਜਿਹੜੀਆਂ ਨੇ ਤੁਸੀਂ ਪ੍ਰਾਪਤ ਕਰ ਸਕਦੇ। ਰੇਡੀਓ ਸਪਾਈਸ ਅਤੇ ਵੱਖ ਵੱਖ
ਜੀ ਬਿਲਕੁਲ ਸੋ ਲਓ ਫਿਰ ਇੱਕ ਗੀਤ ਸੁਨੰਦਾ ਸ਼ਰਮਾ ਹੋਣਾ ਤਾਂ ਸੁਣਾਈਏ ਫਿਰ ਉਸ ਤੋਂ ਬਾਅਦ ਕਮਿਊਨਿਟੀ ਜਾਣਕਾਰੀਆਂ ਵੀ ਜ਼ਰੂਰ ਦਿੰਦੇ ਚੱਲਦੇ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਕੀ ਹੋ ਰਿਹਾ ਜੀ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਪੱਗਾਂ ਤੁਸੀਂ ਬੰਨ ਲੈਣੀਆਂ ਤੇ ਸੂਟ ਸਮਾ ਲੈਣੇ ਤੇ ਨਾਲ ਨਾਲ ਕੁੜਤੇ ਪਜਾਮੇ ਆ ਤੁਸੀਂ ਪੂਰੇ ਪੰਜਾਬੀ ਬਣ ਕੇ ਜਾਣਾ ਜੀ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਸੁਨੰਦਾ ਸ਼ਰਮਾ ਸਟੇਜ ਦੇ ਉੱਤੇ ਕਰਨ ਵਾਲੇ ਹੈ ਕਿਹੜੇ ਕਿਹੜੇ ਐਸੇ ਗੀਤ ਉਹਨਾਂ ਦੇ ਤੁਹਾਨੂੰ ਚੰਗੇ ਲੱਗਦੇ ਜ਼ਰੂਰ ਤੁਸੀਂ ਸਾਨੂੰ ਵੀ ਲਿਖਾ ਸਕਦੇ ਹੋ ਤੇ ਸ਼ਾਇਦ ਉਹਨਾਂ ਦੇ ਨਾਲ ਕੋਈ ਗੱਲਬਾਤ ਵੀ ਹੋਵੇ ਜ਼ਰੂਰ ਉਸ ਉਹਨਾਂ ਨੂੰ ਜ਼ਰੂਰ ਪੁੱਛਦੇ ਚੱਲਾਂਗੇ ਕਿ ਕਿਹੜੀ ਕਿਹੜੀ ਤਿਆਰੀ ਹੈ ਨਿਊਜ਼ੀਲੈਂਡ ਦੇ ਸ਼ੋਅ ਦੇ ਬਾਰੇ 'ਚ
ਕੰਪੀਟੀਸ਼ਨ ਲਈ ਸਵਾਲ ਫਿਰ ਭਾਜੀ ਪੁੱਛ ਹੀ ਲਓ
ਬਿਲਕੁਲ ਜੀ ਸੋ ਦੋ ਟਿਕਟਾਂ ਪਾਲ ਵੀਰ ਜੀ ਕਹਿੰਦੇ ਦੇ ਦੇਣੀਆਂ ਅੱਜ ਕੋਈ ਗੱਲ ਨਹੀਂ ਸੋ ਪੁੱਛ ਲੈਂਦੇ ਫਿਰ ਹੁਣ ਸਰੋਤੇ ਤਿਆਰ ਤਾਂ ਜ਼ਰੂਰ ਹੋ ਗਏ ਨੇ ਕਿੱਥੇ ਜਾਣਾ ਪਰ ਕਿਹੜੀ ਤਰੀਕ ਨੂੰ ਤੇ ਕਿੱਥੇ ਇਹ ਸ਼ੋਅ ਹੋ ਰਿਹਾ ਜੀ ਤੇ ਤੁਸੀਂ ਜ਼ਰੂਰ ਸਾਨੂੰ ਰਾਬਤਾ ਕਰ ਸਕਦੇ ਹੋ 815-8100 ਸਟੂਡੀਓ ਦਾ ਫੋਨ ਨੰਬਰ ਹੈ ਤੇ ਕਿੰਨੀ ਤਰੀਕ ਨੂੰ ਤੇ ਕਿੱਥੇ ਇਹ ਹੋ ਰਿਹਾ ਹੈ ਤੇ ਫਿਰ ਦੋ ਟਿਕਟਾਂ ਦੇਵਾਂਗੇ ਜੀ ਜਿੰਨੇ ਕੁ ਨਾਂ ਸਾਡੇ ਕੋਲ ਆਏ
ਠੀਕ ਹੈ ਜੀ ਤੇ ਰਾਮ ਰੌਲਾ ਹੋਰ ਵੀ ਬਹੁਤ ਪੈ ਰਿਹਾ ਅਸਲ ਵਿੱਚ ਜੇ ਦੇਖੀਏ ਤਾਂ ਈਵੈਂਟਸ ਹੋਰ ਬਹੁਤ ਜ਼ਿਆਦਾ ਨੇ ਮੈਂ ਹੌਲੀ ਹੌਲੀ ਕਰਕੇ ਗਿਣਾ ਹੀ ਦਿੰਦਾ
ਹਾਂਜੀ ਜ਼ਰੂਰ
ਬਲਦੇਵ ਸਿੰਘ ਜੀ ਬੂਰੇ ਜੱਟਾਂ ਹੋਣਾ ਦੇ ਨਾਲ ਅਸੀਂ ਇਕੱਠੇ ਬਹਿ ਕੇ ਰੋਟੀ ਖਾਣੀ 8 July ਨੂੰ ਇੰਡੀਅਨ ਫਲੇਮ ਦੇ ਵਿੱਚ ਇੱਕ ਤਾਂ ਇਹ ਵੀ ਈਵੈਂਟ ਹੀ ਆ ਲੇਡੀਜ਼ ਕਲਚਰ ਨਾਈਟ ਜਿਹੜੀ ਹੈ ਉਹ 8 July
ਹੋਣੀ ਹੈ
ਲੇਡੀਜ਼ ਨਾਈਟ ਕੋਈ ਹੈ ਨਹੀਂ ਇਸ ਕਰਕੇ ਆਪਾਂ ਸੋਚਿਆ ਆਪਾਂ ਬਲਦੇਵ ਭਾਈ ਨਾਲ ਬਹਿ ਕੇ ਰੋਟੀ
ਆਪਾਂ ਖਾਣੇ ਜੀ ਆਪਣੀ ਰੋਟੀ
ਲੇਡੀਜ਼ ਜਿਹੜੀਆਂ ਨੇ ਉਹ ਜਿਹੜੇ ਜਿਹੜੇ ਸੂਟ ਉਹਨੇ ਇੰਡੀਆ ਤੋਂ ਨਵੇਂ ਮੰਗਾਏ ਆ
ਜੀ
ਉਹ ਜ਼ਰੂਰ ਉਦਣ ਉੱਥੇ ਪ੍ਰਦਰਸ਼ਨ ਹੋ ਸਕਦਾ ਜੀ ਫੇਸਬੁੱਕ ਦੇ ਉੱਤੇ ਤੇ ਹੋਰ ਜਿੱਥੇ ਜਿੱਥੇ ਵੀ ਉਹਨਾਂ ਦੀ ਐਕਟੀਵਿਟੀ ਹੈਗੀ ਆ
ਮਤਲਬ 15 July ਨੂੰ ਨੀ ਜਾਂਦੇ ਆ ਸੂਟ ਤਾਂ ਸਾਰੇ ਉੱਥੇ ਮੁੱਕ ਜਾਣੇ ਆ
ਜੀ ਜੀ ਗੀਜਾ ਜਿਹੜਾ ਉਹ ਜ਼ਰੂਰ ਢਿੱਲਾ ਕਰਨਾ ਪੈਣਾ ਸਾਡੇ ਬਾਈਆਂ ਨੂੰ ਤੇ ਨਾਲ 14 July ਨੂੰ ਜਰਨੀ ਇੱਕ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਫਿਲਮ ਬਣਾਈ ਗਈ ਹੈ ਲਘੂ ਫਿਲਮ ਗੁਰਿੰਦਰ ਢੱਟ ਹੋਣਾ ਨੇ ਕਾਫੀ ਦਿਨਾਂ ਬਾਅਦ ਐਕਟਿਵ ਹੋਏ ਨੇ 14 ਜੁਲਾਈ ਨੂੰ ਉਸ ਨੂੰ ਟਾਊਨ ਹਾਲ ਪਾਪਟੋਏ ਦੇ ਵਿਚ ਬਿਲਕੁਲ ਫ੍ਰੀ ਦੇ ਵਿਚ ਪ੍ਰਦਰਸ਼ਿਤ ਕੀਤਾ ਜਾਣਾ ਹੈ ਸ਼ਾਮ ਨੂੰ ਸੋ ਤੁਸੀਂ ਜ਼ਰੂਰ ਇਸ ਦੇ ਬਾਰੇ ਵੀ ਰੇਡੀਓ ਸਪਾਈਸ ਤੇ ਕਮਿਊਨਿਟੀ ਨੋਟਿਸ ਦੇ ਵਿਚ ਜ਼ਰੂਰ ਧਿਆਨ ਰੱਖਣਾ ਤੇ 15 ਜੁਲਾਈ ਨੂੰ ਦੇਸੀ ਸਵੈਗ ਜਿਹੜਾ ਹੋਣਾ ਜੀ
ਜੀ
ਤੇ ਕਿੱਥੇ ਹੋਣਾ ਇਹ ਤੁਸੀਂ ਹੁਣ ਸਵਾਲ ਦੇ ਵਿਚ ਦੱਸ ਦੇਣਾ ਜਵਾਬ ਵਜੋਂ
ਬਿਲਕੁਲ
ਤੇ 19 ਅਗਸਤ ਨੂੰ ਮਨਮੋਹਨ ਵਾਰ ਸੁਣੀ ਤਿੰਨੇ ਭਰਾ ਹੈ ਜੀ ਸੋ ਦਿਨ ਸ਼ਨੀਵਾਰ ਬਣਦਾ ਵੋਡਾਫੋਨ ਈਵੈਂਟ ਸੈਂਟਰ ਬੈਨਕਾਓ ਦੇ ਵਿਚ ਉਸ ਤੋਂ ਪਹਿਲਾਂ 12 ਅਗਸਤ ਨੂੰ ਬਹੁਤ ਵੱਡੀ ਵਿਰਾਸਤ ਦੇ ਵਾਰਸ ਰਾਹਤ ਫਤਿਹ ਅਲੀ ਖਾਨ ਸਾਹਿਬ ਜਿਹੜੇ ਨੇ ਉਹ ਇੱਕ ਟ੍ਰਿਬਿਊਟ ਭੇਂਟ ਕਰਨ ਦੇ ਲਈ ਮਰਹੂਮ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਵਿਕਟਰੀ ਕਨਵੈਨਸ਼ਨ ਸਿਟੀ ਦੇ ਵਿਚ ਬਹੁਤ ਜ਼ਬਰਦਸਤ ਢੰਗ ਦੇ ਨਾਲ ਆਪਣਾ ਲਾਈਵ ਸ਼ੋਅ ਇੱਕ ਸ਼ੋਅ ਜਿਹੜਾ ਲੈ ਕੇ ਹਾਜ਼ਰ ਹੋ ਰਹੇ ਨੇ 28 ਜੁਲਾਈ ਨੂੰ ਪੰਜਾਬਣ ਮੂਲ ਦੀ ਨੇਹਾ ਕੱਕੜ ਜਿਹੜੀ ਹੈ ਦਿਨ ਸ਼ੁੱਕਰਵਾਰ ਬਣਦਾ ਜੀ ਸ਼ਾਮ ਨੂੰ 7 ਵਜੇ ਇਹਨੇ ਵੀ ਰੌਣਕਾਂ ਲਾਉਣੀਆਂ ਤੇ ਉਧਰੋਂ ਨਿਊਜ਼ੀਲੈਂਡ ਫਿਲਮ ਫੈਸਟੀਵਲ ਦੀ ਵੀ ਤਿਆਰੀ ਜਿਹੜੀ ਚੱਲ ਰਹੀ ਹੈ 15 ਅਗਸਤ ਤੱਕ ਤੁਸੀਂ ਆਪਣੀ ਇੱਥੋਂ ਦੀ ਕੋਈ ਨਾ ਕੋਈ ਸਥਾਨਕ ਜਿਹੜੀ ਫਿਲਮ ਬਣਾ ਕੇ ਉਸ ਕੰਪੀਟੀਸ਼ਨ ਦੇ ਲਈ ਤੁਸੀਂ ਭੇਜ ਸਕਦੇ ਹੋ $1000 ਦਾ ਫਸਟ ਪ੍ਰਾਈਜ਼ ਹੈ ਬਾਕੀ 2 ਪ੍ਰਾਈਜ਼ ਜਿਹੜੇ ਨੇ ਉਹ ਅਸੀਂ ਅਗਲੇ ਮੰਗਲਵਾਰ ਜ਼ਰੂਰ ਟੀਮ ਦੇ ਨਾਲ ਸਲਾਹ ਕਰਕੇ ਅਨਾਊਂਸ ਕਰਦੇ ਜਾਵਾਂਗੇ ਲੋਕਲ ਜਿਹੜਾ ਟੈਲੈਂਟ ਹੈ ਉਸ ਨੂੰ ਪ੍ਰਮੋਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਹੋਣ ਜਾ ਰਹੀ ਹੈ ਤੇ ਡਾਇਵਰਸਿਟੀ ਫੋਰਮ ਜਿਹੜੀ ਹੈ ਮੈਰੀਕੋ ਸਿਟੀ ਕੌਂਸਲ ਦੀ ਹੈਵ ਯੂਰ ਸੇ ਮੀਟਿੰਗ ਇਹ ਕੱਲ੍ਹ ਸ਼ਾਮ ਨੂੰ 5 ਵਜੇ ਮੈਰੀਕੋ ਸਿਟੀ ਕੌਂਸਲ ਦੇ ਦਫ਼ਤਰ ਦੇ ਵਿਚ ਹੋਣੀ ਹੈ ਉਹਦੇ ਵਿਚ ਤੁਸੀਂ ਆ ਕੇ ਜਿਹੜੇ ਵੀ ਮੁੱਖ ਪ੍ਰੋਜੈਕਟ ਮੈਰੀਕੋ ਇਲਾਕੇ ਦੇ ਵਿਚ ਉਲੀਕੇ ਜਾ ਰਹੇ ਨੇ ਸਰਕਾਰ ਵੱਲੋਂ ਉਹਦੇ ਲਈ ਤੁਸੀਂ ਆਪਣੀ ਰਾਏ ਜਿਹੜੀ ਹੈ ਉਹ ਪ੍ਰਗਟ ਕਰ ਸਕਦੇ ਹੋ ਤੇ ਉਧਰੋਂ ਸਤਿੰਦਰ ਸਰਤਾਜ ਸਪਤੰਬਰ ਦੇ ਮਹੀਨੇ 23 ਨੂੰ ਉਹਨਾਂ ਦਾ ਸ਼ੋਅ ਜੀ ਕ੍ਰਾਈਸਟਚਰਚ ਦੇ ਵਿਚ ਸਾਡੇ ਮਾਝੇ ਵਾਲੇ ਭਾਊ ਗੁਰਪ੍ਰਤਾਪ ਨੇ ਉਹਨਾਂ ਦਾ ਸੁਨੇਹਾ ਆ ਗਿਆ ਕਹਿੰਦੇ ਵੀ 23 ਤਰੀਕ ਨੂੰ ਅਸੀਂ ਸ਼ੋਅ ਰੱਖਿਆ ਉਹਦੇ ਅੱਗੇ ਪਿੱਛੇ ਹੀ ਇੱਥੇ ਔਕਲੈਂਡ ਦੇ ਵਿਚ ਵੀ ਜਿਹੜਾ ਸ਼ੋਅ ਹੈ ਉਹ ਇੱਥੇ ਹੋਣਾ ਹੈ ਤੇ ਉਧਰੋਂ ਜਿਹੜੇ ਪ੍ਰੋਫੈਸ਼ਨਲ ਯੂਥ ਨੇ ਜਿਹੜੀ ਸਾਡੀ ਇੱਥੇ ਜੰਮ ਪਲ ਰਹੀ ਤੇ ਜਵਾਨ ਹੋ ਰਹੀ ਪੀੜ੍ਹੀ ਹੈ ਜਿਹਦਾ ਚਰਚਾ ਅੱਗੇ ਚੱਲ ਕੇ ਅਸੀਂ ਇਟਲੀ ਵਾਲੀ ਪੀੜ੍ਹੀ ਦੇ ਨਾਲ ਵੀ ਜ਼ਰੂਰ ਚਰਚਾ ਕਰਦੇ ਚੱਲਾਂਗੇ ਭਾਈ ਬਲਦੇਵ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਖਾਸਮ ਖਾਸ ਇਕੱਠ ਹੋ ਰਿਹਾ ਇੱਥੇ ਰੈਮੂਰਾ ਗੋਲਫ ਕਲੱਬ ਦੇ ਵਿਚ ਜਿੰਨੇ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਨੈਟਵਰਕਿੰਗ ਨੂੰ ਲੈ ਕੇ ਬਹੁਤ ਵਧੀਆ ਢੰਗ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਦਿਨ ਸ਼ਨੀਵਾਰ 22 ਜੁਲਾਈ ਨੂੰ ਸੋ ਅਗਲੇ ਹਫ਼ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਿਚ ਬੁਲਾਰਾ ਮੁੰਡਾ ਡਾਕਟਰੀ ਚ ਪੜ੍ਹਦਾ ਜੀ ਜਸਪ੍ਰੀਤ ਸਿੰਘ ਫਾਈਨਲ ਈਅਰ ਐਮ ਬੀ ਬੀ ਐਸ ਦੇ ਵਿਚ ਉਹਨੂੰ ਅਸੀਂ ਆਨ ਏਅਰ ਲੈ ਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਆਪਣੇ ਲੋਕਾਂ ਤੱਕ ਪਹੁੰਚਾਉਂਦੇ ਚੱਲਾਂਗੇ ਤੇ ਪੰਜਾਬੀ ਫਿਲਮਾਂ ਦਾ ਵੀ ਹੁਣ ਸੁੱਖ ਨਾਲ ਨਵੀਂ ਮੰਡੀ ਖੁੱਲ੍ਹ ਗਈ ਜੀ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ ਤੇ ਮੁੰਡਾ ਪਹਿਲਾਂ ਭੰਗੜੇ ਵਾਲਿਆਂ ਨਾਲ ਬੋਲੀਆਂ ਪਾਉਂਦਾ ਹੁੰਦਾ ਸੀ ਨਿੰਜਾ ਨਿੰਜਾ ਕਰਕੇ ਮਸ਼ਹੂਰ ਹੋਇਆ
ਜੀ ਉਸਨੇ ਕਾਫੀ ਵਧੀਆ
ਹਾਂਜੀ ਉਹ 14 ਜੁਲਾਈ ਨੂੰ ਉਹਦੀ ਫਿਲਮ ਆ ਰਹੀ ਜੀ ਤੇ ਦੇਖੋ ਫਿਲਮ ਜਿਹੜੀ ਆ ਉਹਦੇ ਗੀਤ ਸੰਗੀਤ ਪਹਿਲਾਂ ਹੀ ਲੋਕਾਂ ਦੀ ਜ਼ਬਾਨ ਤੇ ਹੈ ਸੋ ਆਸ ਕਰਦੇ ਹਾਂ ਵੀ ਇਹ ਸਾਰੇ ਪ੍ਰੋਜੈਕਟ ਜਿੰਨੇ ਕੁ ਵੀ ਆਉਂਦੇ ਸਮਿਆਂ ਚ ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਚਾਹੁਣਗੇ ਇਹਨਾਂ ਸਾਰਿਆਂ ਨੂੰ ਤੁਸੀਂ ਜ਼ਰੂਰ ਹੁੰਗਾਰਾ ਦਿਓਗੇ ਬਹਿਰਾਲ ਸਮਾਂ ਹੋ ਗਿਆ ਰੇਡੀਓ ਸਪਾਈਸ ਦੇ ਸਹਿਯੋਗ ਨਾਲ ਤੁਹਾਡੇ ਤੱਕ ਕਮਿਊਨਿਟੀ ਨੋਟਿਸ ਸਾਂਝੇ ਕਰਨ ਦਾ ਇਸ ਬਾਅਦ ਗੱਲਾਂ ਬਾਤਾਂ ਹੋਣਗੀਆਂ ਸਰਦਾਰ ਬਲਦੇਵ ਸਿੰਘ ਬੂਰੇ ਜੱਟਾ ਹੁਣ ਦੇ ਨਾਲ
ਰੇਡੀਓ ਸਪਾਈਸ ਤੇ ਹੁਣ ਪੇਸ਼ ਨੇ ਕਮਿਊਨਿਟੀ ਜਾਣਕਾਰੀਆਂ
ਪਾਪਾਟੋਏਟੋਏ ਦੇ ਹੋਟਿਊ ਐਵੇਨਿਊ ਨੀਅਰ ਹੰਟਰ ਪਲਾਜ਼ਾ ਵਿਖੇ ਇੱਕ ਘਰ ਵਿੱਚ ਵੱਡਾ ਕਮਰਾ ਕਿਰਾਏ ਲਈ ਖਾਲੀ ਹੈ ਇਹ ਕਮਰਾ ਸਟੂਡੈਂਟਸ ਸ਼ੇਅਰਿੰਗ ਜਾਂ ਫਿਰ ਕਪਲਸ ਦੇ ਲਈ ਬਹੁਤ ਵਧੀਆ ਰਹੇਗਾ ਜਿਹਦੇ ਵਿੱਚ ਡਬਲ ਬੈੱਡ ਬੈਡਿੰਗ ਵਾਰਡਰੋਬ ਡੈਸਕ ਤੇ ਚੇਅਰ ਸ਼ਾਮਲ ਨੇ ਚਾਹਵਨ ਸੰਪਰਕ ਕਰ ਸਕਦੇ ਨੇ 0210-725-271 ਤੇ ਜਾਂ ਫਿਰ 0210-266-6959 ਤੇ ਪੰਜਾਬੀ ਸ਼ਾਰਟ ਫਿਲਮ ਜਰਨੀ ਜਿਹਦਾ ਕਿ ਫਿਲਮਾਂਕਨ ਨਿਊਜ਼ੀਲੈਂਡ ਵਿੱਚ ਹੀ ਨਿਊਜ਼ੀਲੈਂਡ ਦੇ ਕਲਾਕਾਰਾਂ ਦੇ ਨਾਲ ਕੀਤਾ ਗਿਆ ਹੈ ਉਸ ਦਾ ਪ੍ਰੀਮੀਅਰ ਸ਼ੋਅ 14 ਜੁਲਾਈ ਦਿਨ ਸ਼ੁੱਕਰਵਾਰ ਨੂੰ ਪਾਪਾਟੋਏਟੋਏ ਟਾਊਨ ਹਾਲ ਵਿਖੇ ਸ਼ਾਮ 8 ਵਜੇ ਤੋਂ ਕੀਤਾ ਜਾ ਰਿਹਾ ਇਸ ਦੇ ਲਈ ਬਿਲਕੁਲ ਫ੍ਰੀ ਐਂਟਰੀ ਰਹੇਗੀ ਤੇ ਤਮਾਮ ਸਿਨੇਮਾ ਪ੍ਰੇਮੀਆਂ ਨੂੰ ਇਸ ਪ੍ਰੀਮੀਅਰ ਸ਼ੋਅ ਦੇ ਵਿੱਚ ਹਾਜ਼ਰ ਹੋਣ ਦੇ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ
ਪੰਜਾਬੀ ਭਰਾਵਾਂ ਦੀ ਕੰਸਟਰਕਸ਼ਨ ਕੰਪਨੀ ਨੂੰ ਕੁਝ ਟ੍ਰੇਡਸਮੈਨ ਜਾਂ ਹੈਂਡੀਮੈਨ ਦੀ ਜ਼ਰੂਰਤ ਹੈ ਕਿਰਪਾ ਕਰਕੇ ਹਰਵਿੰਦਰ ਸਿੰਘ ਹੁਣਾਂ ਨੂੰ 021-346-608 ਉੱਤੇ ਸੰਪਰਕ ਕਰ ਸਕਦੇ ਹੋ
ਇੱਕ 3 ਬੈਡਰੂਮ ਦਾ ਘਰ ਵਿਦ ਗੈਰਾਜ ਪਾਪਾਟੋਏਟੋਏ ਦੇ ਹੋਟਿਊ ਏ ਵਿਖੇ ਅਵੇਲੇਬਲ ਹੈ ਚਾਹਵਨ ਸੰਪਰਕ ਕਰ ਸਕਦੇ ਨੇ ਹਰਦੀਪ ਸਿੰਘ ਹੁਣਾਂ ਨੂੰ 021-382-814 ਤੇ 021-382-814 ਤੇ
ਨਾਰਥ ਸ਼ੋਰ ਸਿੱਖ ਸੋਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ ਡੇਢ ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 441-2473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 02140962 ਤੇ ਟੈਕਸਟ ਵੀ ਕਰ ਸਕਦੇ ਹੋ। ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 02108136364 ਜਾਂ ਫਿਰ 02140962।
ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 02199445 ਜਾਂ ਫਿਰ 09212 9563।
ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ। ਜਾਂ ਫਿਰ ਲੌਗ ਇਨ ਕਰੋ www.bollywoodfun।
ਦੋਸਤੋ ਫਿਰ ਸਵਾਲ ਤੁਹਾਡੇ ਤੱਕ ਇੱਕ ਵਾਰ ਫੇਰ ਆ, ਕਿਉਂਕਿ ਉਹ ਫਿਰ ਤੁਹਾਡੇ ਜਿਹੜੀਆਂ ਕਾਲਸ ਉਹ ਲੈਂਦੇ ਚੱਲਾਂਗੇ। ਕਿੱਥੇ ਇਹ ਸ਼ੋਅ ਹੋਣ ਜਾ ਰਿਹਾ ਜੀ, ਕਿਹੜੀ ਤਰੀਕ ਨੂੰ ਹੋਣ ਜਾ ਰਿਹਾ, ਸੋ ਤੁਹਾਡੇ ਨਾਮ ਲਿਖਦੇ ਚੱਲਾਂਗੇ। ਸੋ ਦੋ ਟਿਕਟਾਂ ਜਿਹੜੀਆਂ ਨੇ ਉਹ ਜ਼ਰੂਰ ਤੁਹਾਨੂੰ ਦਿੰਦੇ ਚੱਲਾਂਗੇ।
ਬਿਲਕੁਲ ਦੋਸਤੋ, ਸਮਾਂ ਬੜੀ ਤੇਜ਼ੀ ਨਾਲ ਅੱਗੇ ਲੰਘਦਾ ਜਾ ਰਿਹਾ ਹੈ, ਰਹੀ ਵਾਸਤੇ ਘੱਟ ਸਮੇਂ ਨੇ। ਇੱਕ ਨਾਮ ਨਹੀਂ, ਭਾਈ ਵੀਰ ਸਿੰਘ ਹੋਣਾ ਦੀ ਗੱਲ ਜਿਹੜੀ ਹੈ ਉਹ ਵੀ ਮੰਨਣੀ ਪੈਣੀ ਆਪਾਂ ਨੂੰ
ਜੀ।
ਤੇ ਦੂਸਰੀ ਗੱਲ ਰਹੀ ਪੰਜਾਬੀ ਜ਼ਬਾਨ ਦੀ, ਉਹ ਫਿਰ ਗੱਲਾਂ ਹੋ ਰਹੀਆਂ ਸੀ ਵੀ ਸਵਾਦ ਸ਼ਹਿਦ ਖੰਡ ਦਾ ਤੇ ਮਹਿਮਾ ਗੁਲਾਬ ਦੀ, ਦੋਵੇਂ ਵਿਖੇ ਜਿਹਦੇ ਉੱਤੋਂ ਬੋਲੀ ਉਹ ਪੰਜਾਬ ਦੀ, ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਕਿੱਥੇ ਇਟਲੀ, ਕਿੱਥੇ ਔਕਲੈਂਡ। ਬਲਦੇਵ ਸਿੰਘ ਜੀ, ਸ਼ੁਰੂ ਸ਼ੁਰੂ 'ਚ ਜਾ ਕੇ ਜਿਹੜੀ ਮਿਹਨਤ ਕਰਨੀ ਪਈ, ਉਸ ਮਿਹਨਤਕਸ਼ ਦੌਰ ਦੇ ਦੌਰਾਨ ਬਹੁਤ ਸਾਰੀਆਂ ਕੌੜੀਆਂ ਮਿੱਠੀਆਂ ਯਾਦਾਂ ਹੋਣਗੀਆਂ, ਆਪਣੇ ਲੋਕਾਂ ਨਾਲ ਜੁੜੀਆਂ, ਇਟਾਲੀਅਨ ਲੋਕਾਂ ਨਾਲ ਜੁੜੀਆਂ, ਉਹਨਾਂ ਵਿੱਚ ਕੋਈ ਇੱਦਾਂ ਦੀ ਗੱਲ ਜਿਹੜੀ ਤੁਹਾਨੂੰ ਭੁੱਲਦੀ ਨਹੀਂ ਉਹ ਸਾਡੇ ਨਾਲ ਵੀ ਸਾਂਝੀ ਕਰੋ।
ਸਵਾਲ ਤੁਹਾਡਾ ਬੜਾ ਔਖਾ ਜਿਹਾ ਲੱਗਿਆ ਮੈਨੂੰ, ਕਾਰਨ ਇਹ ਹੈ ਵੀ ਸਾਡੇ ਨਾਲ ਰੋਜ਼ ਘਟਨਾਵਾਂ ਵਾਪਰਦੀਆਂ ਬਹੁਤ।
ਅੱਛਾ
ਜੀ, ਲੇਕਿਨ ਕਈ ਵਾਰੀ ਤੋਂ ਵੀ ਉਹ ਆਪਾਂ ਨੋਰਮਲ ਸਮਝ ਕੇ ਭੁਲਾ ਦੇਈਆਂ।
ਅੱਛਾ
ਜੀ, ਇੱਕ ਨੋਰਮਲ ਗੱਲ ਹੈ ਇਹ ਜਿਹੜੀ ਕੰਮ ਕਰ ਦੀ ਲੈ ਲਓ ਚੌਦਾਂ ਹੈਗੀ ਆ। ਸੈਕੰਡਲੀ ਇਹ ਹੈਗਾ ਉੱਥੇ ਸਾਡੇ ਵੀ ਇਟਲੀ ਵਿੱਚ ਦੂਜਾ ਪੰਜਾਬ ਵੀ ਵੱਸਦਾ, ਬਹੁਤ ਹੀ ਵੱਡਾ ਪੰਜਾਬੀਆਂ ਦਾ ਇਕੱਠ ਵਾ ਜਿੱਥੇ ਅਸੀਂ ਰਹਿੰਦੇ ਹੈਗੇ ਸਾਰੇ ਪਾਸੇ,
ਤੇ
ਸਾਨੂੰ ਘਰ ਵਾਲਾ ਮਾਹੌਲ ਮਿਲਿਆ। ਜਿਵੇਂ ਜਿਹਾ ਮਾਹੌਲ ਸਾਡੇ ਪੰਜਾਬ ਦੇ ਵਿੱਚ ਆ ਉਹੋ ਜਿਹਾ ਮਾਹੌਲ ਇਟਲੀ ਵਿੱਚ ਵਾ। ਔਰ ਘਟਨਾਵਾਂ ਜਿਹੜੀਆਂ ਕਹਿ ਦਿੰਦੇ ਹਾਂ ਆਪਾਂ ਵੀ ਇੱਕ ਨੀ ਰੋਜ਼ ਵਾਪਰਦੀਆਂ ਸਾਡੇ ਨਾਲ,
ਭਾਸ਼ਾ ਨੂੰ ਲੈ ਕੇ ਕੋਈ ਕਿਤੇ ਜੰਗ ਪਲੰਗਾ ਪੈ ਗਿਆ ਹੋਵੇ,
ਭਾਸ਼ਾ ਉਹਨਾਂ ਦੀ ਕਿੱਦਾਂ ਸਮਝ ਆਉਂਦੀ ਜਾ ਕੇ।
ਕੋਈ ਇਟਾਲੀਅਨ ਲੈਂਗੁਏਜ ਹੈਗੀ ਉਹਨਾਂ ਦੀ, ਜਦੋਂ ਮੈਂ ਗਿਆ ਸੀਗਾ ਨਾ ਤੇ ਮੈਨੂੰ ਵੀ ਜਾ ਕੇ ਉਹ ਸਿੱਖਣੀ ਪਈ ਸੀ, ਮੈਂ ਸਕੂਲ ਜੁਆਇਨ ਕੀਤਾ।
ਤੁਸੀਂ ਵੀ ਜਾਂਦੇ ਗਿਆ ਹੋਣਾ ਪਰੰਤੂ?
ਬਿਲਕੁਲ ਜੀ, ਪਰੰਤੂ ਨੂੰ ਕਹਿਣਾ ਹੀ ਪੈਣਾ ਸੀਗਾ, ਗੱਲ ਹੀ ਫਿਰ ਬਣੀ ਸੀਗੀ।
ਠੀਕ ਹੈ,
ਠੀਕ ਹੈ ਨਾ, ਜਦੋਂ ਫਸਟ ਟਾਈਮ ਮੈਂ ਏਅਰਪੋਰਟ ਉਤਰਿਆ ਮੈਨੂੰ ਵੀ ਕੋਈ ਸਮਝ ਨਹੀਂ ਆ ਰਹੀ ਸੀ।
ਅੱਛਾ ਜੀ,
ਜਦੋਂ ਮੈਂ ਗਿਆ ਤਾਂ ਉਹ ਕੁਐਸਚਨ ਉਹ ਬੋਲਦੇ ਸੀ ਇਟਾਲੀ, ਮੈਂ ਉਹਨਾਂ ਨੂੰ ਕਹੂੰ ਇੰਗਲਿਸ਼ ਪਲੀਜ਼ ਇੰਗਲਿਸ਼ ਵਿੱਚ ਪੁੱਛ ਲਓ ਨਾ, ਮੈਨੂੰ ਪੁੱਛਣਾ ਇਟਾਲੀ ਪੁੱਛ ਰਹੇ ਸੀਗੇ
ਜੀ।
ਤਾਂ ਉਹਨਾਂ ਨੇ ਲੇਕਿਨ ਵੀਜ਼ਾ ਸੀ, ਉਹਨਾਂ ਨੇ ਐਂਟਰੀ ਦਿੱਤੀ, ਚਲੋ ਜੀ ਜਾਓ ਅੱਗੇ, ਤੁਹਾਡੇ ਬ੍ਰਦਰ ਨੂੰ ਲੈਣ ਆਏ ਸੀ, ਘਰ ਚਲ ਗਿਆ। ਠੀਕ ਹੈ ਜੀ,
ਉਹ
ਬਾਅਦ ਮਹੀਨਾ ਇੱਕ ਮੈਂ ਨਹੀਂ ਨਿਕਲਿਆ ਬਾਹਰ ਜੀ, ਕਿਤੇ ਸਿਰਫ
ਫਿਕਰ ਤਾਂ ਪਿਆ ਹੋਣਾ ਵੀ ਯਾਰ
ਭਾਸ਼ਾ ਦੇ ਪੱਖੋਂ ਡਰਦੇ ਨੀ ਨਿਕਲਿਆ ਜੀ। ਕਾਰਨ ਉਹਦਾ ਇਹ ਸੀ, ਮੈਂ ਤੁਹਾਨੂੰ ਦੱਸਦਾ ਕਿ ਜਦੋਂ ਬਾਹਰ ਜਾਂਦੇ ਜੀ ਇੰਗਲਿਸ਼ ਬੋਲ ਕੇ ਨੀ ਰਾਜੀ ਉਹ ਲੋਕ ਉੱਥੋਂ
ਦੇ,
ਬਹੁਤ ਪਰਪਾਕਾ ਉਹ ਆਪਣੀ ਬੋਲੀ ਹੀ ਬੋਲਦੇ ਆ। ਤੁਸੀਂ ਇਟਲੀ ਚਲ ਜਾਓ, ਤੁਸੀਂ ਜਰਮਨ ਚਲ ਜਾਓ, ਤੁਸੀਂ ਫਰਾਂਸ ਚਲ ਜਾਓ, ਤੁਹਾਡੇ ਨਾਲ ਇੰਗਲਿਸ਼ ਵਿੱਚ ਉਹਨਾਂ ਨੂੰ ਆਉਂਦੀ ਵੀ ਹੋਊਗੀ ਨਾ, ਸਕੂਲ ਪੜ੍ਹੇ ਵੀ ਜਿਹੜੇ ਉਹ ਗੱਲ ਹੀ ਨਹੀਂ ਕਰਦੇ।
ਸਵਿਟਜ਼ਰਲੈਂਡ ਵਾਲੇ ਫੇਰ ਫਲੈਕਸੀਬਲ ਆ,
ਸਵਿਟਜ਼ਰਲੈਂਡ ਵਾਲੇ ਉਹ ਇੰਗਲਿਸ਼ ਬੋਲਦੇ ਆ
ਜੀ, ਤੇ ਹਾਲਾਂਕਿ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਹਨਾਂ ਦਾ ਮੂਲ ਤੌਰ ਤੇ ਜਰਮਨ ਬੋਲਦਾ।
ਨਹੀਂ, ਜਰਮਨ ਇਟਾਲੀਅਨ, ਸਾਡੇ ਜੋ ਇਟਲੀ ਦਾ ਨਾਂ ਲੱਗਦਾ ਨਾ, 100 ਕਿਲੋਮੀਟਰ ਦਾ ਘੇਰਾ ਉਹਨਾਂ ਦਾ
ਜਿਹੜਾ,
ਉਹਦੇ ਵਿੱਚ ਇਟਾਲੀਅਨ ਬੋਲੀ ਜਾਂਦੀ ਆ।
ਹਾਂਜੀ, ਜਰਮਨ ਇੰਗਲਿਸ਼ ਕਿਹੜੇ ਮੱਥੇ ਬੋਲਦੇ ਜੀ?
ਬਿਲਕੁਲ ਜੀ ਬਿਲਕੁਲ, ਉਹ ਪੂਰੇ ਹੋਲ ਦਾ ਜਿਹੜਾ ਸਵਿਟਜ਼ਰਲੈਂਡ ਹੈਗਾ ਉਹਦੇ ਚ ਇੰਗਲਿਸ਼ ਬੋਲਦੇ ਆ।
ਸਮਝ ਲਓ ਅਸੀਂ ਇਟਲੀ ਜਾਣਾ ਹੋਵੇ ਤਾਂ ਫਿਰ ਸਾਨੂੰ ਪਹਿਲਾਂ ਇਟਾਲੀਅਨ ਸਿੱਖਣੀ ਪੈਣੀ ਆ ਜੀ, ਫਿਰ
ਜਾਂ ਫਿਰ ਬਲਦੇਵ ਸਿੰਘ
ਗੁਰੇ ਨਾਲ ਫਿਰ ਰਾਬਤਾ ਕਰ
ਇੰਟਰਪ੍ਰੇਟਰ ਦੇ ਤੌਰ ਤੇ।
ਦੇਖੋ ਜੀ, ਸਾਡਾ ਵੈਲਕਮ ਆ ਜਦੋਂ ਮਰਜ਼ੀ ਇਟਲੀ ਵਿੱਚ ਆਓ
ਜੀ,
ਲੇਕਿਨ ਇਹ ਗੱਲ ਹੈਗੀ ਜਦੋਂ ਟੂਰਿਸਟ ਕੋ ਆਉਂਦਾ ਹੈਗਾ ਉਹਨਾਂ ਨੇ ਮੇਨ ਸਿਟੀ ਤੇ ਜਾਣਾ ਹੁੰਦਾ ਆਪਾਂ
ਜਾਂਦੇ
ਨਾ, ਏਅਰਪੋਰਟ ਤੇ, ਰੇਲਵੇ ਸਟੇਸ਼ਨ ਤੇ, ਜਿਹੜੇ ਉੱਥੇ ਮੇਨ ਜਿਹੜੇ ਆਫਿਸਰ ਹੈਗੇ ਆ ਉਹਨਾਂ ਨੂੰ ਤਾਂ ਇੰਗਲਿਸ਼ ਬੋਲਣੀ ਪੈਣੀ, ਆਮ ਪਬਲਿਕ ਜਿਹੜੀ ਉਹ ਨਹੀਂ ਬੋਲਦੀ, ਮੈਂ ਕਹਿੰਦਾ ਮਤਲਬ।
ਖੈਰ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਆ ਬਲਦੇਵ ਸਿੰਘ ਹੋਣਾ ਨਾਲ, ਪਹਿਲਾਂ ਜਿਹੜੀ ਮੈਂ ਗੱਲ ਛੋਹੀ ਸੀ ਵੀ ਉੱਥੇ ਭਾਸ਼ਾ ਦਾ ਇੱਕ ਬੈਰੀਅਰ ਜ਼ਰੂਰ ਕਿਤੇ ਨਾ ਕਿਤੇ ਆੜੇ ਆਉਂਦਾ। ਜਿਹੜੇ ਜਿਹੜੇ ਵੀ ਸਾਡੇ ਰਿਸ਼ਤੇਦਾਰ ਜਾਂ ਮਿੱਤਰ ਇਟਲੀ 'ਚ ਰਹਿੰਦੇ ਨੇ, ਜਦੋਂ ਉਹ ਖੁਦ ਮੁਸ਼ਕਤ ਕਰ ਰਹੇ ਹੁੰਦੇ ਆ, ਆਪਣੇ ਆਪ ਨੂੰ ਸਾਬਤ ਕਰ ਰਹੇ ਹੁੰਦੇ ਆ, ਪਿੱਛੇ ਦਾ ਵੀ ਫਿਕਰ ਕਰਨਾ ਪੈਂਦਾ ਵੀ ਪਿਛੋਕੜ ਦੇ ਵਿੱਚ ਭੈਣ ਭਾਈ ਕੋਈ ਪਿੱਛੇ ਰਹਿ ਗਿਆ, ਉਹਨੂੰ ਵੀ ਬਾਹੋਂ ਫੜਾ ਕਰਕੇ ਬਰਾਬਰ ਦਾ ਕਰਨਾ ਪੈਂਦਾ, ਇਹ 'ਚ ਕੋਈ ਸ਼ੱਕ ਨਹੀਂ। ਇਹ ਸਾਡੇ 'ਤੇ ਵੀ ਉਹੀ ਚੀਜ਼ ਲਾਗੂ ਹੁੰਦੀ ਇੱਥੇ ਆ ਕੇ, ਪਰ ਮੈਂ ਜਿਹੜੀ ਮਹਿਸੂਸ ਕਰਦਾ ਬਲਦੇਵ ਸਿੰਘ ਜੀ, ਜਦੋਂ ਬੱਚੇ ਉੱਥੋਂ ਦੇ ਮਾਹੌਲ ਇਟਾਲੀਅਨ ਭਾਸ਼ਾ ਦੇ ਵਿੱਚ ਪ੍ਰਪੱਕ ਹੋ ਰਹੇ ਹੁੰਦੇ ਆ ਕਿਤੇ ਨਾ ਕਿਤੇ ਜਿਹੜੇ ਮਾਈਗ੍ਰੈਂਟ ਕਮਿਊਨਿਟੀ ਹੈ ਚਾਹੇ ਕਿਸੇ ਵੀ ਮੁਲਕ ਦੇ ਨਾਲ ਸੰਬੰਧਿਤ ਹੈ ਉਹਨੂੰ ਇਹ ਫਿਕਰ ਜ਼ਰੂਰ ਖਾਣ ਲੱਗ ਜਾਂਦਾ ਵੀ ਜਦੋਂ ਕੱਲ ਨੂੰ ਇਹਨਾਂ ਨੇ ਆਲ ਓਵਰ ਵਰਲਡ ਕੋਈ ਹੋਰ ਓਪਰਚੁਨਿਟੀ ਕਿਤੇ ਮਿਲਦੀ ਹੋਈ ਤਾਂ ਉੱਥੇ ਫਿਰ ਭਾਸ਼ਾ ਦੀ ਸਮੱਸਿਆ ਜਿਹੜੀ ਇੰਗਲਿਸ਼ ਵਾਲੀ ਗੱਲ ਆਪਣੀ ਕੀਤੀ ਆ ਉਹ ਨਾ ਅਜਵੇਸ ਕਰਕੇ ਬਹੁਤੇ ਲੋਕ ਪਿੰਡਾਂ ਦੇ ਪਿੰਡ ਜਦੋਂ ਮੈਂ ਉੱਥੇ ਗਿਆ ਮੈਂ ਮਹਿਸੂਸ ਕੀਤਾ ਵੀ ਉਹ ਇੰਗਲੈਂਡ ਮਾਈਗ੍ਰੇਟ ਹੋ ਗਿਆ ਜਦੋਂ ਦਾਅ ਲੱਗਿਆ ਜਿਹਦਾ ਜਿਹਦਾ ਵੀ ਦਾਅ ਲੱਗਦਾ ਗਿਆ ਉਹ ਇੰਗਲੈਂਡ ਜਾਂਦਾ ਰਿਹਾ ਉਹ ਵਰਤਾਰਾ ਕਿਵੇਂ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ
ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜੋ ਇਹ ਲੈਂਗੁਏਜ ਦਾ ਆਉਂਦਾ ਸਾਡੇ ਜਦੋਂ ਸਾਡੇ ਬੱਚੇ ਉੱਥੇ ਸਟੱਡੀ ਕਰ ਰਹੇ ਪੜ੍ਹਦੇ ਹੈਗੇ ਆ ਜਦੋਂ ਉੱਥੇ ਡਿਪਲੋਮੇ ਲੈਣਗੇ ਉਹਨਾਂ ਨੂੰ ਇੰਗਲਿਸ਼ ਉਹਨਾਂ ਦੇ ਵਿੱਚ ਹੈ ਇੰਗਲਿਸ਼ ਪੜ੍ਹਦੇ ਆ ਉਹ ਇਹ ਨਹੀਂ ਕੰਪਲਸਰੀ ਨਹੀਂ ਆ ਲੇਕਿਨ ਫਿਰ ਵੀ ਉਹ ਕਾਫੀ ਸਾਲ ਇੰਗਲਿਸ਼ ਉੱਤੇ ਪੜ੍ਹਦੇ ਆ ਲੇਕਿਨ ਹਾਂ ਜੋ ਇਟਾਲੀਅਨ ਹੈ ਨੋਰਮਲ ਗੱਲ ਜਿਹੜੇ ਖੂਨ ਦੇ ਵਿੱਚ ਰਹਿੰਦੇ ਆ ਇਟਾਲੀਅਨ ਖੂਨ ਉਹਨਾਂ ਦੇ ਦੱਸ ਵੱਜ ਚੁੱਕਾ ਉੱਥੋਂ ਦਾ ਖਾਣਾ ਪਾਣੀ ਪੀਣਾ ਜੋ ਵੀ ਹੈਗਾ ਘੁੰਮਦੇ ਫਿਰਦੇ ਇਟਾਲੀਅਨ ਬੱਚੇ ਦੇ ਨਾਲ ਉਹ ਸਾਡੇ ਨਾਲ ਸਿਰਫ ਪੰਜਾਬੀ ਵਿੱਚ ਗੱਲ ਕਰਦੇ ਆ
ਓਕੇ
ਲੇਕਿਨ ਆਪਣੇ ਫਰੈਂਡਸ ਨਾਲ ਜੋ ਬੇਸ਼ੱਕ ਉਹ ਫਰੈਂਡ ਪੰਜਾਬੀ ਹੀ ਆ ਉਹਨਾਂ ਦੇ ਗੁਰਦੁਆਰਾ ਸਾਹਿਬ ਆਪਾਂ ਜਾ ਕੇ ਦੇਖਦੇ ਆ ਸਾਡੇ ਬੱਚੇ ਹੁੰਦੇ ਆ ਉਹਨਾਂ ਨੇ ਇਟਾਲੀਅਨ ਚ ਹੀ ਗੱਲ ਕਰਨੀ ਆ ਠੀਕ ਆ ਸੈਕੰਡਲੀ ਇਹ ਹੈਗਾ ਜਿਹੜੇ ਸਾਡੇ ਉੱਥੋਂ ਕਾਫੀ ਟ੍ਰਾਂਸਫਰ ਹੋਏ ਲੋਕ ਤੁਸੀਂ ਦੱਸਿਆ ਕੈਨੇਡਾ ਅਮਰੀਕਾ ਵੀ ਗਏ ਆ ਇੰਗਲੈਂਡ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਇੰਟਰਵਿਊ ਵਿੱਚ ਵੱਧ ਪੰਜਾਬੀ ਗਏ ਉਹਦਾ ਕਾਰਨ ਰੀਜ਼ਨ ਆ ਜਦੋਂ ਸਿਟੀਜ਼ਨਸ਼ਿਪ ਮਿਲ ਗਈ ਉਹ ਲੈ ਕੇ ਉੱਥੋਂ ਨਾਲ ਹੀ ਮੂਵ ਹੋ ਗਏ ਕਈ ਤਾਂ ਆਪਣੇ ਵਧੀਆ ਕੰਮ ਕਾਰ ਛੱਡ ਕੇ ਵੀ ਚਲੇ ਗਿਆ ਉੱਥੋਂ ਉਹਦਾ ਕਾਰਨ ਰੀਜ਼ਨ ਸਾਰੇ ਇਹੀ ਬੱਚਿਆਂ ਦੀ ਸਾਡਾ ਬੱਚਿਆਂ ਦਾ ਫਿਊਚਰ ਆ ਲੇਕਿਨ ਮੈਂ ਇਹ ਗੱਲ ਸੋਰੀ ਵੀ ਕਹਿਣਾ ਨਹੀਂ ਚਾਹੀਦਾ ਜਾਂ ਕਿੱਦਾਂ ਵੀ ਹੈ ਜਦੋਂ ਅਸੀਂ ਇਟਲੀ ਗਏ ਸੀਗੇ ਉਦੋਂ ਵੀ ਅਸੀਂ ਆਪਣੇ ਫਿਊਚਰ ਨੂੰ ਦੇਖ ਕੇ ਉੱਥੇ ਗਏ ਸੀਗੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਦੇਖ ਕੇ ਗਏ ਸੀਗੇ ਸਾਡੇ ਬੱਚਿਆਂ ਜੇ ਉੱਥੇ ਪੜ੍ਹਿਆ ਜੇ ਤੁਸੀਂ ਇੰਨਾ ਸਾਲ ਉੱਥੇ ਕੰਮ ਕੀਤਾ ਵਧੀਆ ਕੀਤਾ ਠੀਕ ਆ ਨਾ ਹੁਣ ਆਪਾਂ ਇੱਕ ਕਈਆਂ ਨੂੰ ਇੱਕ ਬਹਾਨਾ ਹੀ ਲਾਇਆ ਹੋਇਆ ਤਾਂ ਜੇ ਅਸੀਂ ਬੱਚਿਆਂ ਦੇ ਫਿਊਚਰ ਕਰਕੇ ਛੇੜ
ਹੁਣ ਬਲਦੇਵ ਸਿੰਘ ਦੇ ਅੰਦਰਲਾ ਪੱਤਰਕਾਰ ਬੋਲਿਆ ਖੁੱਲ ਕੇ
ਪੱਤਰਕਾਰ ਅੱਗੇ ਖੁੱਲ ਕੇ ਬੋਲ ਰਿਹਾ ਸੀਗਾ ਲੇਕਿਨ ਕਈ ਪੁਆਇੰਟ
ਹੁੰਦੇ
ਬਾਕੀ ਇਹ ਹੈਗਾ ਜਰੂਰ ਸ਼ਿਫਟ ਜਿਹੜਾ ਹੋ ਰਿਹਾ ਹੋਣਾ ਚਾਹੀਦਾ ਵਧੀਆ ਕੰਟਰੀ ਸ਼ਿਫਟ ਹੋ ਗਿਆ ਉਹ ਅਲੱਗ ਜਿਹਨੇ ਜਾਣਾ ਹੀ ਆ ਕੋਈ ਨੀ ਰੋਕ ਸਕਦਾ ਲੇਕਿਨ ਉਹ ਬੱਚਿਆਂ ਦਾ ਫਿਊਚਰ ਕਰਕੇ ਨੀ ਜਾ ਰਹੇ ਉਹ ਆਪਣੇ ਫਿਊਚਰ ਲਈ ਦੇਖ ਜਾ ਰਹੇ ਪੀ ਸਾਨੂੰ ਕਿੱਥੇ ਫੈਸਿਲਿਟੀ
ਇਸ ਗੱਲ ਦੀ ਪ੍ਰੋੜਤਾ ਸਾਨੂੰ ਵੀ ਇੱਥੇ ਕਰਨੀ ਪੈਣੀ ਆ ਬਹੁਤ ਲੋਕ ਆ ਜਿਹੜੇ ਨਿਊਜ਼ੀਲੈਂਡ ਨੂੰ ਬੈਕਡੋਰ ਐਂਟਰੀ ਆਸਟ੍ਰੇਲੀਆ ਦੇ ਵਾਸਤੇ ਵਰਤਦੇ
ਬਿਲਕੁਲ ਬਿਲਕੁਲ
ਵੀ ਨਿਊਜ਼ੀਲੈਂਡ ਆ ਗਿਆ ਪਹਿਲਾਂ ਤੇ ਮੈਨੂੰ ਯਾਦ ਆ ਸੀ ਛੋਟੇ ਛੋਟੇ ਸੀਗੇ ਸਾਡੇ ਇੱਕ ਰਿਸ਼ਤੇਦਾਰ ਨੇ ਨਿਊਜ਼ੀਲੈਂਡ ਨੂੰ ਆਪਣੀ ਕਰਮ ਭੂਮੀ ਬਣਾ ਲਿਆ ਪੰਜਾਂ ਸਾਲਾਂ ਵੱਲ ਪਤਾ ਲੱਗਾ ਵੀ ਨਹੀਂ ਉਹ ਭਾਈ ਸਾਹਿਬ ਆਸਟ੍ਰੇਲੀਆ 'ਚ ਨੇ ਤਾਂ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਚਾਹ ਪਾਣੀ ਪੀਂਦਾ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਵੀ ਕੀ ਗੱਲ ਤੁਸੀਂ ਆਸਟ੍ਰੇਲੀਆ ਚਲੇ ਗਏ ਨਿਊਜ਼ੀਲੈਂਡ ਤਾਂ ਬਹੁਤ ਵਧੀਆ ਮੁਲਕ ਆ ਅਤੇ ਉਹ ਕਹਿੰਦੇ ਵੀ ਨਹੀਂ ਉਹ ਉੱਥੇ ਦਾ ਡਾਲਰ ਵੱਡਾ ਉਹ ਬਹਾਨੇ ਜਿਹੜੇ ਜਿਹੜੇ ਤੁਸੀਂ ਗੱਲ ਕਹੀ ਨਾ ਉਹ ਹੈਗੀ
ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਸਟ੍ਰੇਲੀਆ ਛੱਡ ਕੇ ਨਿਊਜ਼ੀਲੈਂਡ ਆ ਕੇ ਬਸ ਗਏ ਦੇਖ ਲਓ
ਬਿਲਕੁਲ
ਤੁਸੀਂ ਡਾਲਰ ਦਾ ਫਰਕ ਨਹੀਂ ਦੇਖਿਆ
ਨਹੀਂ ਜ਼ਿੰਦਗੀ ਦਾ ਜਿਹੜਾ
ਇੱਥੇ ਮਜ਼ਾ ਨਾ ਉਹ ਇੱਥੇ ਆ ਠੀਕ ਆ ਇਸੇ ਤਰ੍ਹਾਂ ਹੀ ਆ ਕਰਮ ਭੂਮੀ ਆਪਾਂ ਵੀ ਇੱਥੇ ਤੁਹਾਡੀ ਕਰਮ ਭੂਮੀ ਹੈ ਸਾਡੀ ਕਰਮ ਭੂਮੀ ਇਟਲੀ ਆ ਹੁਣ ਜੇ ਜਾਣਾ ਹੁੰਦਾ ਅਸੀਂ ਵੀ ਘੱਟੋ ਘੱਟ ਮੈਂ 10 ਸਾਲ ਪਹਿਲਾਂ ਇੱਥੋਂ ਸ਼ਿਫਟ ਹੋ ਚੁੱਕਾ ਹੁੰਦਾ ਜੀ ਮੈਂ ਜਾਣਾ ਹੁੰਦਾ
ਵੈਸੇ ਮੈਂ ਇੱਕ ਚੀਜ਼ ਦੇਖਿਆ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਗੱਲਾਂ ਵੀ ਤੁਸੀਂ ਹਰੇਕ ਸਾਲ ਪੰਜਾਬ ਜਾਂਦੇ ਹੋ
ਬਿਲਕੁਲ ਜੀ ਮੈਂ
ਤੁਹਾਡਾ ਉੱਥੇ ਰਾਬਤਾ ਬਹੁਤ ਜ਼ਿਆਦਾ ਲੋਕਾਂ ਨਾਲ ਤੁਸੀਂ ਪੀਪਲਸ ਪਰਸਨ ਆ ਪੱਤਰਕਾਰਾਂ 'ਚ ਗਾਇਕਾਂ 'ਚ ਜਾਂ ਹੋਰ ਇਸ ਤਰ੍ਹਾਂ ਦੇ ਫਨਕਾਰਾਂ ਦੇ ਵਿੱਚ ਤੁਹਾਡਾ ਕਾਫੀ ਮੈਂ ਦੇਖਿਆ ਮੇਲ ਜੋਲ ਆ ਇਸ ਮੇਲ ਜੋਲ ਦੇ ਵਿੱਚੋਂ ਇੱਕ ਸਵਾਲ ਨਿਕਲਦਾ ਆ ਵੀ ਮੈਂ ਦੇਖ ਰਿਹਾ ਵੀ ਤੁਸੀਂ ਸਲਾਨਾ ਤੌਰ ਦੇ ਉੱਤੇ ਉੱਥੇ ਇੱਕ ਮੇਲਾ ਕਰਾਉਂਦੇ ਹੋ ਜਿਹਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਤੁਹਾਡੀ ਇਨਵੋਲਵਮੈਂਟ ਹੁੰਦੀ ਆ ਉਹਦੇ ਬਾਰੇ ਵੀ ਚਰਚਾ ਹੋਣੀ ਚਾਹੀਦੀ ਆ
ਬਿਲਕੁਲ ਜੀ ਪਰਮਿੰਦਰ ਜੀ ਇਹ ਆਪਾਂ ਜੋ ਮੇਲਾ ਕਰਵਾਉਂਦੇ ਹਾਂ ਸਵਰਗਵਾਸੀ ਢਾਡੀ ਸਰਦਾਰ ਅਮਰ ਸਿੰਘ ਸ਼ੌਂਕੀ ਹੋਣਾ ਦੀ ਯਾਦ ਵਿੱਚ ਇਹ ਅਸੀਂ 2004 ਵਿੱਚ ਸਟਾਰਟ ਕੀਤਾ ਸੀਗਾ ਤੇ ਉਸ ਵੇਲੇ ਅਸੀਂ ਮੈਂ ਆਪਣੇ ਨਾਲ ਕੁਝ ਸੱਜਣ ਸੀ ਉਹਨਾਂ ਵਿੱਚ ਇੱਕ ਪੱਪਾ ਸਿੰਘ ਪੁਰੀਆ ਚੱਬੇਵਾਲ ਤੋਂ ਮੁੰਡਾ ਜਾਣਦੇ ਹੋ ਤੇ ਕਿਰਪਾਲ ਸਿੰਘ ਹੁੰਦਲ ਜਤਿੰਦਰ ਸਿੰਘ ਬੁਗਲੀ ਤੇ ਮੇਰੇ ਖਿਆਲ 4 ਜਾਂ 5 ਪੰਮਾ ਲਸਾੜੀ ਆ ਸਾਡਾ ਤੇ ਅਸੀਂ ਇੰਨੇ ਕੁ ਜਾਣੇ ਸੀ ਜਦੋਂ ਸਟਾਰਟ ਕੀਤਾ ਉਸ ਤੋਂ ਬਾਅਦ ਸਾਡੇ ਨਾਲ ਕਾਬਲਾ ਜੁੜਦਾ ਗਿਆ ਕਹਿ ਲਓ ਅੱਗੇ ਵਧੀ ਗਿਆ ਤੇ ਉਹ ਮੇਲਾ ਅਜੇ ਤੱਕ ਵੀ ਸਾਡਾ ਰੈਗੂਲਰ ਹੈਗਾ ਆਪਾਂ ਹਰੇਕ ਸਾਲ
ਅੱਛਾ ਸਾਨੂੰ ਬੜੀ ਸਮੱਸਿਆ ਆਉਂਦੀ ਇੱਥੇ ਜਦੋਂ ਅਸੀਂ ਕਿਸੇ ਵੀ ਸਿੰਗਰ ਨੂੰ ਸੱਦੀਦਾ ਇੱਕ ਤਾਂ ਹੈ ਅਸੀਂ ਦੁਨੀਆਂ ਦੇ ਦੂਸਰੇ ਕੰਢੇ ਤੇ ਬੈਠੇ ਹਾਂ ਦੂਜਾ ਨਾ ਸਾਨੂੰ ਸਾਜੀ ਨਹੀਂ ਲੱਭਦੇ ਮੈਨੂੰ ਤੁਸੀਂ ਆਫ ਏਅਰ ਦੱਸ ਰਹੇ ਸੀ ਉੱਥੇ ਸਾਜੀਆਂ ਦੀ ਕੋਈ ਕਮੀ ਨਹੀਂ ਸਾਡੇ ਕੋਲ ਨਿਪੁੰਨ ਤੋਂ ਨਿਪੁੰਨ ਬੰਦੇ ਬੈਠੇ ਆ
ਬਿਲਕੁਲ ਜੀ ਹੁਣ ਇਹ ਸਵਾਲ ਵੀ ਤੁਸੀਂ ਕਹਿਣਾ ਫਿਰ ਪੱਤਰਕਾਰ ਜਾ ਕੇ ਵੀ ਸਾਡੇ ਯੂਰਪ ਦੇ ਵਿੱਚ ਜਿੱਦਾਂ ਇਮੀਗ੍ਰੇਸ਼ਨ ਓਪਨ ਹੁੰਦੀ ਸੀ ਨਾ ਉਹਦੇ ਵਿੱਚ ਸਭ ਤੋਂ ਮੇਨ ਕੰਟਰੀ ਸੀ ਇਟਲੀ ਯੂਰਪ ਦਾ ਇਹਦੇ ਵਿੱਚ ਪੇਪਰ ਗਲਤਦਾਰ ਬਣਦੇ ਰਹੇ ਸਾਲ 2 ਸਾਲ ਬਾਅਦ ਖੁੱਲਦੀ ਰਹੀ ਕੋਈ ਜਾਂਦਾ ਸੀ ਹੁਣ ਸਾਡੇ ਸਿੰਗਰ ਭਰਾ ਜਿਹੜੇ ਪੂਰੇ ਯੂਰਪ ਜਾਂਦੇ ਸੀਗੇ ਨਾਲ ਸਾਰੇ ਸਾਜੀ ਜਾਂਦੇ ਸੀਗੇ
ਹੌਲੀ ਹੌਲੀ ਕਬੂਤਰ ਛੱਡਣੇ ਸ਼ੁਰੂ ਕਰਦੇ
ਮਨ ਮੁੜ ਕੇ ਘੱਟ ਆਉਂਦੇ ਸੀ ਕਹਿ ਲਓ ਸਿੱਧੀ ਆਪਾਂ
ਬਿਲਕੁਲ
ਕੋਈ ਲੁਕੋ ਲੁਕਵਾਲ ਵਾਲੀ ਗੱਲ ਨਹੀਂ ਹੈ ਕਿ ਮਜੀਸ਼ੀਅਨ ਜਿਹੜੇ ਛੱਡ ਕੇ ਮੁੜੇ ਆਉਂਦੇ ਸੀ ਸਿੰਗਰ ਹੁਣ ਆਪਾਂ ਔਰ ਬਹੁਤ ਹੀ ਵੱਡੀ ਗਿਣਤੀ ਹੁਣ ਤਾਂ ਉਹਨਾਂ ਦੇ ਵੀ ਗਰੁੱਪ ਬਣੇ ਹੋਏ ਆ ਵੀ ਸਾਨੂੰ ਕਰੋ ਸਾਨੂੰ ਕਰੋ
ਅੱਛਾ ਜੀ
ਬਿਲਕੁਲ ਜੀ ਪੂਰੇ ਯੂਰਪ ਇਟਲੀ ਜਾਂਦੇ ਜੀ ਉਹਦਾ ਰੀਜ਼ਨ ਇਹੀ ਆ ਕਿ ਜੋ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਸਿੰਗਰਾਂ ਨੇ ਗਲਤੀਆਂ ਕੀਤੀਆਂ ਹੋਈਆਂ ਆ ਔਰ ਉਹਨਾਂ ਨੂੰ ਅੱਜ ਵਰਤ ਰਹੇ ਉਹਨਾਂ ਦੇ ਕੰਮ ਆ ਰਹੇ ਉਹ ਬਿਲਕੁਲ ਉਹਨਾਂ ਸਿੰਗਰਾਂ ਦੇ ਹੀ ਕੰਮ ਆ ਰਹੇ
ਮੈਂ ਸਮਝ ਗਿਆ ਤੁਹਾਡੀ ਗੱਲ ਹੁਣ ਉਹੀ ਪ੍ਰਮੋਟਰ ਬਣ ਗਏ
ਬਿਲਕੁਲ ਜੀ ਬਿਲਕੁਲ ਸਾਰਾ ਕੁਝ ਦੇਖ
ਸਾਵੇਂ ਉਹਨਾਂ ਨੂੰ ਤਬਸਰਾ ਕਰਨਾ ਪੈਂਦਾ ਸੀ ਵੀ ਢੋਲਕੀ ਵਾਲੇ ਨੂੰ ਇੰਨੇ ਨਹੀਂ ਦੇਣੇ
ਬਿਲਕੁਲ ਬਿਲਕੁਲ
ਸੋ ਦੋਸਤੋ ਗੱਲਾਂ ਸੱਭਿਆਚਾਰ ਵਾਲੇ ਖੇਤਰ ਚੱਲ ਪਈਆਂ ਸ਼ੌਂਕੀ ਮੇਲਾ ਸੱਚ ਦੇ ਬੋਲ ਸੁਣਾ ਗਿਆ ਭੱਜਣਾ ਵਾਲਾ ਸ਼ੌਂਕੀ ਭਾਵੇਂ ਸ਼ੌਂਕੀ ਸਾਹਿਬ ਦਾ ਪਿੰਡ ਭੱਜਣਾ ਸੀ ਲੇਕਿਨ ਬੂਰੇ ਜੱਟਾਂ ਵਾਲੇ ਇਸ ਨੌਜਵਾਨ ਨੇ ਉਸ ਵਿਰਾਸਤ ਨੂੰ ਭਲੀ ਭਾਂਤ ਪਛਾਣਿਆ ਔਰ ਪਛਾਣ ਕੇ ਉਹਨੂੰ ਲਗਾਤਾਰ ਉਸਦੇ ਉੱਤੇ ਪਹਿਰੇਦਾਰੀ ਵੀ ਕੀਤੀ ਹੈ ਬਹੁਤ ਸਾਰੇ ਮਿੱਤਰਾਂ ਦਾ ਸਹਿਯੋਗ ਅਫਕੋਰਸ ਇੱਕ ਵੱਡੀ ਟੀਮ ਜਿਹੜੀ ਹੈ ਉਹ ਬਿਹਾਈਂਡ ਦਾ ਸੀਨ ਹੁੰਦੀ ਹੈ ਜਿਹੜੀ ਇਹ ਸਾਰੇ ਕੁਝ ਨੂੰ ਪ੍ਰਵਾਨ ਚੜਾਉਂਦੀ ਹੈ ਸੋ ਜਿਹੜਾ ਸ਼ੌਂਕੀ ਮੇਲਾ ਹੁੰਦਾ ਜੀ ਕਿਹੜੇ ਇਲਾਕੇ 'ਚ ਹੁੰਦਾ ਅਤੇ ਕਿੰਨਾ ਕੁ ਦਿਨਾਂ 'ਚ ਹੁੰਦਾ ਕਿਹੜੇ ਕਿਹੜੇ ਸਿੰਗਰ ਹੁਣ ਤੱਕ ਉੱਥੇ ਪਰਫੋਰਮ ਕਰ ਚੁੱਕੇ ਕਿੰਨੀ ਕੁ ਸੰਗਤ ਜੁੜਦੀ ਕਿੰਨੇ ਕੁ ਮੇਲੀ ਆ ਜਾਂਦੇ ਆ
ਦੇਖੋ ਜੀ ਇਹ ਜਿਹੜਾ ਸ਼ੌਂਕੀ ਮੇਲਾ ਸਾਡਾ ਅਸੀਂ ਤਕਰੀਬਨ ਕੋਸ਼ਿਸ਼ ਕੀਤੀ ਆ ਕਿ ਇਹਨੂੰ ਇਟਲੀ ਦੇ ਹਰੇਕ ਕੋਨੇ ਵਿੱਚ ਜਾ ਕੇ ਕਰਵਾਈਏ
ਅੱਛਾ
ਵੀ ਅਸੀਂ ਇਹ ਕਦੀ ਇੱਕੋ ਸ਼ਹਿਰ ਨਹੀਂ ਰੱਖਿਆ ਇੱਕੋ ਹੀ ਆਪਾਂ ਹਾਲ ਬੁੱਕ ਕੀਤਾ ਹਰੇਕ ਸਾਲ ਉੱਥੇ ਹੀ ਹੋਣਾ ਆ
ਓਕੇ
ਅਸੀਂ ਸਟਾਰਟ ਕੀਤਾ ਸੀਗਾ ਇਹ ਮਾਨਤੋਵੇ ਤੋਂ ਜਦੋਂ ਫਸਟ ਮੇਲਾ 2004 ਵਿੱਚ ਕਰਵਾਇਆ ਤੇ ਸਾਡੀ ਸਟਾਰਟਿੰਗ ਤੇ ਜਿਹੜੇ ਫਨਕਾਰ ਸੀ ਮੇਲੇ ਦੇ ਮੇਨ ਉਹ ਸੀ ਮਲਕੀਤ ਸਿੰਘ ਗੋਲਡਨ ਸਟਾਰ ਯੂਕੇ ਵਾਲੇ
ਜੀ
ਠੀਕ ਹੈ ਜੀ ਉਸ ਤੋਂ ਇਲਾਵਾ ਸਿੰਗਰਾਂ ਦੇ ਜੀ ਵੀ ਮੈਂ ਹੁਣ ਸਾਰੇ ਸਿੰਗਰਾਂ ਦੇ ਨਾਮ ਸ਼ਾਇਦ ਮੈਂ ਸੁਰਿੰਦਰ ਲਾਡੀ ਜੀ
ਅੱਛਾ ਜੀ
ਤੇ ਉਹਨਾਂ ਤੋਂ ਇਲਾਵਾ
ਅੱਛਾ ਇੱਕ ਸਿੰਗਰ ਸਾਥੀ ਤੁਸੀਂ ਹਨਾ ਇਹ ਨਹੀਂ ਵੀ
ਦੇਖੋ ਜੀ ਸਾਡੀ ਇਹ ਕੋਸ਼ਿਸ਼ ਹੁੰਦੀ ਕਿ ਇੱਕ ਸਿੰਗਰ ਮੇਨ ਅਸੀਂ ਬਾਹਰੋਂ ਬੁਲਾ ਲਈਦਾ
ਠੀਕ ਹੈ
ਬਾਕੀ ਸਾਡੇ ਇਟਲੀ ਵਿੱਚ ਤੇ ਇੰਗਲੈਂਡ ਦੇ ਵਿੱਚ ਸਿੰਗਰ ਵੀ ਜਿਹੜੇ ਹੈਗੇ ਸਾਡੇ ਭਰਾ ਗਾਉਂਦੇ ਆ ਸ਼ੌਂਕ ਰੱਖਦੇ ਆ
ਉਹਨਾਂ ਨੂੰ ਵੀ ਮੌਕਾ
ਵਧੀਆ ਗਾਉਂਦੇ ਆ ਪਰਫੋਰਮ ਵਧੀਆ ਹੈ ਉਹ ਲੇਕਿਨ ਉਹਨਾਂ ਨੂੰ ਕਿਤੇ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ
ਓਕੇ
ਫਿਰ ਉਹਨਾਂ ਨੂੰ ਜ਼ਰੂਰ ਅਸੀਂ ਚਾਂਸ ਦਿੰਦਾ ਕਿ ਸਾਡੇ ਸਟੇਜ ਤੋਂ ਉਹਨਾਂ ਨੂੰ ਮੌਕਾ ਮਿਲ ਸਕੇ ਸਾਡੇ ਤਾਂ ਇਟਲੀ ਕਈ ਵਾਰੀ ਇਦਾਂ ਦੇ ਹੋ ਜਾਂਦੇ ਵੀ ਸਾਡੇ ਲੱਤਾਂ ਖਿੱਚਣ ਵਾਲੀ ਗੱਲ ਹੋ ਜਾਂਦੀ ਹੈ ਕੋਈ ਸਾਨੂੰ ਚਾਂਸ ਨਹੀਂ ਮਿਲੇ ਗਾਉਣ ਦਾ ਲੇਕਿਨ ਉਹ ਟਾਈਮ ਏਦਾਂ ਦਾ ਹੁੰਦਾ ਕਿ ਮੇਲੇ ਦੇਖੋ ਜੀ ਮੇਲਾ ਫ੍ਰੀ ਐਂਟਰੀ ਸਾਡੀ 4-5 ਘੰਟੇ ਦਾ ਟਾਈਮ ਹੁੰਦਾ 4-5 ਘੰਟੇ ਦੇ ਵਿੱਚ ਕੀ ਕਰ ਲੈਣਾ ਜਿਹੜਾ ਮੇਨ ਪਰਫੋਰਮਰ ਉਹਨੂੰ ਵੀ ਇਸ ਟਾਈਮ ਦੇਣਾ ਹੁੰਦਾ ਕਈ ਵਾਰੀ ਦੋ ਵੀ ਮੇਨ ਪਰਫੋਰਮਰ ਦੇ ਬੁੱਕਣ ਜੱਟ ਲਾਡੀ ਜੀ ਸੁਰਿੰਦਰ ਲਾਡੀ ਜੀ
ਓਕੇ
ਤੇ ਲੈਂਬਰ ਹੁਸੈਨਪੁਰੀ ਜੀ ਇੱਕ ਵਾਰ ਇਕੱਠੇ ਤਿੰਨੇ ਆਏ ਇਸ ਪ੍ਰਕਾਰ ਸਾਡੇ 2008-9 ਦੀ ਗੱਲ ਆ ਇਹ ਉਦੋਂ ਮੇਲਾ ਇੰਨਾ ਕੁ ਭਰਿਆ ਸੀਗਾ ਕਿ ਸਾਨੂੰ ਪਤਾ ਨੀ ਲੱਗ ਰਿਹਾ ਕਿਹੜੇ ਸਿੰਗਰ ਨੂੰ ਟਾਈਮ ਦਈਏ ਤੇ ਕਿਹੜੇ ਨੂੰ ਹਟਾਈਏ
ਅੱਛਾ
ਤੇ ਜਿਹੜੇ ਸਾਡੇ ਲੋਕਲ ਸਿੰਗਰ ਸਾਰੇ ਹੀ ਰਹਿ ਗਏ ਸੀਗੇ ਉਹ ਲੋਕਲ ਸਾਡੇ ਨਾਲ ਅਜੇ ਤੱਕ ਵੀ ਨਰਾ ਚੱਲਦੇ ਆ ਰਹੇ ਸਾਨੂੰ ਟਾਈਮ ਨਹੀਂ ਦਿੱਤਾ ਤੁਸੀਂ ਮੇਲੇ ਕਿਉਂ ਮੇਲਾ ਬਹੁਤ ਭਰਿਆ ਹੋਇਆ
ਕਰਾ ਦਿਓ ਉਹਨਾਂ ਲਈ ਵੀ ਕਰਾ ਦਿਓ ਇੱਕ ਨਵਾਂ ਹੋਰ
ਕਰਾ ਦਿਓ ਰੱਖੇ ਉਹਨਾਂ ਲਈ
ਅੱਛਾ ਇਹ ਤਾਂ ਜਿਹੜੀ ਖਿੱਚ ਧੂ ਹੁੰਦੀ ਆ ਉਹ ਤਾਂ ਚਲੋ ਸਿੰਗਰਾਂ ਵੱਲੋਂ ਜਾਂ ਫਨਕਾਰਾਂ ਵੱਲੋਂ ਹੁੰਦੀ ਆ ਇਹ ਇਸ ਸਾਰੇ ਮਾਮਲੇ ਦੇ ਵਿੱਚ ਪੂਰਾ ਉਤਰਨ ਦੀ ਕੋਸ਼ਿਸ਼ 'ਚ ਜਿਹੜੀ ਘਰੋਂ ਖਿੱਚ ਧੂ ਹੁੰਦੀ ਉਹਦੇ ਬਾਰੇ ਵੀ ਥੋੜਾ ਖੁਲਾਸਾ ਕਰੋ
ਦੇਖੋ ਇਹ ਤੁਹਾਨੂੰ ਵੀ ਇਹਦਾ ਤੁਸੀਂ ਵੀ ਲਾਈਨ ਤੇ ਹੁਣ ਤੁਸੀਂ ਬੰਦ ਕਰਤੀ ਆ ਤੁਹਾਡੀ ਆਵਾਜ਼ ਨਾ ਜਾਵੇ ਸੜੀ ਵਿੱਚ ਲੇਕਿਨ ਇਹ ਖਿੱਚ ਧੂ ਦਾ ਵਿੱਚ ਵੀ ਆਪਣਾ ਹੀ ਮਜ਼ਾ ਆ ਜੇ ਪਬਲਿਕ ਦੇ ਨਾਲ ਪਬਲਿਕ ਦੀ ਐਂਟਰਟੇਨਮੈਂਟ ਲਈ ਜੋ ਪ੍ਰੋਗਰਾਮ ਕਰਾਉਂਦੇ ਹਾਂ ਤੇ ਨੋਰਮਲ ਗੱਲ ਆ ਘਰਦੇ ਨੂੰ ਟਾਈਮ ਘੱਟ ਦੇ ਹੋਣਾ ਉਹਦੇ ਲਈ ਉਹਦੇ ਘਰ ਦੇ ਵਿੱਚ ਲੇਕਿਨ ਫਿਰ ਵੀ ਕੋਸ਼ਿਸ਼ ਕਰੀ ਦੀ ਕਿ ਘਰ ਦੇ ਵਿੱਚ ਵੀ ਉਨਾ ਹੀ ਟਾਈਮ ਦਈਏ ਜਿੰਨਾ ਕਿ ਅਸੀਂ ਪਹਿਲਾਂ ਦਿੰਦੇ ਹਾਂ ਲੇਕਿਨ ਫਿਰ ਵੀ ਇਹਦੇ ਲਈ ਬਾਹਰ ਐਕਟਿਵ ਰਹਿਣਾ ਜ਼ਰੂਰੀ ਹੁੰਦਾ ਜਦੋਂ ਕੋਈ ਵੀ ਪ੍ਰੋਗਰਾਮ ਆਪਾਂ ਲੀਕਦੇ ਹਾਂ
ਉਹਦੇ
ਨਾਲ ਸਾਰਾ ਜੋ ਵੀ ਪ੍ਰੋਗਰਾਮ
ਬਣਾ ਆਮ ਲੋਕਾਂ ਦੇ ਉੱਥੇ ਕਾਰੋਬਾਰ ਕਿਸ ਤਰ੍ਹਾਂ ਦੇ ਆ ਜਿਹੜੇ ਇਟਲੀ ਦੇ ਵਿੱਚ ਲੋਕ ਆਪਣੇ ਪੰਜਾਬੀ ਜਿਹੜੇ ਨੇ ਉਹ ਕਿਸ ਕਿਤੇ ਨਾਲ ਜੁੜੇ ਜ਼ਿਆਦਾ
ਦੇਖੋ ਸਾਡੇ ਜਿਹੜੇ ਇਟਲੀ ਦੇ ਵਿੱਚ ਹੈਗੇ ਕਾਰੋਬਾਰ ਜ਼ਿਆਦਾਤਰ ਹੈਗੇ ਆ ਫੈਕਟਰੀ ਏਰੀਆ ਆਰਥਿਕ ਮੰਦਵਾੜਾ ਉਹਦੇ ਵਿੱਚ ਵੀ ਸਾਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਉੱਥੋਂ ਸਾਡੇ ਜਿਹਨਾਂ ਕੋਲ ਸਿਟੀਆਂ ਚ ਵੀ ਚਲੋ ਆਪਾਂ ਮੰਨਿਆ ਇੰਗਲੈਂਡ ਜਾਂ ਕੈਨੇਡਾ ਚਲ ਗਿਆ ਲੇਕਿਨ ਉਹ ਤੋਂ ਬਾਕੀ ਯੂਰਪ ਵਿੱਚ ਵੀ ਟ੍ਰਾਂਸਫਰ ਹੋਈ ਜਰਮਨ ਬਹੁਤ ਚਲ ਗਿਆ ਜਰਮਨ ਵਿੱਚ ਵੀ ਕਾਫੀ ਉਹਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਕਹਿ ਲਓ ਇੱਥੇ ਕੰਮ ਨਹੀਂ ਮਿਲਦਾ ਉੱਥੇ ਚਲ ਗਿਆ ਨਾ ਤੇ ਜਿਹੜੇ ਬਿਜ਼ਨਸ ਸੀਗੇ ਆਪਣੇ ਇਸ ਵੇਲੇ ਬਹੁਤ ਘੱਟ ਲੋਕ ਬਿਜ਼ਨਸ ਦੇ ਵਿੱਚ ਸਾਡੇ ਕਹਿ ਲਓ ਇਟਲੀ ਵਿੱਚ ਕਾਫੀ ਬਿਜ਼ਨਸ ਠੱਪ ਹੋ ਚੁੱਕੇ ਆ
ਠੀਕ ਹੈ
ਸੈਕੰਡਲੀ ਉਹ ਸਾਡੀ ਪੰਜਾਬੀਆਂ ਦੀ ਗੱਲ ਪਈ ਆਪਾਂ ਇੱਕ ਦੂਜੇ ਵੱਲ ਦੇਖ ਕੇ ਸ਼ੁਰੂ ਕਰਦੇ ਹਾਂ ਜੇ ਇੱਕ ਨੇ ਖੋਲਿਆ ਵੀ ਕੋਈ ਖੋਲਿਆ ਨਾ ਭੇਡ ਚਾਲ ਵਾਲੀ ਗੱਲ ਕਹਿ ਲਓ ਪੰਜਾਬੀ 'ਚ ਵੀ ਇੱਕ ਨੇ ਕਾਰੋਬਾਰ ਖੋਲਿਆ ਦੂਜੇ ਨੇ ਨਾਲ ਹੀ ਖੋਲ ਦੇਣਾ ਜਾ ਕੇ ਵੀ ਇਹ ਕਮਾਈ ਕਰ ਰਿਹਾ ਉਹਦੇ ਲਈ ਕੀ ਹੋਇਆ ਵੀ ਜਿਹੜਾ ਇੱਕ ਨੇ ਖੋਲਿਆ ਉਹ 10-10 ਖੁੱਲ ਗਏ
ਸਕਸੈਸਫੁਲ ਨੀ ਹੋਏ ਜਾਂ ਉਹਨਾਂ ਨੇ ਕੋਸ਼ਿਸ਼ ਹੀ ਨੀ ਕੀਤੀ ਉੱਥੋਂ ਦੀ ਰਾਜਨੀਤੀ ਚ ਕਦੇ ਮੈਂ ਕਿਸੇ ਪੰਜਾਬੀ ਨੂੰ ਹੁਣ ਇੰਗਲੈਂਡ ਦੇ ਵਿੱਚ ਰੀਸੈਂਟਲੀ ਦੇਖੋ ਸਾਡੇ ਬੰਦੇ ਬਕਾਇਦਾ ਦਿਸੇ ਆ ਪ੍ਰਤੱਖ ਤੌਰ ਤੇ ਯੂਰਪ ਦੇ ਮੁਲਕਾਂ ਵੱਲ ਜੇ ਮੋਟੇ ਤੌਰ ਤੇ ਨਜ਼ਰ ਮਾਰੀਏ ਬਲਦੇਵ ਸਿੰਘ ਜੀ ਤੁਸੀਂ ਵੀ ਨਜ਼ਰ ਤੇ ਇੰਨੀ ਜ਼ਿਆਦਾ ਹਿਲਜੁਲ ਦਿਖਾਈ ਨਹੀਂ ਦਿੰਦੀ ਲੋਕਲ ਪੱਧਰ ਤੇ ਵੀ ਨੈਸ਼ਨਲ ਪੱਧਰ ਤੇ ਵੀ ਕੋਈ ਬਹੁਤ ਜ਼ਿਆਦਾ ਐਕਟਿਵਲੀ ਪਾਰਟੀਸਪੇਸ਼ਨ ਹੈ ਪੋਲੀਟੀਕਲੀ?
ਹਾਂਜੀ, ਇਹਦਾ ਮੇਨ ਰੀਜ਼ਨ ਜਿਹੜਾ ਹੈਗਾ ਤੁਹਾਨੂੰ ਮੈਂ, ਜੋ ਪੁਰਾਣੇ ਪੰਜਾਬੀ ਗਏ ਹੋਏ ਸਾਡੇ ਉੱਥੇ ਨਾ, ਉਹਨਾਂ ਨੂੰ ਮੇਨ ਪ੍ਰੋਬਲਮ ਕਿਉਂ ਆਉਂਦੀ ਹੈ ਲੈਂਗੁਏਜ ਦੀ?
ਅੱਛਾ, ਹਾਲੇ ਵੀ
ਨਹੀਂ? ਦੇਖੋ ਜਿਹੜੇ ਪੁਰਾਣੇ ਵੀ ਗਏ ਹੋਏ ਆ ਉਹਨਾਂ ਨੇ ਆਪਣੇ ਕੰਮ ਕਾਰ ਦੇ ਵਿੱਚ ਟਾਈਮ ਜਾਇਜ਼ ਸਪੈਂਡ ਕਰਦੇ ਆ, ਲੈਂਗੁਏਜ ਵੱਲ ਘੱਟ ਧਿਆਨ ਦਿੰਦੇ ਰਹੇ।
ਓਕੇ,
ਸੈਕੰਡਲੀ ਹੁਣ ਜਦੋਂ ਇਹ ਪੋਲੀਟੀਕਲ ਲਾਈਨ ਜਿਹੜੀ ਹੈਗੀ, ਜਿਹਨਾਂ 'ਚ ਤੁਹਾਨੂੰ ਪਰਫੈਕਟ ਬੋਲੀ ਨਹੀਂ ਆਉਂਦੀ ਕਿਸੇ ਵੀ ਕੰਟਰੀ ਦੀ, ਉਹਦੇ ਵਿੱਚ ਤੁਸੀਂ ਸਮਝ ਲੈ ਸਕਦੇ। ਹੁਣ ਇੰਗਲੈਂਡ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ,
ਕੈਨੇਡਾ,
ਚੱਲਦੀ ਹੈ ਸਾਰੇ
ਇੰਗਲਿਸ਼
ਲੈਂਗੁਏਜ। ਚਲੋ ਆਪਾਂ ਇੰਡੀਆ ਵਿੱਚ ਸਾਰੇ ਪੜ੍ਹ ਕੇ ਆਉਂਦੇ ਹਾਂ, ਠੀਕ ਹੈ ਨਾ, ਉੱਥੇ ਜਾ ਕੇ ਹੋਰ ਪਰਫੈਕਟ ਹੋ ਜਾਂਦੀ ਬੋਲਚਾਲ।
ਪਰ ਇੱਕ ਆਸ ਦੀ ਕਿਰਨ ਜ਼ਰੂਰ ਦਿਖਾਈ ਦਿੰਦੀ ਹੈ ਤੁਹਾਡੀ ਗੱਲ ਨੂੰ, ਥੋੜਾ ਜਿਹਾ ਮੈਂ ਇਜਾਜ਼ਤ ਚਾਹੂੰਗਾ ਐਕਸਟੈਂਡ ਕਰਨ ਦੀ, ਕਿ ਜਿਹੜੇ ਹੁਣ ਅੱਗੇ ਬੱਚੇ ਆ, ਮੈਂ ਉੱਥੇ ਕੁਝ ਯੰਗ ਪੰਜਾਬੀ ਬੱਚਿਆਂ ਨੂੰ ਵੀ ਮਿਲਣ ਦਾ ਮੌਕਾ ਮਿਲੂ ਵੱਖ ਵੱਖ ਸ਼ਹਿਰਾਂ ਦੇ ਵਿੱਚ ਮਿਲਿਆ,
ਬਿਲਕੁਲ
ਮੈਂ ਦੇਖਿਆ ਉਹ ਸਰਕਾਰੀ ਦਰਬਾਰੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਬਿਲਕੁਲ, ਮੈਂ
ਉੱਥੋਂ ਦੇ
ਗੱਲ ਤੇ ਆ ਰਿਹਾ ਸੀ
ਜੀ,
ਕਿ ਜੋ ਆਪਣੀ ਅਗਲੀ ਨੈਕਸਟ ਪੀੜ੍ਹੀ ਆ ਰਹੀ ਆ, ਦੂਜੀ ਪੀੜ੍ਹੀ ਸ਼ੁਰੂ ਹੋ ਗਈ ਆ,
ਹੋ ਗਈ ਜੀ,
ਹੋ ਗਈ ਆ ਜੀ, ਤੇ ਉਹਦੇ ਵਿੱਚ ਕਾਫੀ ਵਧੀਆ ਵਧੀਆ ਜੋਬ ਵਿੱਚ ਵੀ ਲਾ ਬੱਚੇ ਲੱਗੇ ਹੋਏ ਆ, ਪੁਲਿਸ ਡਿਪਾਰਟਮੈਂਟ ਵਿੱਚ ਹੀ ਭਰਤੀ ਹੋ ਰਹੇ
ਆ, ਨੇਵੀ ਵਿੱਚ, ਔਰ ਰਿਸ਼ਤੇ ਵੀ ਉਹਨਾਂ ਦੇ ਉੱਥੇ ਦੀ ਉੱਥੇ ਹੋਣੇ ਸ਼ੁਰੂ ਹੋ ਗਿਆ।
ਬਿਲਕੁਲ ਬਿਲਕੁਲ, ਉਹਦੇ ਨਾਲ ਉਹ ਕਾਫੀ ਨੌਜਵਾਨ ਜਿਹੜੇ ਹੈਗੇ ਨਾ, ਇਸ ਇੰਟਰਸਟ ਵੀ ਰੱਖਦੇ ਆ ਪੋਲੀਟੀਕਲ ਦਾ ਵੀ, ਲਾਈਨ ਦਾ।
ਸੋ ਆਸ ਕਰਦੇ ਜੀ ਉੱਥੇ ਵੀ, ਸਵਿਚ ਆਨ ਕੀਤਾ ਤੇ ਯਾਦ ਕਰਾਉਂਦੇ ਜਾਈਏ, ਤੁਸੀਂ www.planetaudio.org.nz/nachdapanjab ਦੇ ਰਾਹੀਂ ਅਗਲੇ ਇੱਕ ਹਫਤੇ ਦੌਰਾਨ ਕਦੇ ਵੀ ਸੁਣ ਸਕਦੇ ਹੋ ਤੇ ਡਾਊਨਲੋਡ ਵੀ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਇੰਟਰਵਿਊ ਨੂੰ ਅਸੀਂ ਅਲੱਗ ਤੌਰ ਦੇ ਉੱਤੇ ਐਡਿਟ ਕਰਕੇ ਤੇ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਜਾਈਏ। ਵੈਸੇ ਭਾਜੀ ਹੁਣੀ ਆਪਣੇ ਘਰਦਿਆਂ ਦੇ ਬਾਰੇ ਵੀ ਗੱਲਬਾਤ ਪੂਰੀ ਕਰ ਦਿੱਤੀ ਹੈ, ਤੁਸੀਂ ਘਰਦਿਆਂ ਨੂੰ ਵੀ ਇੰਟਰਵਿਊ ਬਾਰੇ ਸੁਣਾ ਸਕਦੇ ਹਾਂ ਅਸੀਂ ਗੱਲ ਨਹੀਂ?
ਬਿਲਕੁਲ ਜੀ, ਬਿਲਕੁਲ,
ਠੀਕ ਹੈ। ਸੋ ਬਲਦੇਵ ਸਿੰਘ ਜੀ ਬੁਰੇ ਜੱਟਾਂ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਨੇ, ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਕੰਪੀਟੀਸ਼ਨ ਵੀ ਜਾਰੀ ਹੈ ਜੀ ਉਧਰ, ਪਾਲ ਵੀਰ ਜੀ ਵੱਲੋਂ ਕੋਸ਼ਿਸ਼ ਹੋ ਰਹੀ ਹੈ ਸੁਨੰਦਾ ਸ਼ਰਮਾ ਹੁਣ ਦੇ ਨਾਲ ਆਸਟ੍ਰੇਲੀਆ ਤੋਂ ਲਾਈਨਾਂ ਜੋੜਨ ਦੀ, ਤੇ ਜੇਕਰ ਤਾਰਾਂ ਜੁੜ ਗਈਆਂ ਤਾਂ ਜ਼ਰੂਰ ਅਸੀਂ ਗੱਲਬਾਤ ਜਿਹੜੀ ਹੈ ਉਸ ਨੂੰ ਸਿਰੇ ਚਾੜਾਂਗੇ। ਦੇਸੀ ਸਵੈਗ ਸ਼ੋਅ ਜਿਹੜਾ 15 ਜੁਲਾਈ ਨੂੰ ਹੋਣ ਜਾ ਰਿਹਾ, ਤੁਸੀਂ ਸਿਰਫ ਇਹ ਦੱਸਣਾ ਕਿ ਸ਼ੋਅ ਕਿੱਥੇ ਹੋਣ ਜਾ ਰਿਹਾ, ਇੱਥੇ ਆਕਲੈਂਡ ਦੇ ਵਿੱਚ ਇੱਕ ਸ਼ੋਅ ਦੀ ਤੁਸੀਂ ਵੈਨਿਊ ਜਿਹੜਾ ਉਹ ਸਾਡੇ ਨਾਲ 8158100 ਤੇ ਸਾਂਝਾ ਕਰਨਾ।
ਸਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ। ਰੱਬ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ, ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ। ਸਮਝਾਈ
ਆਈਏ ਸਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਰੱਬ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰਸ ਨੇ ਗਰੇਵਾਲ ਬ੍ਰਦਰਸ ਆਸਟ੍ਰੇਲੀਆ ਜਿਹੜੇ ਕਿ ਆਪਣੇ ਕੁਆਲਿਟੀ ਪ੍ਰੋਡਕਟਸ ਜਿਵੇਂ ਕਿ ਆਟਾ ਬਦਾਮ ਅਤੇ ਬੇਸਨ ਕਰਕੇ ਜਾਣੇ ਜਾਂਦੇ ਨੇ
ਵਾਸਤੇ ਯਾਦ ਰੱਖੋ ਇੱਕੋ ਇੱਕ ਨਾਮ ਓਰੇਕਲ ਅਕਾਊਂਟਿੰਗ ਐਂਡ ਬਿਜ਼ਨਸ ਸੋਲੂਸ਼ਨਸ ਲਿਮਿਟਿਡ ਤੁਹਾਡੇ ਆਪਣੇ ਨਗਰ ਪਾਪਾ ਟੋਇਟੋ ਵਿੱਚ ਜਿਸ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਸਤਵੀਰ ਕੌਰ ਜੀ ਨੂੰ ਜਿਨ੍ਹਾਂ ਦਾ ਫੋਨ ਨੰਬਰ ਹੈ 2796025 ਜਾਂ ਫਿਰ 0211694872 ਜਾਂ ਵਿਜ਼ਿਟ ਕਰ ਸਕਦੇ ਹੋ ਲੈਵਲ 1131 ਕੋਲਮਾ ਰੋਡ ਪਾਪਾ ਟੋਇਟੋ ਤੁਹਾਡੀ ਅਕਾਊਂਟੈਂਸੀ ਨਾਲ ਸੰਬੰਧਿਤ ਸਾਰੀਆਂ ਮੁਸ਼ਕਲਾਂ ਦਾ ਇੱਕੋ ਇੱਕ ਹੱਲ ਓਰੇਕਲ ਅਕਾਊਂਟਿੰਗ ਐਂਡ ਬਿਜ਼ਨਸ ਸਭਿਆਚਾਰ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ
ਪੰਜਾਬੀ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖ਼ਬਰ
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ
02102525 ਅਖਿਲ
ਮੈਂ ਜਦੋਂ ਤੇਰੇ ਖਵਾਬਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ
ਅਤੇ ਸੁਨੰਦਾ ਸ਼ਰਮਾ In association with Travel Point and even managed by Paul Productions. 15 July di sham, Logan Campbell Center, Greenland Vikhe. And tickets available on eventfinder.co.nz. Jafar tu sampark kar sakte ho Paul Productions di team nu
021-888-4585. Old Papato Vich, St. George Street te sthit Papato Toy Town Hall de Vich. Harik Veerwar, shami 6:30 baje. Zyada jankari layi sampark kar sakte ho Navtej Randhawa ji nu. Phone 021-0813634 ਤੇ ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਹਰ ਤਰ੍ਹਾਂ ਦੀ ਗਰੋਸਰੀ ਅਤੇ ਵੈਸਟਰਨ ਯੂਨੀਅਨ ਦੀ ਸਹੂਲਤ ਵਾਸਤੇ ਪਹੁੰਚੋ ਇੰਡੋ ਸਪਾਈਸ ਦੀ ਪਾਪਾ ਟੋਏ ਅਤੇ ਮੈਨਰੇਵਾ ਬ੍ਰਾਂਚ ਤੇ
ਜਿੱਥੇ ਕਿ ਹੁਣ ਤੁਸੀਂ ਤਾਜ਼ੇ ਫਲਾਂ ਤੇ ਸਬਜ਼ੀਆਂ ਦੇ ਨਾਲ ਨਾਲ ਪ੍ਰਾਪਤ ਕਰ ਸਕਦੇ ਹੋ ਬਿਹਤਰੀਨ ਕੁਆਲਿਟੀ ਮੀਟ
ਸਾਊਥ ਆਕਲੈਂਡ ਵਿੱਚ ਇਹਨਾਂ ਦੀਆਂ 4 ਬ੍ਰਾਂਚਿਸ ਨੇ ਸ਼ਾਲੀ ਰੋਡ ਅਤੇ ਪੁਹਿਲੇ ਰੋਡ ਪਾਪਾ ਟੋਏ ਮਾਇਰ ਰੋਡ ਮੈਨੂਰੇਵਾ ਅਤੇ ਕੈਲਵਿਨ ਰੋਡ ਪਾਪਾਕੁਰਾ
100 ਗੱਲਾਂ ਦੀ ਇੱਕੋ ਗੱਲ ਸੁਣ ਲਓ ਗੱਲ ਸਾਡੀ ਕੈਲਵਿਨ ਦੇ ਵੈਜੀ ਤੇ
ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 0921-29563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangraanz.com
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ 4 ਜੁਲਾਈ ਦਿਨ ਮੰਗਲਵਾਰ ਹੈ ਅਤੇ ਦੇਸੀ ਮਹੀਨੇ ਮੁਤਾਬਕ ਵੀ ਹਾੜ੍ਹ ਹੋ ਗਈ ਹੈ ਅਤੇ ਰੇਡੀਓ ਸਪਾਈਸ ਤੋਂ ਮੈਂ ਗੁਰਸਿਮਰਨ ਮਿੰਟੂ ਲੋਕਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਗਿਆ ਹਾਂ ਲੋਕਲ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਵੈਬਸਾਈਟ ਰਾਹੀਂ ਵੀ ਸੁਣ ਸਕਦੇ ਹੋ ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ ਦੰਦਾਂ ਦੀ ਸਫਾਈ ਦੇ ਮਾਮਲੇ ਵਿਚ ਨਿਊਜ਼ੀਲੈਂਡਰ ਵਰਤਦੇ ਹਨ ਅਣਗਹਿਲੀ ਨੈਲਸਨ ਡੇਅਰੀ ਲੁੱਟਣ ਵਾਲੇ ਤਿੰਨੇ ਮੁੰਡੇ ਆਏ ਪੁਲਿਸ ਦੇ ਕਾਬੂ ਨਵੀਆਂ ਬਿਲਡਿੰਗਸ ਨੂੰ ਭੂਚਾਲ ਦੇ ਖਤਰੇ ਤੋਂ ਬਚਾਉਣ ਲਈ ਜਲਦ ਬਣੇਗਾ ਨਵਾਂ ਕਾਨੂੰਨ ਨਿਊਜ਼ੀਲੈਂਡ ਦੀ ਇੱਕ ਵੱਡੀ ਸੰਸਥਾ MITVI ਜਾਂਚ ਦੇ ਘੇਰੇ ਵਿਚ ਅਤੇ ਐਨਜ਼ੈਡ ਫਸਟ ਪਾਰਟੀ ਵੱਲੋਂ ਕੀਤਾ ਗਿਆ ਵੱਡਾ ਐਲਾਨ 530,000 ਘਰਾਂ ਨੂੰ ਕਰੇਗੀ ਇਨਸੂਲੇਟ ਅਤੇ ਹੁਣ ਖ਼ਬਰਾਂ ਦੀ ਵਿਸਥਾਰ ਨਿਊਜ਼ੀਲੈਂਡ ਫਸਟ ਪਾਰਟੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਆਪਣੀ ਇੱਕ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਨ੍ਹਾਂ 500,000 ਤੋਂ ਵੱਧ ਘਰਾਂ ਨੂੰ ਇਨਸੂਲੇਟ ਕੀਤਾ ਜਾਵੇਗਾ ਜਿਨ੍ਹਾਂ ਘਰਾਂ ਦੇ ਮਾਲਕ ਇਸ ਨੂੰ ਘੱਟ ਆਮਦਨੀ ਦੇ ਚਲਦਿਆਂ ਇਨਸੂਲੇਟ ਨਹੀਂ ਕਰਵਾ ਸਕਦੇ ਪਾਰਟੀ ਦੇ ਬੁਲਾਰਿਆਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੂਨ 2018 ਵਿਚ ਜਦੋਂ ਮੌਜੂਦਾ ਸਰਕਾਰ ਦਾ ਮੌਜੂਦਾ ਵਾਰਮ ਅਪ ਨਿਊਜ਼ੀਲੈਂਡ ਪ੍ਰੋਗਰਾਮ ਖਤਮ ਹੋ ਜਾਵੇਗਾ ਉਸ ਸਮੇਂ ਇਹ ਸਮੱਸਿਆ ਕਾਫ਼ੀ ਗੰਭੀਰ ਹੋ ਜਾਵੇਗੀ ਜ਼ਿਕਰ ਯੋਗ ਹੈ ਕਿ ਐਂਡਰਾਇਡ ਫਸਟ ਦੀ ਇਹ ਯੋਜਨਾ ਤੇ 10 ਸਾਲਾਂ ਦੇ ਵਿੱਚ ਤਕਰੀਬਨ $53 million ਖਰਚਾਉਣਗੇ। ਸਰਕਾਰ ਦੇ ਮੌਜੂਦਾ ਪ੍ਰੋਗਰਾਮ ਦੇ ਤਹਿਤ ਇਸ ਦੀ ਮਿਆਦ ਬੀਤੇ ਸਾਲ ਖਤਮ ਹੋ ਜਾਣੀ ਸੀ, ਪਰ ਇਸ ਨੂੰ 1 ਸਾਲ ਲਈ ਵਧਾਇਆ ਗਿਆ ਹੈ ਅਤੇ ਜਿਸ ਦੇ ਤਹਿਤ ਘੱਟ ਆਮਦਨੀ ਵਾਲੇ ਘਰਾਂ ਅਤੇ ਕਿਰਾਏਦਾਰਾਂ ਨੂੰ ਇਨਸੂਲੇਸ਼ਨ ਕਰਾਉਣ ਦੀ ਗਰਾਂਟ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਤਕਰੀਬਨ 3 lakh ਘਰ ਇਸ ਪ੍ਰੋਗਰਾਮ ਤਹਿਤ ਇਨਸੂਲੇਸ਼ਨ ਕਰਵਾ ਚੁੱਕੇ ਹਨ ਅਤੇ July 1, 2019 ਤੋਂ ਸੀਲਿੰਗ ਅਤੇ ਅੰਡਰ ਰੂਫ ਇਨਸੂਲੇਸ਼ਨ ਕਿਰਾਏਦਾਰਾਂ ਦੇ ਮਕਾਨ ਲਈ ਵੀ ਜ਼ਰੂਰੀ ਹੋ ਜਾਵੇਗਾ। ਅਜਿਹਾ ਨਾ ਕਰਨ ਤੇ ਮਾਲਕ ਮਕਾਨਾਂ ਨੂੰ ਜੁਰਮਾਨਾ ਹੋ ਸਕਦਾ ਹੈ। ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਪੋਲੀਟੈਕਨਿਕ MIT ਯਾਨੀ ਕਿ ਮੈਨਿਕੋ ਇੰਸਟੀਚਿਊਟ ਆਫ ਟੈਕਨੋਲੋਜੀ ਇਸ ਵਕਤ ਕਥਿਤ ਨਿਯਮਾਂ ਦੇ ਉਲੰਘਣਾਵਾਂ ਤੋਂ ਬਾਅਦ ਜਾਂਚ ਦੇ ਅਧੀਨ ਹੈ, ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਿਊਟਰਾਂ ਨੇ ਆਪਣੇ ਵਿਦਿਆਰਥੀਆਂ ਦੇ ਪੇਪਰਾਂ ਅਤੇ ਅਸਾਈਨਮੈਂਟਾਂ ਦਾ ਕੰਮ ਪੂਰਾ ਕੀਤਾ ਜਾਂ ਫਿਰ ਉਨ੍ਹਾਂ ਦੀ ਮਦਦ ਕੀਤੀ ਹੈ। ਮੈਨਿਕੋ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਕਮਰਸ਼ੀਅਲ ਟ੍ਰੇਨਿੰਗ ਡਿਵੀਜ਼ਨ ਐਂਟਰਪ੍ਰਾਈਜ਼ ਦੀ ਡੈਲੀਓਟ ਦੁਆਰਾ 14 months ਤੋਂ ਜਾਂਚ ਕੀਤੀ ਜਾ ਰਹੀ ਹੈ। ਆਡੀਟਰਾਂ ਦੁਆਰਾ ਇੱਕ ਬਹੁਤ ਹੀ ਮਹੱਤਵਪੂਰਨ ਡਰਾਫਟ ਤੋਂ ਬਾਅਦ MIT ਨੇ ਪਿਛਲੇ ਸਾਲ ਦੇ ਅੰਤ ਵਿੱਚ ਐਂਟਰਪ੍ਰਾਈਜ਼ MIT ਕੋਰਸ ਬੰਦ ਕੀਤਾ ਸੀ। ਜਾਂਚ ਦੌਰਾਨ ਇੱਕ ਸਾਬਕਾ ਸਟਾਫ ਮੈਂਬਰ ਦੀ ਵਿਦਿਆਰਥੀਆਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਨੇ September 2015 ਦੇ ਵਿਦਿਆਰਥੀਆਂ ਦੇ ਪੇਪਰ ਅਤੇ ਅਸਾਈਨਮੈਂਟ ਭਰਨ ਬਾਰੇ ਰਿਪੋਰਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਵੱਲੋਂ ਵੱਖ ਵੱਖ ਹੱਥ ਲਿਖਤਾਂ ਵਰਤੀਆਂ ਗਈਆਂ ਸਨ ਤਾਂ ਜੋ ਪਤਾ ਨਾ ਲੱਗ ਸਕੇ। ਇੱਕ ਵਿਦਿਆਰਥੀ ਜਿਸ ਦੀ ਉਮਰ ਹੁਣ 20 years ਹੈ ਅਤੇ ਇਸਦਾ ਨਾਮ ਮਹਾਨਾ ਫੈਲਟੂਆ ਹੈ, ਉਸਨੇ ਦੱਸਿਆ ਕਿ ਉਸਦੇ ਮਿੱਤਰ ਜਦੋਂ ਪੇਪਰ ਵਿੱਚ ਬੈਠੇ ਸਨ ਤਾਂ ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੇ ਜਵਾਬ ਲਿਖੇ ਸਨ। ਇਸ ਮੌਕੇ ਕੁਝ ਨੇ ਕਿਹਾ ਕਿ ਇਹ ਬਹੁਤ ਆਮ ਹੀ ਗੱਲ ਸੀ ਕਿ ਪੜ੍ਹਾਉਣ ਵਾਲੇ ਵਿਦਿਆਰਥੀਆਂ ਦੇ ਘਰ ਜਾ ਕੇ ਉਨ੍ਹਾਂ ਦੇ ਲਿਖਤੀ ਪੇਪਰ ਵੀ ਕਰਵਾਏ ਜਾਂਦੇ ਸਨ। MIT ਨੇ ਕਿਹਾ ਕਿ ਇਹ ਦੋਸ਼ਾਂ ਤੇ ਕੋਈ ਖਾਸ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਜਾਂਚ ਅਜੇ ਜਾਰੀ ਹੈ। ਇੱਕ ਬੁਲਾਰੇ ਨੇ ਕਿਹਾ ਕਿ MIT ਨੇ 2013 ਤੋਂ 2015 ਤੱਕ 3 ਪ੍ਰੋਗਰਾਮਾਂ ਦੇ ਕਮਿਸ਼ਨ ਦੁਆਰਾ ਉਠਾਏ ਗਏ ਸਾਰੇ ਪ੍ਰਸ਼ਨਾਂ ਲਈ ਪੂਰੀ ਤਰ੍ਹਾਂ ਜਵਾਬ ਮੁਹੱਈਆ ਕਰਵਾਇਆ ਸੀ, ਪਰ ਬਦਕਿਸਮਤ ਨਾਲ ਕਰੀਬ 2 years ਪਹਿਲਾਂ ਕਥਿਤ ਘਟਨਾ ਤੋਂ ਬਾਅਦ ਬਹੁਤ ਸਾਰੇ ਸਟਾਫ ਬਦਲ ਗਏ ਹਨ। MIT ਦੇ ਬੁਲਾਰੇ ਨੇ ਕਿਹਾ ਕਿ ਐਂਟਰਪ੍ਰਾਈਜ਼ ਕਈ ਕਾਰਨਾਂ ਕਰਕੇ ਬੰਦ ਹੋ ਗਿਆ ਸੀ, ਜਿਵੇਂ ਕਿ ਪ੍ਰਸ਼ਾਸਕੀ ਗਿਣਤੀ ਨੂੰ ਘੱਟ ਕਰਨਾ ਅਤੇ ਬਾਕੀ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਨਾ। ਜਾਂਚ ਵਿੱਚ ਇਹ ਵੀ ਲਿਖਿਆ ਗਿਆ ਕਿ ਜਦੋਂ ਕਿਸੇ ਕੋਰਸ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਜਾਂਦੀ ਸੀ ਤਾਂ ਅਧਿਆਪਕਾਂ ਦੇ ਵੱਲੋਂ ਘਰ ਘਰ ਤੋਂ ਬੱਚੇ ਲੱਭੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਸਨ ਤਾਂ ਜੋ ਫੰਡ ਜਾਰੀ ਹੋ ਸਕਣ ਅਤੇ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀ ਲੱਭ ਕੇ ਲਿਆਉਣ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਸਨ। ਐਤਵਾਰ ਦੁਪਹਿਰ ਨੂੰ ਨੈਲਸਨ ਦੀ ਇੱਕ ਡੇਅਰੀ ਲੁੱਟਣ ਵਾਲੇ ਲੁਟੇਰੇ ਪੁਲਿਸ ਦੇ ਕਾਬੂ ਆ ਚੁੱਕੇ ਹਨ। ਇਹ ਤਿੰਨੇ ਮੁੰਡੇ ਐਤਵਾਰ ਨੂੰ ਇੱਕ ਭਾਰਤੀ ਦੀ ਡੇਅਰੀ ਸ਼ਾਪ ਦੇ ਵਿੱਚ ਜਾ ਵੜੇ ਸਨ ਅਤੇ ਇਨ੍ਹਾਂ ਤਿੰਨਾਂ ਦੇ ਕੋਲ ਚਾਕੂ ਸਨ। ਇਹ ਤਿੰਨ ਦੁਪਹਿਰ 3 PM ਦੇ ਕਰੀਬ ਨੈਲਸਨ ਦੀ ਰੋਟੋ ਸਟਰੀਟ ਡੇਅਰੀ ਦੇ ਵਿੱਚ ਜਾ ਵੜੇ ਸਨ ਅਤੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਉੱਥੋਂ ਭੱਜ ਗਏ ਸਨ। ਇਨ੍ਹਾਂ ਤਿੰਨਾਂ ਦੇ ਵਿੱਚੋਂ 2 ਨੂੰ ਪੁਲਿਸ ਨੇ ਕੱਲ੍ਹ ਹੀ ਕਾਬੂ ਕਰ ਲਿਆ ਸੀ, ਜਦਕਿ 3 ਮੁੰਡਾ ਉੱਥੋਂ ਬਚ ਗਿਆ ਸੀ ਜਿਸ ਨੂੰ ਕਿ ਬੀਤੀ ਰਾਤ ਕੱਲ੍ਹ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਤਿੰਨਾਂ ਦੀ ਉਮਰ 15 years ਦੇ ਕਰੀਬ ਹੈ ਅਤੇ ਇਨ੍ਹਾਂ ਨੂੰ ਐਗਰੀਵੇਟਿਡ ਰੋਬਰੀ ਦੇ ਤਹਿਤ ਚਾਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਹੁਣ ਨੈਲਸਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਮਾਡਰਨ ਬਿਲਡਿੰਗਸ ਨੂੰ ਭੂਚਾਲ ਦੇ ਖਤਰੇ ਤੋਂ ਨਜਿੱਠਣ ਦੇ ਲਈ 1 hafte ਦੇ ਵਿੱਚ ਇੱਕ ਨਵਾਂ ਕਾਨੂੰਨ ਬਣ ਸਕਦਾ ਹੈ। ਬਿਲਡਿੰਗ ਐਂਡ ਕੰਸਟਰਕਸ਼ਨ ਮਿਨਿਸਟਰ ਨਿਕ ਸਮਿਥ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਤਹਿਤ ਦੇਸ਼ ਭਰ ਦੇ ਵਿੱਚ ਭੂਚਾਲ ਦੇ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਕਮਜ਼ੋਰ ਇਮਾਰਤਾਂ ਦੀ ਪਛਾਣ ਕੀਤੀ ਜਾਵੇਗੀ ਜਾਂ ਉਹ ਇਮਾਰਤਾਂ ਜੋ ਕਿ ਭੂਚਾਲ ਆਉਣ ਦੀ ਹਾਲਾਤ ਦੇ ਵਿੱਚ ਸਭ ਤੋਂ ਪਹਿਲਾਂ ਡਿੱਗ ਸਕਦੀਆਂ ਹਨ ਉਨ੍ਹਾਂ ਦੀ ਪਛਾਣ ਦਾ ਕੰਮ 15 years ਦੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਭੂਚਾਲ ਕਾਰਨ ਇਮਾਰਤਾਂ ਦਾ ਡਿੱਗਣਾ ਸਭ ਤੋਂ ਵੱਡਾ ਖਤਰਾ ਹੈ ਅਤੇ ਇਸ ਦਾ ਕਾਰਨ ਕਮਜ਼ੋਰ ਬਿਲਡਿੰਗਸ ਹੁੰਦੀਆਂ ਹਨ। ਇਸ ਕਰਕੇ ਬਿਲਡਿੰਗਸ ਨੂੰ ਭੂਚਾਲ ਵਰਗੇ ਖਤਰਿਆਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਸੇਫ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਫਿਲਹਾਲ ਨਿਊਜ਼ੀਲੈਂਡ ਨੂੰ ਭੂਚਾਲ ਦੇ ਮੱਦੇਨਜ਼ਰ 3 ਹਿੱਸਿਆਂ ਦੇ ਵਿੱਚ ਵੰਡਿਆ ਹੈ। ਪਹਿਲੇ ਨੰਬਰ ਤੇ ਹਾਈ ਰਿਸਕ ਏਰੀਆ ਜਿਵੇਂ ਕਿ ਵੈਲਿੰਗਟਨ, ਜਿੱਥੇ ਬਿਲਡਿੰਗਸ ਨੂੰ ਪਰਖਣ ਦਾ ਕੰਮ 15 years ਦੇ ਵਿੱਚ ਕੀਤਾ ਜਾਵੇਗਾ। ਦੂਜੇ ਨੰਬਰ ਤੇ ਮੀਡੀਅਮ ਰਿਸਕ ਏਰੀਆ ਜਿਵੇਂ ਕਿ ਹੈਮਿਲਟਨ ਅਤੇ ਨੈਲਸਨ, ਇੱਥੇ ਬਿਲਡਿੰਗਸ ਨੂੰ 10 to 25 years ਦੇ ਵਿੱਚ ਅਸੈਸ ਕੀਤਾ ਜਾਵੇਗਾ। ਅਤੇ ਤੀਜੇ ਨੰਬਰ ਤੇ ਲੋ ਰਿਸਕ ਏਰੀਆਜ਼ ਜਿਵੇਂ ਕਿ ਆਕਲੈਂਡ, ਜਿੱਥੇ 15 to 35 years ਤੱਕ ਲੱਗ ਸਕਦੇ ਹਨ। ਇੱਕ ਤਾਜ਼ਾ ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ ਦੰਦਾਂ ਦੀ ਸਫਾਈ ਦੇ ਮਾਮਲੇ ਵਿੱਚ ਨਿਊਜ਼ੀਲੈਂਡਰ ਬਹੁਤ ਹੀ ਆਲਸੀ ਹਨ ਅਤੇ ਦੰਦਾਂ ਦੀ ਸਫਾਈ ਦੇ ਵਿੱਚ ਅਣਗਹਿਲੀ ਵਰਤਦੇ ਹਨ। 5 ਦੇ ਵਿੱਚੋਂ 3 ਨਿਊਜ਼ੀਲੈਂਡਰ ਰੋਜ਼ਾਨਾ ਬ੍ਰਸ਼ ਨਹੀਂ ਕਰਦੇ ਅਤੇ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ 18 to 24 years ਦੇ ਯੰਗ ਅਡਲਟਸ ਦੀ ਹੈ। 75% ਤੋਂ ਵਧੇਰੇ 18 to 24 years ਦੇ ਯੰਗ ਅਡਲਟਸ ਇੱਕ ਦਿਨ ਜਾਂ ਫਿਰ ਇਸ ਤੋਂ ਜ਼ਿਆਦਾ ਰੋਜ਼ਾਨਾ ਬ੍ਰਸ਼ ਕਰਨ ਦੇ ਵਿੱਚ ਅਣਗਹਿਲੀ ਵਰਤਦੇ ਹਨ ਅਤੇ 10% ਯੰਗ ਅਡਲਟਸ ਅਜਿਹੇ ਹਨ ਜੋ ਕਿ 1 hafte ਤੱਕ ਵੀ ਬ੍ਰਸ਼ਿੰਗ ਸਕਿੱਪ ਕਰ ਜਾਂਦੇ ਹਨ। ਇਸ ਸਾਲ ਮਈ ਮਹੀਨੇ ਵਿੱਚ ਇਹ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ 500 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ। ਕੋਲਗੇਟ ਦੇ ਸਾਇੰਟਿਫਿਕ ਅਫੇਅਰਸ ਮੈਨੇਜਰ ਡਾਕਟਰ ਸੁਜ਼ੈਨ ਨੇ ਦੱਸਿਆ ਕਿ ਨੌਜਵਾਨਾਂ ਦਾ ਦੰਦਾਂ ਦੀ ਸੰਭਾਲ ਨੂੰ ਅਣਗੌਲਿਆ ਕਰਨਾ ਇੱਕ ਚਿੰਤਾ ਦਾ ਵਿਸ਼ਾ ਹੈ। ਡਾਕਟਰ ਸੁਜ਼ੈਨ ਨੇ ਦੱਸਿਆ ਕਿ ਅਸੀਂ ਅਕਸਰ ਹੀ ਉਦੋਂ ਦੰਦਾਂ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਹਾਂ ਜਦੋਂ ਤੱਕ ਕਿ ਬਹੁਤ ਦੇਰੀ ਹੋ ਚੁੱਕੀ ਹੁੰਦੀ ਹੈ। ਇਸ ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨਿਊਜ਼ੀਲੈਂਡ ਵਿੱਚ ਔਕਲੈਂਡਰ ਸਭ ਤੋਂ ਜ਼ਿਆਦਾ ਦੰਦਾਂ ਦੀ ਸੰਭਾਲ ਕਰਦੇ ਹਨ। 30% ਔਕਲੈਂਡਰ ਨਿਯਮਤ ਸਮੇਂ ਅਨੁਸਾਰ ਬ੍ਰਸ਼ਿੰਗ ਜਾਂ ਦੰਦਾਂ ਦੀ ਸੰਭਾਲ ਕਰਦੇ ਹਨ, ਜਦਕਿ ਕੇਵਲ 16% ਵਿਲਿੰਗਟਨ ਨਿਵਾਸੀ ਦੰਦਾਂ ਦੀ ਪ੍ਰੋਪਰ ਸਫਾਈ ਰੱਖਦੇ ਹਨ। 2015-16 ਦੌਰਾਨ ਕਰਾਏ ਹੈਲਥ ਸਰਵੇ ਦੇ ਵਿੱਚ ਪਾਇਆ ਗਿਆ ਸੀ ਕਿ 2,62,000 ਲੋਕਾਂ ਦੇ ਦੰਦ ਖੋੜ ਕਾਰਨ ਜਾਂ ਮਸੂੜਿਆਂ ਦੀ ਬਿਮਾਰੀ ਦੇ ਕਾਰਨ ਕੱਢੇ ਗਏ ਸਨ, ਜੋ ਕਿ ਬ੍ਰਸ਼ ਨਾ ਕਰਨ ਦੇ ਸਾਈਡ ਇਫੈਕਟਸ ਹੋ ਸਕਦੇ ਹਨ। 2014-15 ਦੇ ਵਿੱਚ ਕਰਵਾਏ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮੌਰੀ ਅਤੇ ਪੈਸਿਫਿਕ ਆਈਲੈਂਡਰਸ ਦੇ ਬੱਚੇ ਅਤੇ ਐਡਲਟਸ ਦੇ ਦੰਦ ਜ਼ਿਆਦਾ ਖਰਾਬ ਹੁੰਦੇ ਹਨ, ਜਦਕਿ ਸਰਵੇ ਦੀ ਰਿਪੋਰਟ ਤੋਂ ਇਹ ਵੀ ਪਤਾ ਲੱਗਾ ਹੈ ਕਿ 90% ਨਿਊਜ਼ੀਲੈਂਡਰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਨ ਕਿ ਦੰਦ ਕਿਵੇਂ ਸਾਫ਼ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਅੱਜ ਦੀਆਂ ਇਨ੍ਹਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ ਮਿੱਤਰ ਪਿਆਰੋ, ਤੁਹਾਡਾ ਫਿਰ ਸਵਾਗਤ ਕਰਦੇ ਹਾਂ। ਅਗਰ ਤੁਸੀਂ ਹੁਣੇ ਹੁਣੇ ਜੁੜੇ ਹੋ, ਬੱਚਿਆਂ ਨੂੰ ਖਾਸ ਕਰਕੇ ਜੀ ਆਇਆਂ ਨੂੰ ਜਿਹੜੇ ਕਿ ਆ ਗਏ ਨੇ ਸਕੂਲੋਂ ਵਾਪਸ, ਔਰ ਉਹਨਾਂ ਨੂੰ ਜੀ ਆਖਦੇ ਹਾਂ, ਤੁਹਾਡੀ ਵੀ ਕੋਈ ਐਸੀ ਕੋਈ ਗੱਲਬਾਤ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਲਓ ਫਿਰ ਇੱਕ ਜਿਹੜੇ ਬੱਚੇ ਨੇ ਯੰਗ ਜਨਰੇਸ਼ਨ ਜ਼ਿਆਦਾ ਦਿਲਜੀਤ ਦੇ ਗਾਣੇ ਕਾਫੀ ਸੁਣਦੇ ਨੇ, ਉਹਨਾਂ ਦਾ ਇੱਕ ਨਵਾਂ ਗੀਤ ਜਿਹੜਾ ਹੈ ਉਹ ਤੁਹਾਡੀ ਸੇਵਾ 'ਚ ਪੇਸ਼ ਕਰ ਦਈਏ। ਅਤੇ ਨਾਲ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸੀ ਕਿ ਦੋਸਤੋ ਦੱਸਣਾ ਹੈ ਤੁਸੀਂ ਜਿਹੜਾ ਇਵੈਂਟ ਇੱਥੇ ਹੋਣ ਜਾ ਰਿਹਾ ਹੈ ਦੇਸੀ ਰੌਕ ਸਟਾਰ, ਉਹ ਕਦੋਂ ਅਤੇ ਕਿੱਥੇ ਹੋਣ ਜਾ ਰਿਹਾ। ਸੋ ਹਜੇ ਤੁਹਾਡੇ ਜਿਹੜੇ ਨਾਂ ਹੈ ਅਸੀਂ ਲਿਖਦੇ ਚੱਲਾਂਗੇ, ਅਤੇ ਨਾਲ ਦੋ ਟਿਕਟਾਂ ਜਿਹੜੀਆਂ ਨੇ ਉਹ ਤੁਹਾਨੂੰ ਜ਼ਰੂਰ ਦਿੰਦੇ ਚੱਲਾਂਗੇ ਪਾਲ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ।
ਦੇਖੋ ਬਦਨਾਮੀ ਤਾਂ ਚਲੋ ਵੱਖਰਾ ਵਿਸ਼ਾ ਆ, ਮਸ਼ਹੂਰੀ ਜ਼ਰੂਰ ਹੋ ਜਾਂਦੀ ਆ ਤੇ ਉਹਦਾ ਫਾਇਦਾ ਫਿਰ ਫਨਕਾਰ ਲੈ ਹੀ ਜਾਂਦੇ ਆ। ਵਰਨਾ ਹੁਣ ਤੁਹਾਨੂੰ ਸਾਰਿਆਂ ਨੂੰ ਚੇਤੇ ਹੋਣਾ ਵੀ ਰਾਖੀ ਸਾਵੰਤ ਤੇ ਮੀਕੇ ਹੋਣੀ, ਉਸ ਤੋਂ ਪਹਿਲਾਂ ਉਹਨਾਂ ਕੋਲ ਕਿੰਨਾ ਕੰਮ ਸੀ ਜਦੋਂ ਕਾਂਡ ਹੋਇਆ ਉਹਨਾਂ ਦਾ। ਖੈਰ ਦੋਸਤੋ, ਇਹ ਜਿਹੜੀ ਗੌਸਪ ਆ ਉਹਦੇ ਵੱਲ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਕਿਉਂਕਿ ਕੋਈ ਜ਼ਿੰਦਗੀ ਦੀ ਪੋਜ਼ਿਟਿਵਿਟੀ ਜਿਹੜੀ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ, ਤੇ ਇਸ ਕਰਕੇ ਇਹਦਾਂ ਦੀਆਂ ਖ਼ਬਰਾਂ ਨੂੰ ਅਸੀਂ ਪ੍ਰਮੋਟ ਕਰਨਾ ਵੀ ਨਹੀਂ ਚਾਹੁੰਦੇ।
ਜੀ ਜੀ।
ਤੇ ਨਾਲ ਨਾਲ ਜਿਹੜੇ ਪੰਜਾਬੀ ਮੂਲ ਦੇ ਇੱਥੇ ਉਮੀਦਵਾਰ ਖੜੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸਨ। ਭੁਪਿੰਦਰ ਪਾਵਲਾ ਉਹਨਾਂ ਦਾ ਹੁਣੇ ਫੋਨ ਖੜਕ ਰਿਹਾ ਸੀ
ਜੀ।
ਉਹਨਾਂ ਦਾ ਨੌਜਵਾਨ ਮੁੰਡਾ ਜੈਸੀ ਪਾਵਲਾ ਲੇਬਰ ਪਾਰਟੀ ਵੱਲੋਂ ਉਮੀਦਵਾਰ ਮੈਂਬਰ ਪਾਰਲੀਮੈਂਟ ਦੇ ਲਈ, ਉਸ ਨੂੰ ਫਾਪਾਕੁਰਾ ਤੋਂ ਟਿਕਟ ਮਿਲੀ ਹੈ। ਕੋਸ਼ਿਸ਼ ਕਰਾਂਗੇ ਮੰਗਲਵਾਰ ਨੂੰ, ਅਗਲੇ ਮੰਗਲਵਾਰ ਅਸੀਂ ਜਿਹੜੇ ਪੋਲੀਟੀਕਲ ਐਕਟਿਵ ਹੋਏ ਨੇ ਸਾਡੇ, ਖਾਸ ਤੌਰ ਤੇ ਬਲਜੀਤ ਕੌਰ ਪੰਨੂ ਹੋਣੀ
ਜੀ,
ਇਲਾਕਾ ਉਹਨਾਂ ਦਾ ਹਨੂਆ ਮਿੱਥਿਆ ਗਿਆ ਲੇਬਰ ਪਾਰਟੀ ਵੱਲੋਂ, ਤੇ ਨਾਲ ਰਾਜ ਪ੍ਰਦੀਪ ਸਿੰਘ ਜਿਹੜੇ ਨੇ ਗ੍ਰੀਨ ਪਾਰਟੀ ਵੱਲੋਂ ਉਹਨਾਂ ਨੂੰ ਮੈਦਾਨ ਚ ਉਤਾਰਿਆ ਜਾ ਰਿਹਾ। ਤੇ ਸਿੱਖ ਸਰਦਾਰ ਸਰਦਾਰ ਕਮਲਜੀਤ ਸਿੰਘ ਜਿਹੜੇ ਨੇ ਬੀਤੇ 9 ਸਾਲਾਂ ਤੋਂ ਪਾਰਲੀਮੈਂਟ ਦੇ ਵਿੱਚ ਨੇ, ਭਗਵਾਨ ਕੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਤੇ ਵਿੱਚ ਵਿਚਾਲੇ ਅਸੀਂ ਕੋਸ਼ਿਸ਼ ਇਹ ਵੀ ਕਰਾਂਗੇ ਮਹੇਸ਼ ਬਿੰਦਰਾ ਜਿਹੜੇ ਕਿ ਪੰਜਾਬੀ ਬਹੁਤ ਸੋਹਣੀ ਬੋਲਦੇ ਨੇ ਔਰ ਬੰਬੇ ਦੇ ਖਾਲਸਾ ਕਾਲਜ ਦੇ ਸਟੂਡੈਂਟ ਰਹੇ ਨੇ, ਉਹਨਾਂ ਦਾ ਸੰਬੰਧ ਜਿਹੜਾ ਨਿਊਜ਼ੀਲੈਂਡ ਫਸਟ ਪਾਰਟੀ ਦੇ ਨਾਲ ਹੈ, ਉਹਨਾਂ ਨੂੰ ਵੀ ਜ਼ਰੂਰ ਅਸੀਂ ਔਨ ਏਅਰ ਲੈਂਦੇ ਚੱਲਾਂਗੇ। ਸੋ ਕੋਸ਼ਿਸ਼ ਕਰਾਂਗੇ ਉਹਨਾਂ ਸਾਰਿਆਂ ਨੂੰ ਇਕੱਠੇ ਬਿਠਾ ਕੇ 2 ਘੰਟੇ ਵਾਸਤੇ, ਕੋਈ ਐਡਵਰਟਾਈਜ਼ਮੈਂਟ ਨਹੀਂ, ਕੋਈ ਸੰਗੀਤ ਨਹੀਂ, ਕੋਈ ਗੀਤ ਨਹੀਂ, ਸਿਰਫ ਤੇ ਸਿਰਫ ਜਿਹੜੀ ਚਰਚਾ ਵਿਚਾਰ ਚਰਚਾ ਉਹ ਜ਼ਰੂਰ ਇੱਥੋਂ ਦੇ ਮੁੱਦਿਆਂ ਬਾਰੇ ਕਰਦੇ ਚੱਲਾਂਗੇ, ਕਿਉਂਕਿ ਇਹ ਗੱਲ ਵੈਸੇ ਧਿਆਨ ਦੇਣ ਯੋਗ ਹੈ ਕਿ ਜਿੰਨੇ ਵੀ ਹੁਣ ਫੰਡਰੇਜ਼ਰ ਜਿਹੜੇ ਈਵੈਂਟਸ ਹੋ ਰਹੇ ਨੇ ਫੰਡਰੇਜ਼ਿੰਗ ਦੇ
ਜੀ,
ਉਹਦੇ ਵਿੱਚ ਜਿਹੜੀਆਂ ਪਾਰਟੀਜ਼ ਦੀਆਂ ਪਾਲਿਸੀਜ਼ ਨੇ ਉਹਨਾਂ 'ਤੇ ਚਰਚਾ ਬਹੁਤ ਘੱਟ ਹੁੰਦੀ ਹੈ। ਅਤੇ ਨਾਲ ਮੈਂ ਵੀ ਯਾਦ ਕਰਾਉਣਾ ਚਾਹਾਂਗਾ ਕਿ ਐਕਟ ਪਾਰਟੀ ਵੱਲੋਂ ਜਿਹੜੇ ਸਰਦਾਰ ਭੁਪਿੰਦਰ ਸਿੰਘ ਜਿਹੜੇ ਕ੍ਰਿਕਟ ਦੇ ਖਿਡਾਰੀ ਰਹੇ ਨੇ ਨੈਸ਼ਨਲ ਲੈਵਲ ਦੇ, ਔਰ ਉਹਨਾਂ ਦੀ ਸੰਭਾਵਨਾ ਹੈ ਕਿ ਉਹ ਮੈਦਾਨ ਦੇ ਵਿੱਚ ਉਤਰਨਗੇ। ਸੋ ਇਹ ਸਾਰੇ ਜਿੰਨੇ ਵੀ ਭਾਰਤੀ ਮੂਲ ਦੇ ਜਾਂ ਪੰਜਾਬੀ ਮੂਲ ਦੇ ਉਮੀਦਵਾਰ ਨੇ, ਇਹਨਾਂ ਸਾਰਿਆਂ ਨੂੰ ਅਸੀਂ ਸ਼ੁਭੇਚਾਵਾਂ ਦਿੰਦੇ ਹਾਂ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਵਿਚਾਰਧਾਰਕ ਤੌਰ 'ਤੇ ਜੁੜੇ ਹੋਏ ਨੇ, ਲੇਕਿਨ ਉਹਨਾਂ ਦੀ ਆਪਣੀ ਨਿੱਜੀ ਜਿਹੜੀ ਸ਼ਖਸੀਅਤ ਹੈ ਤੇ ਇਸ ਮੁਲਕ ਦੇ ਕਿਹੜੇ ਕਿਹੜੇ ਮੁੱਦੇ ਜਿਨ੍ਹਾਂ ਉੱਤੇ ਨਜ਼ਰਸਾਨੀ ਕਰਨਾ ਚਾਹੁੰਗੇ, ਉਸ ਬਾਰੇ ਅਸੀਂ ਆਉਂਦੇ ਸਮੇਂ 'ਚ ਜ਼ਰੂਰ ਗੱਲਬਾਤ ਕਰਦੇ ਚੱਲਾਂਗੇ। ਖੈਰ ਉਧਰ ਪਤਾ ਲੱਗਿਆ ਕਿ ਪਾਲ ਭਾਜੀ ਹੁਣੀ ਸੁਨੰਦਾ ਸ਼ਰਮਾ ਦੇ ਨਾਲ ਜਿਹੜੀ ਮੁਲਾਕਾਤ ਕਰਵਾਉਣੀ ਸੀ ਫੋਨ ਦੇ ਉੱਤੇ ਨਹੀਂ ਕਰਵਾ ਸਕਣਗੇ, ਕਿਉਂਕਿ ਸੁਨੰਦਾ ਹੁਣੀ ਇਸ ਵੇਲੇ ਜਹਾਜ਼ ਦੇ ਵਿੱਚ ਹੂਟੇ ਲੈ ਰਹੇ ਨੇ। ਤੋ ਆਉਂਦੇ ਮੰਗਲਵਾਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਇਹ ਰਾਬਤਾ ਜਿਹੜਾ ਜ਼ਰੂਰ ਅਸੀਂ ਬਣਾ ਸਕੀਏ। ਤੇ ਨਾਲ ਨਾਲ ਇਹ ਵੀ ਯਾਦ ਕਰਾਉਂਦੇ ਜਾਈਏ ਕਿ ਸਟੂਡੀਓ ਦੇ ਵਿੱਚ ਵੱਖ ਵੱਖ 2-3 ਵੱਖ ਵੱਖ ਹਿੱਸਿਆਂ ਦੇ ਵਿੱਚ ਅਸੀਂ ਹੁਣ ਤੱਕ ਸਰਦਾਰ ਬਲਦੇਵ ਸਿੰਘ ਹੋਣਾ ਨਾਲ ਗੱਲਾਂ ਬਾਤਾਂ ਕੀਤੀਆਂ, ਤੇ ਉਹ ਫਿਰ ਉਹਨਾਂ ਦੇ ਨਾਲ ਮਜ਼ਾਕ ਚੱਲ ਰਿਹਾ ਸੀ ਕਿ ਕਿਹੜੇ ਕਿਹੜੇ ਫਨਕਾਰ ਜਿਹੜੇ ਨੇ ਉਹਨਾਂ ਦੇ ਨਾਲ ਮਿੱਤਰ ਦੇ ਤੌਰ ਦੇ ਉੱਤੇ ਵਿਚਰਦੇ ਨੇ। ਤੇ ਹੁਣ ਆਪਾਂ ਆਫੇਅਰ ਵਾਲੀ ਗੱਲ ਜਿਹੜੀ ਔਨ ਏਅਰ ਵੀ ਕਰਦੇ ਹਾਂ। ਭਾਜੀ ਠੀਕ ਹੈ ਕਿ ਪੱਤਰਕਾਰ ਹੋਣ ਦੇ ਨਾਲ ਤੇ ਬਹੁਤ ਵਾਹ ਪੈਂਦਾ ਫਨਕਾਰਾਂ ਦੇ ਨਾਲ ਤੇ ਕਲਾਕਾਰਾਂ ਦੇ ਨਾਲ ਵੱਖ ਵੱਖ ਖੇਤਰ ਦੇ ਵਿੱਚ ਜਿਹੜੇ ਲੋਕਾਂ ਨੇ ਮੁਹਾਰਤ ਹਾਸਲ ਕੀਤੀ ਹੈ, ਲੇਕਿਨ ਇੱਕ ਆਮ ਇਨਸਾਨ ਹੋਣ ਦੇ ਨਾਤੇ ਜਦੋਂ ਮਿੱਤਰਤਾ ਦੀ ਗੱਲ ਆਉਂਦੀ ਹੈ ਤੇ ਬਹੁਤ ਗਿਣੇ ਚੁਣੇ ਲੋਕ ਹੁੰਦੇ ਆ।
ਬਿਲਕੁਲ ਜੀ।
ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਲੋਕ ਨੇ ਜਿਹੜੇ ਫਨਕਾਰ ਨੇ ਲੇਕਿਨ ਤੁਹਾਡੇ ਚੰਗੇ ਮਿੱਤਰ ਨੇ, ਵਧੀਆ ਇਨਸਾਨ ਨੇ?
ਬਿਲਕੁਲ ਪਰਮਿੰਦਰ ਜੀ, ਵੈਸੇ ਤਾਂ ਸਾਡੇ ਸਾਰੇ ਮਿੱਤਰ ਹੀ ਨੇ।
ਨਹੀਂ, ਇਹ ਡਿਪਲੋਮੈਟਿਕ ਜਵਾਬ ਨਹੀਂ,
ਪੱਤਰਕਾਰੀ ਵਾਲਾ ਜਵਾਬ।
ਲੇਕਿਨ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਹੈਗਾ ਕਿ ਇੱਕ ਪਰਿਵਾਰਕ ਰਿਲੇਸ਼ਨ ਹੁੰਦੇ ਸਾਡੇ ਜਿਹੜੇ ਨਾ ਬਣ ਜਾਂਦੇ ਆ,
ਪਿਆਰ ਪੈ ਜਾਂਦਾ ਵੀ ਹਾਂ ਠੀਕ ਹੈ
ਤੁਹਾਡੇ ਨਾਲ ਪਿਆਰ ਆ, ਇਹ ਚੱਲ ਕੇ ਤੁਸੀਂ ਕਦੇ ਆਉਂ ਜਾਂ ਅਸੀਂ ਆਏ ਤੁਹਾਡੇ ਕੋਲ
ਜੀ,
ਸਿਰ ਮੱਥੇ ਚੱਕਦੇ ਕਬੂਲ ਕਰਦੇ ਹਾਂ ਅਸੀਂ,
ਮਿਹਰਬਾਨੀ।
ਤੇ ਉਹਨਾਂ ਵਿੱਚ ਸਾਡੇ ਹੈਗੇ ਸੁਰਿੰਦਰ ਲਾਡੀ ਭਾਜੀ,
ਵੈਰੀ ਗੁੱਡ,
ਉਪਰ ਤੋਂ
ਜੀ,
ਤੇ ਲੈਂਬਰ
ਕਾਫੀ ਲੰਮੇ ਸਮੇਂ ਤੋਂ ਗਾਇਕੀ ਦੇ ਵਿੱਚ।
ਬਿਲਕੁਲ ਜੀ, ਲੈਂਬਰ ਹੁਸੈਨਪੁਰੀ ਨੇ
ਜੀ,
ਤੇ ਹੋਰ ਵੀ ਕਾਫੀ ਸਿੰਗਰ ਨੇ। ਮੈਂ ਹੁਣ ਨਾ ਕਿਸੇ ਦਾ ਨਾਂ ਲਵਾਂਗਾ ਤਾਂ ਫਿਰ ਵੀ ਰਹਿ ਜਾਣਾ ਆ।
ਅੱਛਾ ਜੀ,
ਫਿਰ ਮੇਰੇ ਦੁਆਲੇ ਹੋ ਜੂਗਾ ਮੈਂ ਕਿੱਥੇ ਗਿਆ
ਜੀ,
ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਇਸ ਸਵਾਲ ਨੂੰ ਪੂਰਾ ਕੰਪਲੀਟ ਨਾ ਹੀ ਕਰੀਏ।
ਠੀਕ ਹੈ, ਠੀਕ ਹੈ। ਅੱਛਾ, ਖਿਡਾਰੀਆਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ, ਚੰਗੇ ਅਫਸਰਾਂ ਦੀ ਗੱਲ ਚੱਲਦੀ ਹੈ, ਬਹੁਤੀ ਵਾਰ ਖਾਸ ਤੌਰ ਤੇ ਜਿਹੜੇ ਅਸੀਂ ਪ੍ਰਵਾਸੀ ਪੰਜਾਬੀ ਆ, ਇਹ ਗੱਲ ਵੱਖਰੀ ਹੈ ਕਿ ਚਲੋ ਅਸੀਂ ਪੱਤਰਕਾਰੀ ਦੇ ਕਿੱਤੇ ਨਾਲ ਥੋੜੇ ਬਹੁਤ ਜੁੜੇ ਹੋਏ ਆ। ਪੰਜਾਬ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਹਰੇਕ ਸਾਲ ਜਾਂਦੇ ਹੋ, ਪਹਿਲਾਂ ਨਾਲੋਂ ਪੰਜਾਬ ਜਿਹੜਾ 2001 ਵਾਲਾ ਪੰਜਾਬ ਤੁਸੀਂ ਛੱਡ ਕੇ ਆਏ ਸੀ, ਹੁਣ ਵਾਲਾ ਪੰਜਾਬ ਜਿਹੜਾ 16 ਸਾਲਾਂ ਦੇ ਬਾਅਦ, ਮੋਟੇ ਤੌਰ ਤੇ ਕਿਹੜੇ ਕਿਹੜੇ ਨੁਕਤੇ ਆ ਜਿਹੜੇ ਸਾਂਝੇ ਕਰਨੇ ਚਾਹੋਗੇ ਕਿ ਤਬਦੀਲੀ ਆਈ?
ਦੇਖੋ, ਪੰਜਾਬ ਦੇ ਵਿੱਚ ਜਦੋਂ ਅਸੀਂ ਆਏ ਸੀਗੇ ਤਾਂ ਉਸ ਵੇਲੇ ਜਿਹੜੀਆਂ ਜੋਬਸ ਸੀਗੀਆਂ ਕਾਫੀ ਘੱਟ ਸੀ ਉਹਨਾਂ ਦੀ, ਕੋਈ ਜੋਬ ਕਰਦਾ, ਕੋਈ ਸਰਕਾਰੀ ਜੋਬ, ਗਵਰਨਮੈਂਟ ਜੋਬ ਕਰਦੇ ਕਹਿ ਰਹੇ ਸਕਦੇ, ਲੇਕਿਨ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਵੇਲੇ ਬਹੁਤ ਤਬਦੀਲੀ ਆਈ ਹੈ।
ਠੀਕ ਹੈ,
ਅਸੀਂ ਇਸ ਗੱਲ ਨੂੰ ਮੈਂ ਆਮ ਤੌਰ ਤੇ ਦੇਖਦਾ ਹੁੰਦਾ ਜਦੋਂ ਜਾਂਦਾ ਇੰਡੀਆ, ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਜੋਬਸ ਨੌਜਵਾਨਾਂ ਨੂੰ ਮਿਲੀਆਂ, ਇੱਕ ਬਹੁਤ ਹੀ ਵਧੀਆ ਕਦਮ ਆ।
ਵੈਰੀ ਗੁੱਡ।
ਕਿ ਉਹ ਪਹਿਲਾਂ ਸਾਡੇ
ਸੋ ਜਿਹੜੇ ਪੰਜਾਬ ਦੇ ਵਿੱਚ ਵੱਡੇ ਵੱਡੇ ਮਾਲ ਉਸਰ ਗਏ ਹੋਰ ਕਿਹੜੀ ਤਬਦੀਲੀ ਤੁਸੀਂ ਨੋਟ ਕਰਦੇ ਹੋ ਖਾਸ ਤੌਰ ਜਿਹੜਾ ਨਾਈਨਟੀਜ਼ ਤੋਂ ਬਾਅਦ ਵਾਲਾ ਜਿਹੜਾ ਪੂਰ ਸੀ ਉਹ ਤੁਹਾਡੇ ਇਟਲੀ ਆਉਣ ਤੋਂ ਬਾਅਦ ਜਵਾਨ ਹੋਇਆ ਤੇ ਇਹਨਾਂ ਵਿੱਚੋਂ ਕਈ ਬਦਕਿਸਮਤੀ ਨਾਲ ਨਸ਼ਿਆਂ ਦੇ ਚੱਕਰ ਚ ਪੈ ਗਏ ਤੇ ਕਈ ਗੈਂਗ ਮੈਂਬਰ ਵੀ ਨੇ ਅੱਜ ਕੱਲ ਪੰਜਾਬ ਦੇ ਵਿੱਚ ਸੋ ਤੁਸੀਂ ਇਹਨੂੰ ਕਿੱਦਾਂ ਦੇਖਦੇ ਸਾਰੇ ਵਰਤਾਰੇ ਨੇ ਜਿਹੜੀ ਅੱਜ ਕੱਲ ਦੀ ਨੌਜਵਾਨੀ ਹੈ
ਜਵਾਨੀ ਪੰਜਾਬ ਦੀ ਬਾਰੇ ਗੱਲ ਕਰਦੇ ਆਪਾਂ ਪਿੰਡ ਜਾਈਦਾ ਜਦੋਂ ਆਪਣੇ ਪੰਜਾਬ ਜਾਈਦਾ ਆ
ਹਾਂਜੀ
ਇਹੀ ਜੋ ਕੁਛ ਤੁਸੀਂ ਦੱਸਿਆ ਤਸਵੀਰ ਜੋ ਦੱਸ ਰਹੇ ਆ ਨਸ਼ੇ ਦੀ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਫੈਲਿਆ ਹੋਇਆ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਪਿੰਡਾਂ ਵਿੱਚ ਜਾ ਕੇ ਪਤਾ ਲੱਗਦਾ ਕਿ ਹਾਂ ਵੀ ਉਹ ਫਲਾਣੇ ਦਾ ਮੁੰਡਾ ਨਸ਼ੇ ਕਰਦਾ ਹੁਣ ਇੱਦਾਂ ਕਰਦਾ ਉਦਾਂ ਕਰਦਾ ਕੋਈ ਮਰ ਗਿਆ ਕੋਈ ਇੱਦਾਂ ਹੋ ਗਿਆ ਕਾਫੀ ਖਬਰਾਂ ਇੱਦਾਂ ਦੀਆਂ ਮਿਲਦੀਆਂ ਉਹਨਾਂ ਤੋਂ ਦਿਲ ਦੁਖੀ ਹੁੰਦਾ ਜਾ ਕੇ ਕਿ ਜਦੋਂ ਅਸੀਂ ਗਏ ਸੀ ਲੇਕਿਨ ਉਸ ਟਾਈਮ ਨਹੀਂ ਸੀ ਕੋਈ ਨਸ਼ੇ ਚੱਲਦੇ ਸੀ ਬੜੀ ਹੱਦ ਨੂੰ ਸ਼ਰਾਬ ਪੀਂਦਾ ਹੋਊਗਾ ਸ਼ਰਾਬ ਤੋਂ ਇਲਾਵਾ ਕੋਈ ਜਿਹੜਾ ਪੱਕਾ ਲੱਗਾ ਹੁੰਦਾ ਡੋਡਿਆਂ ਤੇ ਕਹਿੰਦਾ ਹੁੰਦਾ ਸੀ ਵੀ ਉਹਨੂੰ ਵੀ ਪੁਲਿਸ ਆ ਚੱਕ ਲੈਂਦੇ ਸੀ ਪੋਸਟ ਨੂੰ ਫੜ ਲਓ
ਨਾ ਹੀ ਪੋਸਟ
ਲੇਕਿਨ ਹੁਣ ਤਾਂ ਜੇ ਕਹਿ ਲਓ ਨੌਜਵਾਨ ਜਿਹੜੇ ਨੂੰ ਮਰਜ਼ੀ ਰੋਕ ਕੇ ਪੁੱਛ ਲਓ ਉੱਥੇ ਉਹ ਜੇਬ ਚੋਂ ਕੁਛ ਨਾ ਕੁਛ ਨਿਕਲ ਹੀ ਆਉਂਦਾ
ਬਹੁਤ ਮਾੜੀ ਗੱਲ ਜੀ
ਠੀਕ ਹੈ ਜੀ ਇੱਕ ਪੱਤਰਕਾਰ ਹੋਣ ਦੇ ਨਾਤੇ ਜਿੱਥੇ ਅਸੀਂ ਇਹ ਦੁਆ ਕਰਦੇ ਹਾਂ ਕਿ ਤੁਸੀਂ ਆਪਣੇ ਕਿੱਤੇ ਨਾਲ ਪੂਰੀ ਤਨਦੇਹੀ ਦੇ ਨਾਲ ਜੁੜੇ ਰਹੋ ਤੇ ਜਿਹੜੀ ਇੱਕ ਚੌਕੀਦਾਰ ਦੀ ਸਮਝ ਲਓ ਭੂਮਿਕਾ ਨਿਭਾਉਣੀ ਹੁੰਦੀ ਹੈ ਆਪਾਂ ਜਾਗਦੇ ਰਹੋ ਦਾ ਹੋਕਾ ਦੇਣਾ ਹੁੰਦਾ ਸਮਾਜ ਦੇ ਵਿੱਚ ਚਾਹੇ ਇਟਲੀ ਹੈ ਚਾਹੇ ਨਿਊਜ਼ੀਲੈਂਡ ਹੈ ਚਾਹੇ ਪੰਜਾਬ ਦੇ ਉਹ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਹ ਸਮਾਜਿਕ ਸਮੱਸਿਆਵਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਪ੍ਰਤੱਖ ਤੌਰ ਦੇ ਉੱਤੇ ਉੱਥੇ ਆਪਣੀ ਨਿੱਜੀ ਜ਼ਿੰਮੇਵਾਰੀ ਨੂੰ ਇੱਕ ਪੱਤਰਕਾਰ ਦੇ ਨੌਤੇ ਇਸੇ ਤਰ੍ਹਾਂ ਨਿਭਾਉਂਦੇ ਰਹਿਣਾ ਆਉਂਦੇ ਸਮਿਆਂ ਦੇ ਵਿੱਚ ਵੀ ਸਾਡੀ ਗੱਲਬਾਤ ਜਿਹੜੀ ਤੁਹਾਡੇ ਨਾਲ ਇਸੇ ਤਰ੍ਹਾਂ ਹੁੰਦੀ ਰਹੇਗੀ ਔਰ ਬਹਿਰਾਲ ਪੱਤਰਕਾਰ ਭਾਈਚਾਰੇ ਵੱਲੋਂ 8 ਜੁਲਾਈ ਨੂੰ ਜਿਹੜਾ ਤੁਹਾਡੇ ਨਾਲ ਖਾਸ ਤੌਰ ਤੇ ਰਾਤਰੀ ਭੋਜਨ ਰੱਖਿਆ ਗਿਆ ਉਹਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤੇ ਇੱਕ ਦੋ ਵਾਰ ਫੇਰ ਤੁਹਾਨੂੰ ਅਸੀਂ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਰੂਬਰੂ ਕਰਦੇ ਚੱਲਾਂਗੇ ਆਪਣੇ ਸਰੋਤਿਆਂ ਦੇ ਬਹੁਤ ਚੰਗਾ ਲੱਗਾ ਅੰਤ ਦੇ ਵਿੱਚ ਕੋਈ ਸੁਨੇਹਾ ਸਾਡੇ ਮਿੱਤਰ ਪਿਆਰਿਆਂ ਨੂੰ
ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਥੋਂ ਦੇ ਪੰਜਾਬੀ ਭਾਈਚਾਰੇ ਦਾ ਜਿਨ੍ਹਾਂ ਨੇ ਸਾਡੇ ਪੰਜਾਬੀ ਮੀਡੀਆ ਨੂੰ ਇੰਨਾ ਪ੍ਰਫੁੱਲਿਤ ਕੀਤਾ ਕਿ ਸਾਡੇ ਪੰਜਾਬੀ ਭਰਾ ਜਿਵੇਂ ਤੁਸੀਂ ਉਹ ਰੇਡੀਓ ਖੁੱਲ੍ਹ ਕੇ ਬੈਠੇ ਹੋ ਆਪਣੇ ਚੈਨਲਸ ਆਪਣੀਆਂ ਅਖਬਾਰਾਂ ਤੇ ਇੱਕ ਬਹੁਤ ਹੀ ਵਧੀਆ ਕਦਮ ਆ
ਜੀ
ਤੇ ਇਹਦੇ ਲਈ ਸਾਰੇ ਇਹ ਸਾਰਿਆਂ ਦਾ ਜਿਹੜਾ ਸਿਰਾ ਹੈਗਾ ਸਾਡੇ ਪੂਰੀ ਪੰਜਾਬੀ ਕਮਿਊਨਿਟੀ ਜਾਂਦਾ
ਬਿਲਕੁਲ ਜੀ
ਤੇ ਉਸ ਤੋਂ ਬਾਅਦ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਪਲੈਨਟ ਐਫ ਐਮ 104.6 ਦਾ ਸਰਦਾਰ ਅਮਰੀਕ ਸਿੰਘ ਜੀ ਪਰਮਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਜੀ
ਸ਼ੁਕਰੀਆ ਜੀ ਸ਼ੁਕਰੀਆ
ਮਿਹਰਬਾਨੀ ਦੋਸਤੋ ਸਰਦਾਰ ਬਲਦੇਵ ਸਿੰਘ ਬੂਰੇ ਜੱਟਾਂ ਪੱਤਰਕਾਰ ਇਟਲੀ ਤੋਂ ਅਜੀਤ ਦੇ ਨਾਲ ਜੁੜੇ ਹੋਏ ਨੇ ਔਰ ਬੀਤੇ ਕਈ ਵਰ੍ਹਿਆਂ ਤੋਂ ਜੁੜੇ ਹੋਏ ਨੇ ਔਰ ਜਿਵੇਂ ਜਿਵੇਂ ਸਾਡੀ ਗਿਣਤੀ ਪ੍ਰਵਾਸੀਆਂ ਦੀ ਵੱਧਦੀ ਜਾ ਰਹੀ ਹੈ ਇੱਕ ਗਲੋਬਲ ਵਿਸ਼ਵੀਕਰਨ ਜਿਹੜਾ ਪੰਜਾਬੀ ਡਿਆਸਪੋਰੇ ਦਾ ਉਸ ਦੇ ਵਿੱਚ ਬੜੀ ਅਹਿਮ ਭੂਮਿਕਾ ਆਉਂਦੇ ਸਮਿਆਂ ਦੇ ਵਿੱਚ ਇਹਨਾਂ ਲੋਕਾਂ ਦੀ ਹੋਣੀ ਹੈ ਸੋ ਜਿਸ ਕਰਕੇ ਇਹਨਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਭਾਵੇਂ ਇਟਲੀ ਦੇ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਈਏ ਚਾਹੇ ਆਸਟ੍ਰੇਲੀਆ 'ਚ ਚਾਹੇ ਭਾਰਤ ਦੇ ਵਿੱਚ ਸੋ ਇਸ ਸਾਰੀ ਜ਼ਿੰਮੇਵਾਰੀ ਨੂੰ ਇਸ ਸਾਰੀ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਾਉਂਦਿਆਂ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਅਸੀਂ ਖੇਮਾ ਤੇ ਜਾ ਚੱਕਾਂ ਇਸ ਇੰਟਰਵਿਊ ਨੂੰ ਅਸੀਂ ਅੱਗੇ ਚੱਲਦਿਆਂ ਰੇਡੀਓ ਸਪਾਈਸ ਉੱਤੇ ਵੀ ਰੀਬ੍ਰੌਡਕਾਸਟ ਕਰਾਂਗੇ ਅਤੇ ਇਸ ਮੁਲਾਕਾਤ ਨੂੰ ਦੁਬਾਰਾ ਤੁਸੀਂ ਸੁਣਨਾ ਹੋਵੇ www.planetaudio.org.nz/nachdapanjab ਦੇ ਰਾਹੀਂ ਤੁਸੀਂ ਕਦੇ ਵੀ ਵੈਬਸਾਈਟ ਤੇ ਜਾ ਕੇ ਇਸ ਨੂੰ ਡਾਊਨਲੋਡ ਕਰਕੇ ਸੁਣ ਸਕਦੇ ਹੋ ਪ੍ਰੋਗਰਾਮ ਚੱਲ ਰਿਹਾ ਜੀ ਨੱਚਦਾ ਪੰਜਾਬ 8158100 ਸਾਡਾ ਫੋਨ ਨੰਬਰ ਹੈ ਕੁਝ ਪਲ ਹੋਰ ਅਸੀਂ ਤੁਹਾਡੇ ਨਾਲ ਇਹਨਾਂ ਮਹਿਫਲਾਂ ਦੇ ਵਿੱਚ ਜੁੜੇ ਰਹਾਂਗੇ ਜਿਵੇਂ ਸਰਦਾਰ ਬਲਦੇਵ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਲਹਿਮਰ ਹੁਸੈਨਪੁਰੀ ਨੂੰ ਉਹ ਕਾਫੀ ਵਧੀਆ ਮਿੱਤਰ ਮੰਨਦੇ ਨੇ ਉਹਨਾਂ ਦੀ ਆਵਾਜ਼ ਦਾ ਵੀ ਲੋਹਾ ਸਾਰੀ ਦੁਨੀਆਂ ਦੇ ਵਿੱਚ ਵਸੇ ਪੰਜਾਬੀ ਮੰਨਦੇ ਨੇ ਔਰ ਉਹਨਾਂ ਨੇ ਆਪਣਾ ਮੁਕਾਮ ਆਪ ਹਾਸਲ ਕੀਤਾ ਉਹਨਾਂ ਦੇ ਵੀ ਇੱਕ ਦੇ ਅੰਦਾਜ਼ ਨੂੰ ਤੁਹਾਡੇ ਅਸੀਂ ਹਾਜ਼ਰ ਕਰਦੇ ਚੱਲਾਂਗੇ ਲੇਕਿਨ ਉਸ ਤੋਂ ਪਹਿਲਾਂ ਕੁਝ ਗੱਲਾਂ ਅਖਿਲ ਦੀਆਂ ਵੀ ਕਰਦੇ ਚੱਲਦੇ ਇਸ ਨੌਜਵਾਨ ਮੁੰਡੇ ਨੇ ਇੱਕ ਵੱਖਰਾ ਮੁਕਾਮ ਖਾਸ ਤੌਰ ਤੇ ਨੌਜਵਾਨ ਵਰਗ ਦੇ ਦਿਲਾਂ ਦੇ ਵਿੱਚ ਪੈਦਾ ਕੀਤਾ ਸੋ ਅਖਿਲ ਉਹਨਾਂ ਦਾ ਇੱਕ ਅੰਦਾਜ਼ ਅਸੀਂ ਤੁਹਾਡੇ ਲਈ ਪੇਸ਼ ਕਰਦੇ ਚੱਲਦੇ ਹਾਂ ਖਾਬ ਉਹਨਾਂ ਦਾ ਗੀਤ ਜਿਹੜਾ ਉਹ ਬਹੁਤ ਜ਼ਿਆਦਾ ਚਰਚਾ 'ਚ ਰਿਹਾ ਸੀ ਇੱਥੋਂ ਹੀ ਉਹਨਾਂ ਦੀ ਸ਼ੁਰੂਆਤ ਹੋਈ ਸੀ ਲਓ ਉਸੇ ਅੰਦਾਜ਼ ਨੂੰ ਤੁਹਾਡੇ ਲਈ ਪ੍ਰੋਗਰਾਮ ਨੱਚਦਾ ਪੰਜਾਬ ਦੇ ਦੌਰਾਨ 104.6 FM ਦੀਆਂ ਤਰੰਗਾਂ ਤੋਂ ਲੈ ਕੇ ਹਾਜ਼ਰ ਹਾਂ
ਤੇਰੇ ਖਾਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ ਜਾ ਕੇ ਪੁੱਛ ਲੈ ਗਵਾਨੇ ਤਾਰੇ ਅੜੀਏ ਜੋ ਕਰਦੇ ਮਜ਼ਾਕਿਓ ਨਾ ਹੱਸ ਲੈਣ ਦੇ ਜੋ ਤਾਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ ਸਦਾ ਚੇਤੇ ਕਰਦਾ ਕਿਸੇ ਹੋਰ ਤੇ ਨਾ ਮਰੇ ਤੇਰੇ ਤੇ ਹੀ ਮਰਦਾ ਬਣ ਮੇਰੀ ਰਾਣੀ ਤੇਰਾ ਰਾਜਾ ਬਣ ਜਾ ਤੂੰ ਹੀ ਬਣ ਮੇਰਾ ਘਰ ਦਰਵਾਜ਼ਾ ਬਣ ਜਾ ਉਹ
तेनू वेख जावा तेरे वल लोड़िया तू फुल ते मैं टाणी वांगू नाल जुड़िया मैं जदो तेरे ख्वाबा वाली रात तुरिया मैं तुरिया बड़ा ना मैं तो जावे मुड़िया ओ जीवे रेंदे पन्ने नाल पन्ने जुड़ दे मैं रवा तेरे नाल यो ना वांगू जुड़िया पूरा ना रहे थोड़िया मैं उमरा ताई तेरे ना रहा जुड़िया मैं जदो तेरे ख्वाबा वाली रात तुरिया मैं तुरिया बड़ा ना मैं तो जावे मुड़िया ओ जीवे रेंदे पन्ने नाल पन्ने जुड़ दे मैं रवा तेरे नाल यो ना वांगू जुड़िया तेरी खुशियां ना भर दऊंगा सुपने वाला तेनू कर दऊंगा फिके नहीं ला रे ये सच्ची गुड़िया तेरे लिए हाथ रब अगे जुड़िया मैं जदो तेरे ख्वाबा वाली रात तुरिया मैं तुरिया बड़ा ना मैं तो जावे मुड़िया ओ जीवे रेंदे पन्ने नाल पन्ने जुड़ दे मैं रवा तेरे नाल यो ना वांगू जुड़िया
ਦੋਸਤੋ ਸੋ ਕੰਪੀਟੀਸ਼ਨ ਇੱਥੇ ਬੰਦ ਕਰਦੇ ਹਾਂ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਇਸ ਸ਼ੋਅ ਨੂੰ ਦੇਖਣਾ ਚਾਹੋਗੇ ਅਗਲੇ ਹਫ਼ਤੇ ਵੀ ਮੌਕਾ ਮਿਲੇਗਾ ਅਗਲੇ ਹਫ਼ਤੇ ਜਿਹੜੇ ਕਲਾਕਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਫਿਲਹਾਲ ਸੁਖਵੀਰ ਜੀ ਅਤੇ ਨਾਲ ਨਾਲ ਕਸ਼ਮੀਰ ਸਿੰਘ ਜੀ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਫੋਨ ਕਰ ਲੈਣਾ ਜੀ ਸੋ ਤੁਹਾਡੀਆਂ ਜਿਹੜੀਆਂ ਟਿਕਟਾਂ ਨੇ ਉਹ ਤੁਹਾਨੂੰ ਕਿਵੇਂ ਮਿਲਣਗੀਆਂ ਤੁਸੀਂ ਜ਼ਰੂਰ ਸਾਨੂੰ 815-8100 'ਤੇ ਫੋਨ ਜ਼ਰੂਰ ਕਰ ਲੈਣਾ ਜੀ ਅਤੇ ਨਾਲ ਨਾਲ ਹੋਰ ਵੀ ਆ ਜਿਹੜੀਆਂ ਜਾਣਕਾਰੀਆਂ ਹੋਰ ਗੱਲਬਾਤਾਂ ਜ਼ਰੂਰ ਤੁਹਾਡੇ ਲਈ ਅਸੀਂ ਛੱਡ ਕੇ ਜਾ ਰਹੇ ਹਾਂ ਜੀ ਕੁਝ ਗੀਤ ਜਿਵੇਂ ਕਿ ਬਲੈਕ ਪ੍ਰਿੰਸ ਦੀ ਹੈ ਫਿਲਮ ਆ ਰਹੀ ਹੈ ਸਤਿੰਦਰ ਸਰਤਾਜ ਹੁਣਾਂ ਦੀ ਉਸ ਦੇ ਵਿੱਚ ਕਾਫੀ ਵਧੀਆ ਗੀਤ ਜਿਹੜੇ ਨੇ ਉਹ ਵੀ ਬਾ ਕਮਾਲ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਦੇ ਚੱਲਾਂਗੇ ਇਸੇ ਹੀ ਮਹੀਨੇ ਉਹ ਫਿਲਮ ਵੀ ਦੋਸਤੋ ਰਿਲੀਜ਼ ਹੋਣ ਜਾ ਰਹੀ ਹੈ ਸੋ ਉਸ ਦੀ ਜਾਣਕਾਰੀ ਆਉਂਦੇ ਸਮੇਂ ਦੇ ਵਿੱਚ ਆਉਂਦੇ ਮੰਗਲਵਾਰ ਨੂੰ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਸੋ ਕਸ਼ਮੀਰ ਸਿੰਘ ਜੀ ਅਤੇ ਨਾਲ ਨਾਲ ਸੁਖਵੀਰ ਜੀ ਸਾਨੂੰ ਸਟੂਡੀਓ ਜ਼ਰੂਰ ਫੋਨ ਕਰ ਲੈਣਾ ਸੋ ਤੁਹਾਨੂੰ ਦੱਸਦੇ ਚੱਲਾਂਗੇ ਕਿ ਟਿਕਟਾਂ ਜਿਹੜੀਆਂ ਨੇ ਉਹ ਤੁਹਾਨੂੰ ਕਿਵੇਂ ਮਿਲਣਗੀਆਂ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ ਪ੍ਰਮੋਦਰ ਜੀ ਲੱਗਦਾ ਕੁਝ ਕਹਿਣ ਲੱਗਦੇ
ਹਾਂ ਜੀ ਮੈਨੂੰ ਉਹੀ ਲੱਗਦਾ ਸੀ ਮੈਂ ਕਿਹਾ ਵੀ ਲੈਂਬਰ ਦਾ ਜੇ ਗਾਣਾ ਤੁਸੀਂ ਇਧਰੋਂ ਕੱਢ ਲਓ
ਅੱਛਾ ਜੀ
ਤੇ ਜਾਨੂੰ ਮੈਂ ਗੱਲਾਂ ਬਾਤਾਂ ਕਰ ਲੈਣਾ ਵੀ ਜਿਹੜੇ ਆਪਣੇ ਪੰਜਾਬੀ ਮੂਲ ਦੇ ਉਮੀਦਵਾਰ ਆ ਇਹਨਾਂ ਦੀ ਇੱਕ ਵਾਰ ਫੇਰ ਅਸੀਂ ਜੇ ਚਰਚਾ ਕਰੀਏ ਤਾਂ ਮੈਂ ਯਾਦ ਕਰਾਉਣਾ ਚਾਹਾਂਗਾ ਲੇਬਰ ਪਾਰਟੀ ਵੱਲੋਂ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਜੈਸੀ ਪਾਵਲਾ ਪਾਪਕੁਰਾ ਤੋਂ ਬਲਜੀਤ ਪੰਨੂ ਜਿਹੜੇ ਨੇ ਉਹ ਪਹਿਲਾਂ ਲੋਕਲ ਬੋਰਡ ਇਲੈਕਸ਼ਨ ਦੇ ਵਿੱਚ ਵੀ ਉਮੀਦਵਾਰੀ ਕੀਤੀ ਸੀ ਉਹਨਾਂ ਨੇ ਉਹ ਪਹਿਲਾਂ ਬੋਟਨੀ ਤੋਂ ਉਹਨਾਂ ਨੇ ਇਲੈਕਸ਼ਨ ਕੰਟੈਸਟ ਕੀਤੀ ਸੀ ਇਸ ਵਾਰ ਹਨੂਆ ਇਲਾਕਾ ਜਿਹੜਾ ਪਾਪਕੁਰਾ ਤੋਂ ਪਰੇ ਹੈ ਉੱਥੋਂ ਉਹ ਕੰਟੈਸਟ ਕਰਨਗੇ ਲੇਬਰ ਵੱਲੋਂ ਤੇ ਲੇਬਰ ਵੱਲੋਂ ਜੇ ਅਸੀਂ ਗੱਲ ਕਰਦੇ ਹਾਂ ਇਧਰੋਂ 11ਵੇਂ ਨੰਬਰ ਤੇ ਲਿਸਟ ਦੇ ਵਿੱਚ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਸਿੰਘਾਪੁਰ ਦੀ ਜ਼ਿਆਦਾ ਜੰਪਲ ਹੈ ਇਹ ਲੜਕੀ ਭਾਰਤ ਦੀ ਬੋਰਨ ਹੈ ਤੇ ਇਸ ਨੂੰ 11ਵੇਂ ਨੰਬਰ ਦੇ ਉੱਤੇ ਲਿਸਟ ਦੇ ਵਿੱਚ ਰੱਖਿਆ ਗਿਆ ਸੋ ਮੋਸਟ ਲਾਈਕਲੀ ਜਿਹੜੀ ਮੈਂਬਰ ਪਾਰਲੀਮੈਂਟ ਉਹ ਸਮੇਂ ਲੋ ਬਣੀ ਚੁੱਕੀ ਹੈ ਸਿਰਫ ਸਹੁੰ ਹੀ ਚੱਕਣੀ ਬਾਕੀ ਹੈ ਤੇ ਇਧਰੋਂ ਨੈਸ਼ਨਲ ਪਾਰਟੀ ਵੱਲੋਂ ਜਿੱਥੇ ਸਰਦਾਰ ਕਮਲਜੀਤ ਸਿੰਘ ਬਖਸ਼ੀ ਦੁਬਾਰਾ ਫੇਰ ਮੈਦਾਨ ਦੇ ਵਿੱਚ ਉਤਰਨਗੇ ਉੱਥੇ ਨਿਊਜ਼ੀਲੈਂਡ ਫਸਟ ਪਾਰਟੀ ਵੱਲੋਂ ਮਹੇਸ਼ ਬਿੰਦਰਾ ਜੀ ਮੈਦਾਨ ਦੇ ਵਿੱਚ ਉਤਰਨਗੇ ਨੈਸ਼ਨਲ ਪਾਰਟੀ ਵੱਲੋਂ ਹੀ ਡਾਕਟਰ ਪਰਮਜੀਤ ਪਰਮਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ ਐਕਟ ਪਾਰਟੀ ਵੱਲੋਂ ਸਰਦਾਰ ਭੁਪਿੰਦਰ ਸਿੰਘ ਜਿਹੜੇ ਆਫ ਸਪਿਨਰ ਰਹੇ ਨੇ ਨਿਊਜ਼ੀਲੈਂਡ ਏ ਟੀਮ ਦੇ ਵਿੱਚ
ਔਰ ਸਿੱਖ ਸਰਦਾਰ ਨੇ ਉਹ ਵੀ ਇਸ ਵਾਰ ਕੰਟੈਸਟ ਕਰ ਰਹੇ ਨੇ ਸੋ ਇਹ ਸਾਰੇ ਉਮੀਦਵਾਰਾਂ ਨੂੰ ਲੈ ਕੇ ਅਸੀਂ ਬਹੁਤ ਜਲਦ ਇੱਕ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਮੈਂ ਉਹਨਾਂ ਨੂੰ ਈਮੇਲ ਕਰ ਦਿਆਂਗਾ ਕੱਲ੍ਹ ਤੱਕ ਉਸ ਤੋਂ ਬਾਅਦ ਉਹਨਾਂ ਦੇ ਜਵਾਬ ਦੀ ਉਡੀਕ ਰਹੇਗੀ ਅਤੇ ਫਿਰ ਉਹਨਾਂ ਨੂੰ ਇੱਕੋ ਛੱਤ ਹੇਠਾਂ ਬਿਠਾ ਕੇ ਉਹਨਾਂ ਦੀਆਂ ਪੋਲਿਸੀਜ਼ ਨੂੰ ਲੈ ਕੇ ਜਿਹੜੇ ਜਿਹੜੇ ਵੀ ਵਿਚਾਰਧਾਰਕ ਉਹਨਾਂ ਦੇ ਦਾਅਵੇ ਨੇ ਜਾਂ ਲਾਰੇ ਨੇ ਉਹਨਾਂ ਸਾਰਿਆਂ ਨੂੰ ਤੁਹਾਡੇ ਰੂਬਰੂ ਕਰਨਾ ਅਸੀਂ ਜ਼ਰੂਰ ਸਮਝਾਂਗੇ ਅਤੇ ਫੰਡ ਰੇਜ਼ਿੰਗ ਜਿਹੜੇ ਡਿਨਰਸ ਨੇ ਉਹ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਨੇ ਔਰ ਜਿਹੜੀਆਂ ਭਾਰਤੀ ਭਾਈਚਾਰੇ ਦੀਆਂ ਸਾਰੀਆਂ ਸ਼ਖਸੀਅਤਾਂ ਉੱਥੇ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਜ਼ਿਆਦਾ ਪ੍ਰਭਾਵਿਤ ਕਰ ਪਾਉਂਦੀ ਹੈ ਆਪਣੀਆਂ ਪੋਲਿਸੀਜ਼ ਦੇ ਨਾਲ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਇੱਕ ਵਾਰ ਫਿਰ ਰਾਜ ਪ੍ਰਾਪਤ ਕਰਨ ਦੇ ਰੌਂ ਦੇ ਵਿੱਚ ਹੈ ਐਕਟ ਦੇ ਨਾਲ ਉਹਨਾਂ ਦਾ ਗੱਠਜੋੜ ਹੈ ਦੂਸਰੇ ਪਾਸੇ ਐਂਡਰੂ ਲਿਟਲ ਦੀ ਲੰਬੜਦਾਰੀ ਜਿਹੜੀ ਹੈ ਲੇਬਰ ਪਾਰਟੀ ਦੇ ਨਾਲ ਹੈ ਅਤੇ ਉਹ ਗ੍ਰੀਨ ਪਾਰਟੀ ਨੂੰ ਆਪਣੇ ਨਾਲ ਲੈ ਕੇ ਗੌਰਮੈਂਟ ਬਣਾਉਣੀ ਚਾਹੁੰਗੇ ਹੁਣ ਜਿਹੜੀ ਗੱਲ ਦੇਖਣ ਵਾਲੀ ਹੋਏਗੀ ਉਹ ਨਿਊਜ਼ੀਲੈਂਡ ਫਸਟ ਪਾਰਟੀ ਦੀ ਦੇਖਣ ਵਾਲੀ ਹੈ ਜਦੋਂ ਕਿ ਵਿਨਸਨ ਪੀਟਰਸ ਵਾਰ ਵਾਰ ਇਹ ਕਹਿੰਦੇ ਰਹੇ ਨੇ ਕਿ ਉਹ ਨਾ ਤਾਂ ਨੈਸ਼ਨਲ ਦੇ ਨਾਲ ਹੀ ਹੱਥ ਮਿਲਾਉਣਗੇ ਅਤੇ ਨਾ ਹੀ ਲੇਬਰ ਦੇ ਨਾਲ
ਜੀ
ਅਤੇ ਸੱਚੀ ਗੱਲ ਇਹ ਹੈ ਵੀ ਮੌਕਾ ਦੇਖ ਕੇ ਉਹਨਾਂ ਨੇ ਇਹਨਾਂ ਦੋਨਾਂ ਦੇ ਨਾਲ ਕਿਸੇ ਨਾਲ ਵੀ ਹੱਥ ਮਿਲਾਉਣ ਲੱਗਿਆ ਇੱਕ ਮਿੰਟ ਸਾਡੇ ਆਪਣੇ ਭਾਰਤੀ ਭਾਈਚਾਰੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਅਜਿਹੀਆਂ ਨੇ ਖੈਰ ਆਉਂਦੇ ਸਮਿਆਂ ਦੇ ਵਿੱਚ ਉਹਨਾਂ ਦੇ ਨਾਲ ਵੀ ਚਰਚਾ ਜ਼ਰੂਰ ਕਰਦੇ ਚੱਲਾਂਗੇ
ਬਿਲਕੁਲ ਜੀ ਪਰ ਇਹ ਸੰਭਵ ਵੀ ਤਾਂ ਹੋਏਗਾ ਪਹਿਲਾਂ ਤੁਸੀਂ ਜਿਵੇਂ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀ ਪਰਮਿੰਦਰ ਹੋਣਾ ਨੇ ਕਿ ਤੁਸੀਂ ਆਪਣੀਆਂ ਵੋਟਾਂ ਜ਼ਰੂਰ ਰਜਿਸਟਰ ਕਰਾ ਲੈਣੀਆਂ ਕਿਉਂਕਿ ਤਾਂ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਜਾਓ ਫਿਰ ਤੁਸੀਂ ਗੱਲਬਾਤ ਜਿਹੜੀ ਉਹ ਜ਼ਰੂਰ ਕਰ ਸਕੋਗੇ ਸੋ ਲਓ ਫਿਰ ਇੱਕ ਸਾਡੇ ਜਿਹੜੇ ਮਹਿਮਾਨ ਆਏ ਨੇ ਜੀ ਉਹਨਾਂ ਦੇ ਖਾਸ ਫੇਵਰਟ ਲਹਿਮਰ ਹੁਸੈਨਪੁਰੀ ਸੋ ਉਹਨਾਂ ਦਾ ਗੀਤ ਪਹਿਲਾਂ ਪੇਸ਼ ਕਰੀਏ ਫਿਰ ਉਸ ਤੋਂ ਬਾਅਦ ਕੁਝ ਹੋਰ ਵੰਨਗੀਆਂ ਤੁਹਾਡੇ ਲਈ ਅਸੀਂ ਜ਼ਰੂਰ ਪੇਸ਼ ਕਰਦੇ ਚੱਲਾਂਗੇ ਜੀ
ਸ਼ੁਕਰੀਆ available on iTunes.
ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ
प्यार दिया गल्ला होवन तू भूमे मैं होवा कुछ गल्ला तू करे कुछ गल्ला मैं करा मुके ना साड़ी गलबात पानी दिया छल्ला होवन
क्या बात है क्या गीत है
फरोज खान बड़ा खूबसूरत अंदाज लेकिन समा इजाजत नहीं दे रहा लेकिन हुण जान तो पहला जिथे असी अपने वीर बलदेव सिंह दा शुक्रिया अदा करदे आ उथे सारे मित्र प्यारां दा जिन्होंने जिथे जिथे भी जिहड़े जिहड़े भी माध्यम राही पंजाबी जबान दे इस रंग नूं 2 घंटे लई माणिया उन्हां सारां दा बहुत धन्नवाद और प्रोग्राम के अंतले दौर दे विच असी जलंधर स्टूडियो तो वीर परमवीर बाठ उन्हां दीआं जिहड़ियां पंजाब नाल संबंधित खबरां ने जिहड़ियां रेडियो स्पाइस लई विशेष तौर ते भेजदे ने उन्हां नूं हाजिर करदे चलांगे ਜੱਬੇਵਾਲ ਦੇ ਲਾਗੇ ਪਿੰਡ ਬਜਰੌਰ ਹੈ
ਜੀ
ਉਥੋਂ ਦਾ ਮੁੰਡਾ ਡਾਕਟਰ ਬਣ ਗਿਆ ਸੰਗੀਤ ਦੇ ਵਿਚ ਸਤਿੰਦਰ ਸਿੰਘ ਧਨੋਤਾ ਉਹਦਾ ਪੂਰਾ ਨਾਮ ਹੈ ਸਤਿੰਦਰ ਸਰਤਾਜ ਦੇ ਨਾਂ ਦੇ ਨਾਲ ਤੁਸੀਂ ਉਹਨੂੰ ਨਵਾਜਿਆ ਤੇ ਉਹਦੀ ਵਾਰ ਜਿਹੜੀ ਹੈ ਫਿਲਮ ਦਾ ਬਲੈਕ ਪ੍ਰਿੰਸ ਦੇ ਵਿਚੋਂ ਉਸ ਨੂੰ ਵੀ ਹਾਜ਼ਰ ਕਰਦੇ ਚੱਲਾਂਗੇ ਸੋ ਕੁਝ ਵੱਖ ਵੱਖਰੇ ਅੰਦਾਜ਼ ਪੇਸ਼ ਕਰਦੇ ਹਾਂ ਤੁਹਾਡੇ ਤੱਕ ਹਰੇਕ ਮੰਗਲਵਾਰ ਅਸੀਂ ਹਾਜ਼ਰੀ ਲਾਉਂਦੇ ਹਾਂ ਸਾਡੀ ਹਾਜ਼ਰੀ ਨੂੰ ਅੱਜ ਦੇ ਦਿਨ ਇੰਨਾ ਹੀ ਪ੍ਰਵਾਨ ਕਰਨਾ ਰਾਹ ਦਾ ਪੱਥਰ ਸਾਂ ਤਾਂ ਲੋਕੀ ਮਾਰਦੇ ਸਨ ਠੋਕਰਾਂ ਰਾਹ ਦਾ ਪੱਥਰ ਸਾਂ ਤਾਂ ਲੋਕੀ ਮਾਰਦੇ ਸਨ ਠੋਕਰਾਂ ਮੀਲ ਪੱਥਰ ਬਣ ਗਿਆ ਰਹਿਨਮਾ ਕਹਿੰਦੇ ਨੇ ਲੋਕ ਪਰਮਿੰਦਰ ਦੀ ਇਜਾਜ਼ਤ ਮਿਹਰਬਾਨੀ
ਬਿਲਕੁਲ ਜੀ ਅਗਲੇ ਹਫਤੇ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਆਪਣਾ ਖਿਆਲ ਰੱਖਣਾ ਜੀ ਸਤਿ ਸ੍ਰੀ ਅਕਾਲ
ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ
ਹੈ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮੁੱਦੇ ਤੇ ਆੜ੍ਹਤੀਆਂ ਦੀ ਫੈਡਰੇਸ਼ਨ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਹਰ ਕੀਮਤ ਦੇ ਉੱਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰੇ ਦੇ ਹੱਕਾਂ ਦੇ ਲਈ ਖੜਨਾ ਸਾਡਾ ਫਰਜ਼ ਹੈ ਅਤੇ 1500 ਕਰੋੜ ਤੱਕ ਦੇ ਕਰਜ਼ਾ ਮਾਫ਼ੀ ਦਾ ਐਲਾਨ ਕਰਕੇ ਪੰਜਾਬ ਸਰਕਾਰ ਇਸ ਵੱਲ ਕਦਮ ਵਧਾ ਚੁੱਕੀ ਹੈ ਕੈਪਟਨ ਨੇ ਕਿਹਾ ਕਿ ਕਿਸਾਨਾਂ ਤੋਂ ਵਧੇਰੇ ਵਿਆਜ ਲੈਣ ਵਾਲੇ ਆੜ੍ਹਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਇੱਥੇ ਦੱਸਣ ਯੋਗ ਹੈ ਕਿ ਆੜ੍ਹਤੀਏ ਕਿਸਾਨਾਂ ਤੋਂ 1.5% ਪ੍ਰਤੀ ਮਹੀਨਾ ਵਿਆਜ ਤੋਂ ਵਧੇਰੇ ਵਿਆਜ ਨਹੀਂ ਲੈ ਸਕਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਾਮਲੇ ਦੇ ਹੱਲ ਲਈ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਬ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਕਿਸਾਨਾਂ ਆੜ੍ਹਤੀਆਂ ਅਤੇ ਕਮਰਸ਼ੀਅਲ ਬੈਂਕਾਂ ਦੀਆਂ ਕਾਰਵਾਈਆਂ ਤੇ ਨਜ਼ਰ ਰੱਖੇਗੀ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰੇਗੀ ਤੇ ਮੀਟਿੰਗ ਦੇ ਵਿੱਚ ਆੜ੍ਹਤੀਆਂ ਨੂੰ ਕਿਸਾਨਾਂ ਦੀਆਂ ਫਸਲਾਂ ਦੀ ਢੋਆ ਢੁਆਈ ਦੇ ਲਈ ਵੀ ਪੁਖਤਾ ਟਰਾਂਸਪੋਰਟ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਆੜ੍ਹਤੀਆਂ ਵੱਲੋਂ ਲਏ ਜਾਂਦੇ ਵਿਆਜ ਨੂੰ ਤਰਕਸੰਗਤ ਬਣਾਉਣ ਦੇ ਵਿਸ਼ੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨੂੰ ਕਿਹਾ ਕਿ ਉਹ ਆਪਣਾ ਕੇਸ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉੱਤੇ ਆਧਾਰਿਤ 3 ਮੈਂਬਰੀ ਸਬ ਕਮੇਟੀ ਦੇ ਸਨਮੁੱਖ ਰੱਖਣ ਉਧਰ ਪੰਜਾਬ ਦੇ ਵਿੱਚ 4 ਮਿਊਂਸੀਪਲ ਕਾਰਪੋਰੇਸ਼ਨਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਤੇ ਪਟਿਆਲਾ ਤੇ 32 ਮਿਊਂਸੀਪਲ ਕਮੇਟੀਆਂ ਦੀਆਂ ਸਤੰਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਇਸ ਦਾ ਐਲਾਨ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਮੁੱਖ ਦਫ਼ਤਰ ਵਿੱਚ ਆਯੋਜਿਤ ਕੀਤੀ ਗਈ ਇਸ ਬੈਠਕ ਤੋਂ ਬਾਅਦ ਕੀਤਾ ਸਿੱਧੂ ਨੇ ਕਿਹਾ ਕਿ ਮੌਜੂਦਾ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਮੇਅਰਾਂ ਦਾ ਕਾਰਜਕਾਲ 10 ਸਤੰਬਰ ਨੂੰ ਖਤਮ ਹੁੰਦਾ ਹੈ ਤੇ ਸਰਕਾਰ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਦੋਂ ਤੱਕ ਨਵੀਆਂ ਚੋਣਾਂ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਜਾਵੇ ਪਰ ਅਜੇ ਤੱਕ ਕਈ ਥਾਵਾਂ ਦੇ ਉੱਤੇ ਵਾਰਡਬੰਦੀ ਵੀ ਪੂਰੀ ਨਹੀਂ ਹੋਈ ਇਸ ਤੋਂ ਇਲਾਵਾ ਕੁਝ ਹੋਰ ਸਮੱਸਿਆਵਾਂ ਵੀ ਖੜੀਆਂ ਨੇ ਤੇ ਜੇਕਰ 10 ਸਤੰਬਰ ਤੱਕ ਅਜਿਹਾ ਨਾ ਹੋ ਸਕਿਆ ਤੇ ਇਹਨਾਂ ਕਾਰਪੋਰੇਸ਼ਨਾਂ ਅਤੇ ਕਮੇਟੀਆਂ ਦਾ ਕੰਮਕਾਜ ਚਲਾਉਣ ਦੇ ਲਈ ਐਡਮਿਨਿਸਟ੍ਰੇਸ਼ਨ ਵੀ ਲਗਾਏ ਜਾ ਸਕਦੇ ਨੇ ਸਿੱਧੂ ਨੇ ਕਿਹਾ ਕਿ 4 ਕਾਰਪੋਰੇਸ਼ਨਾਂ ਤੇ 32 ਮਿਊਂਸੀਪਲ ਕੌਂਸਲਾਂ ਦੀਆਂ ਚੋਣਾਂ 31 ਦਸੰਬਰ ਤੱਕ ਪੂਰੀਆਂ ਕਰਵਾ ਲਈਆਂ ਜਾਣਗੀਆਂ ਉਧਰ ਪੰਜਾਬ ਵਿਜੀਲੈਂਸ ਵੱਲੋਂ ਗਮਾਡਾ ਦੇ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਦੇ ਖਿਲਾਫ਼ ਪੰਜਾਬ ਮੰਡੀ ਬੋਰਡ ਵਿੱਚ 10ਵੀਂ ਦੇ ਸਰਟੀਫਿਕੇਟ 'ਚ ਜਨਮ ਮਿਤੀ ਦੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਹਿਲਵਾਨ ਦੇ ਉੱਤੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਦੇ ਡਾਇਰੈਕਟਰ ਜੀ ਨਾਗੇਸ਼ਵਰ ਰਾਓ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਸ ਸਮੇਂ ਦੇ ਸਬੰਧਤ ਅਧਿਕਾਰੀ ਜਿਨ੍ਹਾਂ ਨੇ ਗਜ਼ਟ ਦੇ ਵਿੱਚ ਸੋਧ ਕੀਤੀ ਸੀ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਨ੍ਹਾਂ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਧਰ ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਗੈਂਗਸਟਰਾਂ ਤੋਂ ਮੁਕਤ ਕਰਨ ਦੇ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਦੇ ਤਹਿਤ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਅਚਾਨਕ ਮਾਰੇ ਛਾਪਿਆਂ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਚਾਰਜਰ ਸਿਮ ਕਾਰਡ ਹੈੱਡਫੋਨ ਅਤੇ ਕਰੰਸੀ ਬਰਾਮਦ ਕੀਤੀ ਗਈ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚੋਂ ਕੈਦੀਆਂ ਕੋਲੋਂ ਬਰਾਮਦ 2 ਮੋਬਾਈਲ ਫੋਨ ਤੇ ਸਿਮ ਦੇ ਸੰਬੰਧ ਵਿੱਚ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਛਾਪੇ ਦੌਰਾਨ 24 ਮੋਬਾਈਲ ਚਾਰਜਰ ਹੈੱਡਫੋਨ ਮੋਬਾਈਲ ਬੈਟਰੀਆਂ ਤੇ 5300 ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਛਾਪੇਮਾਰੀ ਦੌਰਾਨ 2 ਮੋਬਾਈਲ ਅਤੇ ਬੀੜੀਆਂ ਦੇ ਕਈ ਬੰਡਲ ਜ਼ਬਤ ਕੀਤੇ ਗਏ ਇਹ ਖਾਸ ਖਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ ਉਧਰ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿੱਖਸ ਫਾਰ ਜਸਟਿਸ ਸੰਸਥਾ ਵੱਲੋਂ ਰੈਫਰੈਂਡਮ 2020 ਨਾਂ ਦੇ ਜੋ ਖਾਲਿਸਤਾਨੀ ਪੱਖੀ ਪੋਸਟਰ ਲਾਏ ਗਏ ਨੇ ਉਹ ਪੋਸਟਰ ਤੁਰੰਤ ਹਟਾ ਲਏ ਜਾਣ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਇਕਬਾਲ ਸਿੰਘ ਲਾਲਪੁਰਾ ਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭੰਗ ਕਰ ਰਹੀਆਂ ਨੇ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਾ ਸਿਰਫ ਇਹਨਾਂ ਪੋਸਟਰਾਂ ਨੂੰ ਹਟਾ ਦੇਣਾ ਚਾਹੀਦਾ ਬਲਕਿ ਉਨ੍ਹਾਂ ਲੋਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਨੂੰ ਡਿਜ਼ਾਇਨ ਅਤੇ ਪ੍ਰਿੰਟ ਕੀਤਾ ਹੈ ਤੇ ਜਿਨ੍ਹਾਂ ਨੇ ਲਗਾਇਆ ਤੇ ਆਪਣੀ ਇਮਾਰਤ ਦੇ ਉੱਤੇ ਇਸ ਤਰੀਕੇ ਦੇ ਪੋਸਟਰ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਉਧਰ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਬੋਰਡਾਂ ਤੇ ਨਿਗਮਾਂ ਦੇ ਵਿੱਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮ ਹੁਣ ਡਿਊਟੀ ਦੌਰਾਨ ਅਤੇ ਡਿਊਟੀ ਤੋਂ ਬਾਅਦ ਵੀ ਆਪਣੇ ਮੋਬਾਈਲ ਫੋਨ ਬੰਦ ਨਹੀਂ ਰੱਖ ਸਕਣਗੇ ਜੇਕਰ ਕੋਈ ਮੁਲਾਜ਼ਮ ਆਪਣਾ ਫੋਨ ਬੰਦ ਰੱਖਦਾ ਹੈ ਤੇ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਸੂਬੇ ਦੇ ਪ੍ਰੋਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਡਿਊਟੀ ਦੌਰਾਨ ਤੇ ਡਿਊਟੀ ਤੋਂ ਬਾਅਦ ਵੀ ਆਪਣੇ ਮੋਬਾਈਲ ਫੋਨ ਬੰਦ ਨਾ ਕਰਨ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਆਪਣੇ ਕੰਮਕਾਜ ਦੌਰਾਨ ਜਾਂ ਫਿਰ ਡਿਊਟੀ ਤੋਂ ਬਾਅਦ ਫੋਨ ਨਹੀਂ ਸੁਣਦੇ ਤੇ ਕਈ ਵਾਰ ਫੋਨ ਬੰਦ ਵੀ ਕਰ ਦਿੰਦੇ ਨੇ ਇਸ ਦੇ ਨਾਲ ਸਰਕਾਰੀ ਕੰਮਕਾਜ ਦੇ ਨਿਬੇੜੇ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਸਨ ਤੇ ਸਰਕਾਰ ਵੱਲੋਂ ਜਾਰੀ ਹੁਕਮ ਦੇ ਵਿੱਚ ਕਿਹਾ ਗਿਆ
ਉਧਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਵਿਭਾਗ ਦੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਤੋਂ ਨਜਾਇਜ਼ ਕਬਜ਼ੇ ਖਤਮ ਕਰਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਸਾਰੇ ਪਿੰਡਾਂ ਦੇ ਛੱਪੜਾਂ ਦਾ ਰਕਬਾ ਪੂਰਾ ਕਰਵਾ ਕੇ ਇਨ੍ਹਾਂ ਦੀ ਪਹਿਲਾਂ ਵਰਗੀ ਸਥਿਤੀ ਬਹਾਲ ਕਰਵਾਉਣ। ਬਿਆਨ ਦੇ ਵਿਚ ਇਹ ਵੀ ਦੱਸਿਆ ਗਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਦੇ ਵਿਚ ਛੱਪੜਾਂ ਉਤੇ ਹੋਏ ਨਜਾਇਜ਼ ਕਬਜ਼ਿਆਂ ਦੇ ਕਾਰਨ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਰਾਂ ਬੰਦ ਹੋ ਗਿਆ, ਜਿਸ ਕਾਰਨ ਪਿੰਡਾਂ ਦੇ ਵਿਚ ਗੰਦਗੀ ਫੈਲ ਰਹੀ ਹੈ ਤੇ ਥਾਂ ਥਾਂ ਰੁਕਦੇ ਪਾਣੀ ਦੇ ਕਾਰਨ ਲੋਕਾਂ ਦੇ ਵਿਚ ਝਗੜੇ ਵੀ ਹੋ ਰਹੇ ਨੇ। ਬਾਜਵਾ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਸਿੰਚਾਈ ਲਈ ਵਰਤਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੋਲਰ ਪੰਪ ਲਾਉਣ ਦੇ ਲਈ ਦਿੱਤੀ ਜਾ ਰਹੀ 80% ਸਬਸਿਡੀ ਸਕੀਮ ਦੇ ਤਹਿਤ ਇਨ੍ਹਾਂ ਛੱਪੜਾਂ ਦੇ ਉੱਤੇ ਪੰਪ ਸੈੱਟ ਲਾ ਕੇ ਪਾਣੀ ਖੇਤਾਂ ਨੂੰ ਦਿੱਤਾ ਜਾ ਸਕਦਾ ਹੈ ਤੇ ਪਿੰਡਾਂ ਦੇ ਛੱਪੜ ਇਸ ਦੇ ਲਈ ਵੀ ਮੁੜ ਸੁਰਜੀਤ ਕਰਨੇ ਜ਼ਰੂਰੀ ਨੇ ਕਿਉਂਕਿ ਇਹ ਬਾਰਿਸ਼ਾਂ ਦੇ ਪਾਣੀ ਨੂੰ ਜਮ੍ਹਾਂ ਕਰਕੇ ਧਰਤੀ ਦੇ ਵਿਚ ਜੀਰਨ ਦਾ ਮੁੜ ਚੰਗਾ ਸਰੋਤ ਬਣ ਸਕਦੇ ਨੇ ਤੇ ਛੱਪੜਾਂ ਦੀ ਹੋਂਦ ਮਿਟ ਜਾਣ ਕਾਰਨ ਇਨ੍ਹਾਂ ਦੇ ਵਿਚ ਜਮ੍ਹਾਂ ਹੁੰਦਾ ਪਾਣੀ ਹੁਣ ਫਜ਼ੂਲ ਹੀ ਰੁੜ ਜਾਂਦਾ ਹੈ। ਬਾਜਵਾ ਨੇ ਇਹ ਵੀ ਆਖਿਆ ਕਿ ਪਿੰਡਾਂ ਦੇ ਛੱਪੜ ਇਸ ਦੇ ਲਈ ਵੀ ਮੁੜ ਸੁਰਜੀਤ ਕਰਨੇ ਜ਼ਰੂਰੀ ਨੇ ਕਿਉਂਕਿ ਇਨ੍ਹਾਂ ਦੇ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਉੱਠੇਗਾ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਕੰਮਾਂ ਦੇ ਲਈ ਇਸ ਪਾਣੀ ਦੀ ਵਰਤੋਂ ਹੋ ਸਕੇਗੀ। ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ
ਬਾਠ ਨੇ ਗਰੇਵਾਲ ਬ੍ਰਦਰਸ ਆਸਟ੍ਰੇਲੀਆ ਜਿਹੜੇ ਕਿ ਆਪਣੇ ਕੁਆਲਿਟੀ ਪ੍ਰੋਡਕਟਸ ਜਿਵੇਂ ਕਿ ਆਟਾ, ਬਦਾਮ ਅਤੇ ਬੇਸਣ ਕਰਕੇ ਜਾਣੇ ਜਾਂਦੇ ਨੇ।
ਹਰੇਕ ਤਰ੍ਹਾਂ ਦੀਆਂ ਅਕਾਊਂਟਿੰਗ ਸਰਵਿਸਿਜ਼ ਵਾਸਤੇ ਯਾਦ ਰੱਖੋ ਇੱਕੋ ਇੱਕ ਨਾਮ, ਓਰੇਕਲ ਅਕਾਊਂਟਿੰਗ ਐਂਡ ਬਿਜ਼ਨਸ ਸੋਲੂਸ਼ਨਸ ਲਿਮਿਟਿਡ, ਤੁਹਾਡੇ ਆਪਣੇ ਨਗਰ ਪਾਪਾ ਟੋਇਟੋ ਵਿੱਚ, ਜਿਸ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਸਤਵੀਰ ਕੌਰ ਜੀ ਨੂੰ, ਜਿਨ੍ਹਾਂ ਦਾ ਫੋਨ ਨੰਬਰ ਹੈ 2796025 ਜਾਂ ਫਿਰ 0211694872 ਜਾਂ ਵਿਜ਼ਿਟ ਕਰ ਸਕਦੇ ਹੋ ਲੈਵਲ 1131 ਕੋਲਮਰ ਰੋਡ ਪਾਪਾ ਟੋਇਟੋ। ਤੁਹਾਡੀ ਅਕਾਊਂਟੈਂਸੀ ਨਾਲ ਸੰਬੰਧਿਤ ਸਾਰੀਆਂ ਮੁਸ਼ਕਲਾਂ ਦਾ ਇੱਕੋ ਇੱਕ ਹੱਲ, ਓਰੇਕਲ ਅਕਾਊਂਟਿੰਗ ਐਂਡ ਬਿਜ਼ਨਸ
ਸੋਲੂਸ਼ਨਸ ਵਿੱਚ ਸੇਂਟ ਜੋਰਜ ਸਟ੍ਰੀਟ ਤੇ ਸਥਿਤ ਪਾਪਾ ਟੋਇਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 PM। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ, ਫੋਨ 0218136364 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 0219944458 ਤੇ। ਵਿਰਸਾ ਅਕੈਡਮੀ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 0210253980।
ਪਹੁੰਚੋ ਇੰਡੋ ਸਪਾਈਸ ਦੀ ਪਾਪਾ ਟੋਏ ਅਤੇ ਮੈਨਰੇਵਾ ਬ੍ਰਾਂਚ।
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ।
ਓਪਨ ਨਿਊਜ਼ੀਲੈਂਡ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਇੱਕ ਸ਼ਾਨਦਾਰ ਸ਼ਾਮ, ਦੇਸੀ ਸਵੈਗ 2017 ਅਤੇ ਦੇਸੀ ਸਵੈਗ ਦੇ ਵਿੱਚ ਜਲਵਾ ਬਿਖੇਰਨ ਦੇ ਲਈ ਪਹੁੰਚ ਰਹੇ ਨੇ ਪ੍ਰੀਤ ਹਰਪਾਲ। ਅਖਿਲ,
ਮੈਂ ਜਦੋਂ ਤੇਰੇ ਖੁਆਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ,
ਅਤੇ ਸੁਨੰਦਾ ਸ਼ਰਮਾ।
ਇਹ
in association with Travel Point and event managed by Pal Productions. 15 July di sham Logan Campbell Center Greenland Vikhe and tickets available on eventfinder.co.nz ja fir tu sampark kar sakde ho Pal Productions di team nu
021 prapt kar sakde ho behtareen quality meat
South Auckland vich inna diyan 4 branches ne Charlie Road ate Puhine Road Papatoy Meyer Road Manurewa ate Kelvin Road Papakura
100 gallan di ikko gall sun lo gall asadi Kelvin de veggie te meat kha ke kaim rahegi body
ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ